ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜਹ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰ ਧਾਰੋ ਅਟਲ ਪਇਓ ਤੂ ਜਾਂ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸਵਾਮੀ ਤੈਂ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗਰਾ ਹੱਥੇ ਛੂਟਾ ਮਹਿਮਾ ਨਾਮ ਕਹਾ ਲੋ ਵਰਣੋ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਲ ਪਪੀ ਜਗ ਜਾਣੈ ਅਜਾ ਮਲ ਪਪੀ ਜਗ ਜਾਣੈ ਨਿਮਖ ਮਾਹੇ ਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰ ਪਾਰਾ ਤੈਂ ਪੀ ਉਤਰ ਪਾਰਾ ਆਓ ਜੀ ਕੁਝ ਸਮਾਂ ਨਾਲ ਮਿਲ ਕੇ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੋ ਅੱਜ ਇਹ ਸਮਾਗਮ ਦਾ ਲਾਸਟ ਦੀਵਾਨ ਹੈ ਬੜੀ ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਹੈ ਛੇਤੀ ਛੇਤੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਬੈਠੋ ਸਜੋ ਇਕਾਗਰਤਾ ਬਣਾ ਕੇ ਸੁਣੀਏ ਸਮਝੀਏ ਵਿਚਾਰੀਏ ਔਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਸੁਣਨਾ ਸੁਣਾਉਣਾ ਔਖਾ ਨਹੀਂ ਹੁੰਦਾ ਔਖਾ ਹੁੰਦਾ ਜ਼ਿੰਦਗੀ 'ਚ ਲਾਗੂ ਕਰਨਾ ਉਹਦੇ 'ਤੇ ਜ਼ੋਰ ਲੱਗਦਾ ਉਹ ਸਾਡੀ ਤੁਹਾਡੀ ਆਪੋ ਆਪਣੀ ਮਿਹਨਤ ਹੁੰਦੀ ਹੈ ਲਾਗੂ ਕਰਨ 'ਤੇ ਜ਼ੋਰ ਲੱਗਦਾ ਸੋ ਜਿਹੜਾ ਬੰਦਾ ਲਾਗੂ ਕਰ ਗਿਆ ਆਪਣੇ ਆਪ ਤੇ ਫਤਿਹ ਪਾ ਗਿਆ ਆਪਣੀਆਂ ਆਦਤਾਂ ਸੁਧਾਰ ਗਿਆ ਆਪਣੇ ਆਪ ਨੂੰ ਬਦਲ ਗਿਆ ਉਹ ਸੂਰਮਾ ਹੈ ਜਾ ਕੋ ਹਰ ਰੰਗ ਲਾਗੂ ਇਸ ਯੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਹਨੇ ਸਗਲ ਵਸ ਤੱਕ ਹੈ ਜਾਕਾ ਸਤਿਗੁਰ ਪੂਰਾ ਆਪਣੇ ਆਪ ਨੂੰ ਜਿੱਤਿਆ ਜਿਹਨਾਂ ਨੇ ਆਪਣੀਆਂ ਭੈੜੀਆਂ ਆਦਤਾਂ ਨੂੰ ਅਕਲ ਲੈ ਕੇ ਬਦਲਿਆ ਆਲੇ ਦੁਆਲੇ ਤੋਂ ਸਿੱਖ ਕੇ ਬਦਲਿਆ ਉਹਦੇ ਲਈ ਮਿਹਨਤ ਚਾਹੀਦੀ ਹੈ ਭਾਈ ਉਹ ਅਸੀਂ ਕੋਸ਼ਿਸ਼ ਕਰੀਏ ਉੱਥੇ ਅਸੀਂ ਪੈਰ ਪਿੱਛੇ ਖਿਸਕਾ ਲੈਂਦੇ ਹਾਂ ਉਹ ਅਸੀਂ ਆਪਣੇ ਆਪ ਨੂੰ ਸਮਝਾਈਏ ਆਪਣੇ ਆਪ ਨੂੰ ਬਦਲੀਏ ਆਪਣੇ ਆਪ ਨਾਲ ਗੱਲ ਕਰੀਏ ਆਤਮ ਚਿੰਤਨ ਕਰੀਏ ਆਪਣੇ ਆਪ ਨੂੰ ਵੇਖੀਏ ਅਸੀਂ ਕਿੱਥੇ ਕੁ ਖੜੇ ਹਾਂ ਜਿਸ ਕਰਕੇ ਸਾਡਾ ਭਲਾ ਹੋਣਾ ਗਿਆਨ ਸਾਡੇ ਲਈ ਹੈ ਕਿਸੇ ਲਈ ਨਹੀਂ ਜਿੰਨੀ ਕੁ ਸਮਝ ਆ ਜਾਏ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਦਾ ਦੁਨੀਆਂ ਨਹੀਂ ਬਦਲਦੀ ਦੁਨੀਆਂ ਨਹੀਂ ਬਦਲਦੀ ਵੇਖਣਾ ਇਹ ਹੈ ਕਿ ਮੈਂ ਕਿਉਂ ਨਹੀਂ ਬਦਲਦਾ ਮੈਂ ਆਪਣੀ ਜ਼ਿੰਦਗੀ 'ਚ ਇਹ ਗੱਲ ਨੂੰ ਲਾਗੂ ਕਿਵੇਂ ਕਰ ਸਕਦਾ ਉਹਦੇ ਲਈ ਯਤਨਸ਼ੀਲ ਹੋਈਏ ਤੇ ਆਪਣੇ ਆਪ ਨੂੰ ਕਹੀਏ ਫੁੱਲੇ ਬਾਰੇ ਸੋਣ ਮਾਨ ਭੂਲੇ ਬਾਵਰੇ ਸੋਣ ਮਾਨ ਭੂਲੇ ਬਾਵਰੇ
ਜਮ ਡਰ ਪੈ ਦੁੱਖ ਪਾਗ
सर में दुख भाग जम सर में दुख भाग दुख गणो दोहागणी
पढ़ो 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 चरणी ला
सुन मन फूले बारे गुरु की चरणी लाग गुरु की चरणी मिला गुरु की चरणी लाग गुरु की चरणी सुन मन फूले
Hey, Bob.
گج کے آخو جی واہگرو جی کا خالصا واہگرو جی کی فتح پینا نو ایتھے کتے بٹھا لو بھائی پہرے داروں رات قائم ہو کے بیٹھو پہرے دار ویر جہے برشے لے کے کھڑے ہو اتے کھڑ جو جتھے باپو جی کھڑے ہیں انہاں کولے کھڑ جو لائن بنا لو ویرو آن والیاں نو اتے ہی ٹکائی جائے اتے ہی بٹھائی جاؤ جہے پیچھے بیٹھے ہیں انہاں نو بنتی ہے بھائی جتھے جتھے بیٹھے ہیں بیٹھے رہو ٹکا بنا کے تھوڑا چر آپ حاضری بھریے بہ گئے جہے ہوں بیٹھے رہن دے ہوں نہ ہل جل کرو آن والوں ٹکاؤ بس پہرے داروں پیچھے لوڑ ہے اتنے نہیں لوڑ اگے اتنے تو ٹھیک بیٹھے سارے سارے سنگ اتنے لائن بناؤ آن والوں اتے ہی ٹکا دو آ بیبیاں کھڑی اتنے ہی بالو نیڑے تیڑے ہاں جی ادھر دھیان رکھو اج آپ تیسرے اور لاسٹ دیوان میں حاضری بھر رہے ہیں بڑی بڑی گنتی وچ محل کلاں دی اناج منڈی وچ جو سماگم چل رہا ہے تینے دن ہی پہلے دن بھی کل بھی اج بھی دوروں نیڑوں چل کے آپ سارے نے حاضریاں بھریاں ہیں من برتی اکاگر کر کے سنیے سمجھیے بچاریے اپنے اندر ڈسکشن چلتی رہنی چاہیے سوچتے رہنا چاہیے بچارتے رہنا چاہیے جیڑا بندہ ویکھ لیندا پر بچارتا نہیں ہوں ایک بھن بھی کہندی کہ سبزی ودیا کھا لے تے وہ آکھے بھی میں اتنے چر تو بنانی ہاں پر آ کیویں بنی ہے بچارے وہ حل لبے وہ بھی کر سکتی ہوں چنگا آلے دوالے بہت ہے تسی ویکھو لوگ خوش خوش بھی رہندے ہیں بڑے آنند چ بھی رہندے ہیں کھیڑے چ بھی رہندے ہیں انہاں وال ویکھ کے خوش رہنا سیکھیے اج بندہ کہندا جی وجہ ہووے ہسن دی تاں ہسیے کوئی وجہ تے ہووے خوش رہن دی ساڈی زندگی چ تے وجہ ہی کوئی نہیں ہن عام ہویا کی ہے ویاہ ڈنگ ہوئے گا خوش ہوواں گے کتے کوئی منڈا ہویا لوہڑیاں مناؤندے ہیں لوکی اکھے خوش ہوواں گے ایداں بہانے بنانے امریکہ جاؤں گے خوش ہوواں گے باہر دنیا ویکھاں گے خوش ہوواں گے پر نہیں پائیے تے ٹمپریری خوشی ہے تھوڑے چر دی خوشی ہے سواد پھر ہے سانو بنا وجہ تو خوش رہنا آوے تیر تو جم پہ آئے وجہ نہیں خوش رہن دی نہیں بتھیرا ہے اسی بندے ہیں اسی انسان ہاں ساڈا دل دھڑکدا ہے اسی سب تو اوپر ہاں یہ منوکھ دے ہے ساڈے کولے مائنڈ ہے اسی برا بھلا سوچ سکتے ہیں ماڑا چنگا صحیح غلط سانو پتا ہے یہ وجہ نہیں خوش رہن واسطے پر ساڈی پرابلم ہے اسی کوئی وجہ پالنے ہیں وجہ لنگ جاندی ہے مڑ کے ہن نواں ویاہ جوڑا ویکھو مہینہ کا کنے کے خوش رہندے ہیں تے مڑ کے مہینے بعد وہ جڑا مہینہ کو خوش رہنا ہے وہ باہروں کی تے خوشی آئی سی کہ بندے نے اندروں ہی کڈی ہے اندروں ہی ہے تے جے تو مہینہ خوش رہ سکتا ہے ਜੇ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਲਵੇ ਸਾਰੀ ਜ਼ਿੰਦਗੀ ਖੁਸ਼ ਰਹਿ ਸਕਦਾ, ਹਰ ਵੇਲੇ ਖੁਸ਼ ਰਹਿ ਸਕਦਾ, ਹਰ ਸਮੇਂ ਆਨੰਦ ਵਿੱਚ ਖੇੜੇ ਚ ਰਿਹਾ ਜਾ ਸਕਦਾ। ਜ਼ਰੂਰੀ ਨਹੀਂ ਹੁੰਦਾ ਕਿ ਕੋਈ ਵਜ੍ਹਾ ਹੋਏਗੀ ਤੇ ਮੈਂ ਤਾਂ ਹੀ ਖੁਸ਼ ਹੋਵਾਂਗਾ। ਨਿੱਕਾ ਬੱਚਾ ਹੈ ਨਾ, ਉਹ ਤੇ ਚੱਲਦੇ ਪੱਖੇ ਨੂੰ ਵੇਖ ਕੇ ਖੁਸ਼ ਹੋਈ ਜਾਂਦਾ। 6 ਮਹੀਨਿਆਂ ਦਾ ਬੱਚਾ ਇੱਦਾਂ ਪਿਆ ਬਹਿ ਵੀ ਨਹੀਂ ਹੁੰਦਾ, ਉੱਤੋਂ ਉਹ ਬਲਬ ਨੂੰ ਵੇਖ ਲੈਂਦਾ, ਲਾਈਟ ਨੂੰ ਵੇਖ ਲੈਂਦਾ, ਉਹਦੇ ਵੱਲ ਵੇਖ ਕੇ ਖੁਸ਼ ਹੋਈ ਜਾਂਦਾ। ਉਹਨੂੰ ਖੁਸ਼ ਰਹਿਣਾ ਆਉਂਦਾ ਹੈ, ਉਹ ਵਜ੍ਹਾ ਨਹੀਂ ਭਾਲਦਾ। ਅਸੀਂ ਕਹਿੰਦੇ ਹਾਂ ਕੋਈ ਵਜ੍ਹਾ ਹੋਏਗੀ ਤਾਂ ਹੀ ਖੁਸ਼ ਹੋਵਾਂਗੇ। ਹਰ ਵੇਲੇ ਦੁਖੀ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ, ਡਰੇ ਡਰੇ ਰਹਿੰਦੇ ਹਾਂ, ਘਬਰਾਏ ਘਬਰਾਏ ਰਹਿੰਦੇ ਹਾਂ, ਐ ਨਾ ਹੋ ਜੇ, ਐ ਨਾ ਹੋ ਜੇ, ਐ ਨਾ ਹੋ ਜੇ, ਹੋਇਆ ਕੁਛ ਵੀ ਨਹੀਂ ਹੁੰਦਾ। ਤੇ ਕਿੰਨੀ ਵਾਰ ਆਪਾਂ ਇਹ ਗੱਲ ਕਰਦੇ ਹਾਂ, ਲਓ ਜੀ ਕਹਿਣਾ ਹੀ ਸੌਖਾ ਹੈ, ਜਦੋਂ ਬਿਪਤਾ ਪੈਂਦੀ ਹੈ ਬੰਦਾ ਕਿਵੇਂ ਕਾਇਮ ਰਹਿ ਸਕਦਾ ਹੈ। ਕਲਗੀਆਂ ਵਾਲੇ ਜਿਹਨਾਂ ਉਹਨਾਂ ਜਿਹਨੇ ਦੁੱਖ ਦਾ ਦੁੱਖਾਂ ਦੇ ਪਹਾੜ ਡਿੱਗ ਪੈਣਗੇ ਸਾਡੇ ਤੇ, ਜਿੰਨੀਆਂ ਉਹਨਾਂ ਤੇ ਤਕਲੀਫਾਂ ਆਈਆਂ ਉਨੀਆਂ ਜਾਣੀਆਂ ਕਿਤੇ ਸਾਡੇ ਤੇ, ਕਿਹੜਾ ਸਾਡੇ ਬੱਚਿਆਂ ਨੂੰ ਨੀਹਾਂ 'ਚ ਚੰਨ ਲੱਗਾ ਅੱਜ, ਕਿਹੜਾ ਬੰਦ ਬੰਦ ਕੱਟਦਾ ਸਾਡੇ, ਕਿਹੜਾ ਖੋਪਰੀਆਂ ਲਾਉਣ ਲੱਗਿਆ ਇੱਥੇ, ਕਿੰਨੇ ਘਰ ਬਾਰ ਛਡਾਉਣਾ ਤੇਰਾ ਅੱਜ। ਖੇਡ ਤੇ ਸਾਰੀ ਹੌਸਲੇ ਦੀ ਹੈ, ਆਪਣੇ ਅੰਦਰੋਂ ਸਹਿਨਸ਼ੀਲਤਾ ਪ੍ਰਗਟ ਕਰਨ ਦੀ ਹੈ। ਇਹ ਗੁਣ ਨੇ ਜਿਹੜੇ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰਦੇ ਨੇ। ਕੱਲ ਆਪਾਂ ਗੱਲ ਕਰਦੇ ਸੀ ਨਾ, ਸਮੁੰਦ ਵਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਆਪਣੇ ਆਪ ਨੂੰ ਖੋਜਣਾ ਹੈ, ਆਪਣੇ ਆਪ ਵਿੱਚੋਂ ਗੁਣ ਪ੍ਰਗਟ ਕਰਨੇ ਹੈ, ਉਹ ਕੁਆਲਿਟੀ ਆਪਣੇ ਆਪ ਵਿੱਚੋਂ ਲੱਭਣੀ ਹੈ, ਤੇਰੇ ਚ ਹੈ, ਮੇਰੇ ਚ ਹੈ, ਗੁਰੂ ਗੋਬਿੰਦ ਸਿੰਘ ਵਿੱਚ ਸੀ, ਉਹਨਾਂ ਨੇ ਬਾਹਰ ਕੱਢ ਲਈ ਇਹ ਕੁਆਲਿਟੀ, ਅਸੀਂ ਦੱਬੀ ਹੋਈ ਹੈ, ਹੈ ਤੇਰੇ ਚ ਵੀ ਹੈ, ਸਭ ਚ ਹੁੰਦੀ ਹੈ, ਉਹਨੂੰ ਬਾਹਰ ਕੱਢ, ਉਹ ਕੁਆਲਿਟੀ ਹੈ, ਉਹ ਗੁਣ ਨੇ, ਉਹ ਅਸਲੀਅਤ ਹੈ, ਉਹ ਕੁਦਰਤੀ ਨੈਚੁਰਲ ਗੁਣ ਨੇ, ਕੁਦਰਤੀ ਗੁਣ ਨੇ, ਜਿਨ੍ਹਾਂ ਨੂੰ ਰੱਬੀ ਗੁਣ ਕਹਿੰਦੇ ਨੇ। ਰੱਬੀ ਗੁਣ ਪ੍ਰਗਟ ਹੋ ਗਏ, ਰੱਬ ਪ੍ਰਗਟ ਹੋ ਗਿਆ। ਰੱਬ ਜਦੋਂ ਤੈਨੂੰ ਰੱਬ ਨੂੰ ਤੈਂ ਵੇਖਿਆ ਨੀ, ਉਹਦੇ ਗੁਣਾਂ ਦਾ ਤੈਨੂੰ ਪਤਾ ਕਿੱਥੋਂ ਲੱਗ ਗਿਆ? ਇਹ ਕੁਦਰਤੀ ਗੁਣ ਨੇ, ਨੈਚੁਰਲ ਨੇ। ਜਿਹੜੇ ਬੰਦੇ ਰੱਬ ਨੂੰ ਨੀ ਮੰਨਦੇ, ਸਤ ਸੰਤੋਖ ਦਇਆ ਧਰਮ ਧੀਰਜ ਉਹਨਾਂ ਚ ਹੈ ਨੀ, ਰੱਬ ਨੂੰ ਮੰਨਦੇ ਨੀ ਕਿ ਦਇਆਵਾਨ ਹੈ ਨੀ। ਰੱਬੀ ਗੁਣ ਇਸ ਅੱਜ ਕੱਲ੍ਹ ਏਦਾਂ ਹੀ ਸਮਝਾਉਂਦੇ ਆ ਵੀ ਜਿਹੜਾ ਬੰਦਾ ਰੱਬ ਨੂੰ ਮੰਨਦਾ ਹੌਲੀ ਹੌਲੀ ਉਹਦੇ ਚ ਰੱਬੀ ਗੁਣ ਆ ਜਾਂਦੇ ਨੇ। ਅੱਛਾ ਰੱਬੀ ਗੁਣ ਹੈਗੇ ਕਿਹੜੇ ਆ? ਕਹਿੰਦੇ ਇੱਕ ਸੱਤ, ਇੱਕ ਸੰਤੋਖ, ਇੱਕ ਦਇਆ, ਇੱਕ ਧਰਮ, ਇੱਕ ਧੀਰਜ। ਇਹ ਸਾਡੀ ਵਿਆਖਿਆ ਕੀਤੀ ਹੋਈ ਹੈ, ਇਹ ਨੈਚੁਰਲ ਗੁਣ ਨੇ, ਕੁਦਰਤੀ ਗੁਣ ਨੇ। ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਚ ਵੀ ਹੈਗੇ। ਕਈ ਕੰਟਰੀਆਂ ਦੇ ਲੋਕ ਇੱਦਾਂ ਦੇ ਆ ਜਿਨ੍ਹਾਂ ਨੇ ਕਦੇ ਰੱਬ ਨੂੰ ਮੰਨਿਆ ਹੀ ਨਹੀਂ, ਪਰ ਸੰਤੋਖੀ ਸਾਡੇ ਤੋਂ ਜ਼ਿਆਦਾ ਨੇ। ਰੱਬ ਨੂੰ ਮੰਨਣ ਵਾਲਿਆਂ ਤੋਂ ਜ਼ਿਆਦਾ ਸੰਤੋਖੀ ਨੇ, ਰੱਬ ਨੂੰ ਮੰਨਣ ਵਾਲਿਆਂ ਤੋਂ ਵੱਧ ਧੀਰਜ ਉਹਨਾਂ ਚ ਹੈਗੀ ਹੈ। ਇਹ ਰੱਬੀ ਗੁਣ, ਰੱਬੀ ਗੁਣ ਜਿਨ੍ਹਾਂ ਨੂੰ ਕਹਿੰਦੇ ਹੋ, ਇਹ ਕੁਦਰਤੀ ਗੁਣ ਨੇ, ਸਭ ਚ ਨੇ, ਸਾਡੇ ਦੱਬੇ ਪਏ ਆ। ਅਸੀਂ ਕੁਝ ਹੋਰ ਪ੍ਰਗਟ ਕਰ ਲਿਆ। ਆਪਾਂ ਕੱਲ ਗੱਲ ਕਰਦੇ ਸੀ ਨਾ ਕਿ ਸਮੁੰਦਰ ਇੱਕੋ ਹੀ ਹੈ, ਕੋਈ ਮੱਛੀਆਂ ਫੜੀ ਫਿਰਦਾ ਉਹਦੇ ਚੋਂ, ਕੋਈ ਕੇਕੜੇ ਹੀ ਫੜੀ ਫਿਰਦਾ ਹੈ, ਤੇ ਕਿਸੇ ਨੇ ਹੀਰੇ ਮੋਤੀ ਵੀ ਉਸੇ ਸਮੁੰਦਰ ਚੋਂ ਹੀ ਕੱਢੇ ਹੈ, ਸਿੱਪੀਆਂ ਵੀ ਉੱਥੋਂ ਹੀ ਕੱਢੀਆਂ। ਸਮੁੰਦਰ ਇੱਕੋ ਹੀ ਹੈ, ਆਹ ਦਿਮਾਗ ਇੱਕੋ ਜਿਹਾ ਹੀ ਹੈ, ਇਹਦੇ ਚੋਂ ਤੂੰ ਕੀ ਕੱਢਿਆ? ਗੱਲ ਇਹ, ਅਸੀਂ ਪ੍ਰਗਟ ਕੀ ਕੀਤਾ? ਗੱਲ ਇਹ, ਜੋ ਮਰਜ਼ੀ ਪ੍ਰਗਟ ਕਰ ਸਕਦੇ ਹੋ, ਇਹ ਤੁਸੀਂ ਪ੍ਰਗਟ ਕਰਨਾ। ਤੇ ਉਹ ਕੁਆਲਿਟੀ, ਉਹ ਗੁਣ ਜਦੋਂ ਜ਼ਿੰਦਗੀ ਵਿੱਚ ਪ੍ਰਗਟ ਹੁੰਦੇ ਆ ਤੇ ਆਨੰਦ ਬਣਦਾ ਜਾਂਦਾ, ਸੁੱਖ। ਹੁਣ ਇੱਥੇ ਆਪਾਂ ਕੀਰਤਨ ਕਰਦੇ ਸੀ, ਸੱਚੀ ਦੱਸਾਂ ਮੈਨੂੰ ਕੀਰਤਨ ਦਾ ਬਹੁਤ ਸ਼ੌਂਕ ਹੈ, ਮੈਂ ਬਹੁਤ ਖੁਸ਼ ਹੋ ਕੇ ਕੀਰਤਨ ਕਰਦਾ, ਮੈਨੂੰ ਚੰਗਾ ਲੱਗਦਾ। ਪਤਾ ਨਹੀਂ ਕਿਸੇ ਨੂੰ ਪਸੰਦ ਹੈ ਕਿ ਨਹੀਂ, ਪਰ ਮੈਨੂੰ ਖੁਦ ਨੂੰ ਪਸੰਦ ਹੈ, ਮੈਂ ਰੀਝ ਨਾਲ ਕਰਦਾ। ਹੁਣ ਜੇ ਮੈਂ ਵੇਖਾਂ ਨਾ ਵੀ ਮੈਨੂੰ ਆਨੰਦ ਆਉਂਦਾ ਹੈ, ਤੇ ਕਈ ਬੰਦੇ, ਕਈ ਸੰਗਤ ਦੇ ਸਰੀਰ ਵੀ ਮੈਨੂੰ ਵੀ ਕਈ ਕਹਿੰਦੇ, ਭਾਈ ਸਾਹਿਬ ਕੀਰਤਨ ਨਾ ਵੱਧ ਕਰਿਆ ਕਰੋ, ਹੋਰ ਕਰਿਆ ਕਰੋ, ਜ਼ਿਆਦਾ ਕੀਰਤਨ ਹੀ ਕਰਿਆ ਕਰੋ। ਮੈਂ ਪੁੱਛਦਾ ਕੀ ਹੁੰਦਾ? ਕਹਿੰਦੇ ਸ਼ਾਂਤੀ ਬੜੀ ਮਿਲਦੀ ਹੈ। ਇਹ ਸ਼ਾਂਤੀ ਜਿਹੜੀ ਤੈਨੂੰ ਮੇਰੇ ਕੀਰਤਨ ਚ ਮਿਲਦੀ ਹੈ, ਸਾਡੇ ਕੀਰਤਨ ਚ ਮਿਲਦੀ ਹੈ, ਗੁਰਬਾਣੀ ਕੀਰਤਨ ਚ ਮਿਲਦੀ ਹੈ, ਤੈਨੂੰ ਕੋਈ ਲੱਗਦਾ ਇਹ ਸ਼ਾਂਤੀ ਕੀਰਤਨ ਚੋਂ ਆ ਰਹੀ ਹੈ ਕਿ ਤੂੰ ਆਪਣੇ ਅੰਦਰੋਂ ਹੀ ਪ੍ਰਗਟ ਕੀਤੀ ਹੈ? ਦੱਸੋ ਬਈ, ਕੀਰਤਨ ਚੋਂ ਮਿਲਦੀ ਹੈ ਕਿ ਬਾਹਰੋਂ ਹੈ, ਤੇਰੇ ਅੰਦਰੋਂ ਆਈ ਹੈ? ਜੇ ਕੀਰਤਨ ਚੋਂ ਸ਼ਾਂਤੀ ਮਿਲਦੀ ਹੈ, ਬਾਬੇ ਤੂੰ ਮੈਨੂੰ ਭਾਓ ਕੇ ਕਰ, ਹੋਜੂ ਸ਼ਾਂਤ, ਇੱਥੇ ਬਿਠਾਓ ਕੀਰਤਨ। ਉਹ ਕਹੂਗਾ ਮੈਨੂੰ ਅੱਗ ਲੱਗਦੀ ਹੈ, ਤੂੰ ਚੁੱਪ ਕਰਾਓ। ਕੀਰਤਨ ਉਹੀ ਹੈ ਤੈਨੂੰ ਸ਼ਾਂਤ ਕਰਦਾ, ਦੂਜੇ ਨੂੰ ਉਹ ਪਰੇਸ਼ਾਨ ਕਰ ਰਿਹਾ। ਉਹ ਪਰੇਸ਼ਾਨੀ ਵੀ ਉਹਨੇ ਆਪਣੇ ਅੰਦਰੋਂ ਕ੍ਰੀਏਟ ਕੀਤੀ ਹੈ, ਤੇ ਸ਼ਾਂਤੀ ਵੀ ਉਹਨੇ ਆਪਣੇ ਅੰਦਰੋਂ ਹੀ ਕ੍ਰੀਏਟ ਕੀਤੀ। ਤੈਨੂੰ ਪਤਾ ਨਾ, ਹੁਣ ਜਦੋਂ ਗੁਰਬਾਣੀ ਦੀ ਟਿਊਨ ਆਉਣੀ ਹੈ, ਟੋਨ ਹੈ ਜਿਹੜੀ ਗੁਰਬਾਣੀ ਦੀ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਇਹ ਟਿਊਨ ਸਾਡੇ ਸੁਰਤ ਚ ਬੈਠੀ ਹੈ, ਸਾਨੂੰ ਲੱਗਦਾ ਬੜੀ ਸ਼ਾਂਤੀ ਮਿਲ ਰਹੀ ਹੈ, ਤੇ ਮੁਸਲਮਾਨ ਨੂੰ ਭਾ ਦਿਓ, ਉਹਨੂੰ ਇਹਦੇ ਚ ਸ਼ਾਂਤੀ ਨੀ ਮਿਲਦੀ। ਉਹਨੂੰ ਜਦੋਂ ਬਾਂਗ ਦਿੰਦੇ ਹੈ, ਉਹਨੂੰ ਉਹਦੇ ਚ ਨਜ਼ਾਰਾ ਆਉਂਦਾ, ਉਹਦੇ ਬ੍ਰੇਨ ਚ ਉਹ ਬੈਠੀ ਹੈ, ਤੇਰੇ ਚ ਬੈਠੀ, ਤੇਰੇ ਦਿਮਾਗ ਚ ਬੈਠਾ, ਏਦਾਂ ਸ਼ਾਂਤੀ ਮਿਲਦੀ ਹੈ ਥੋੜੇ ਚਿਰ ਦੀ। ਆ ਗੁਰਬਾਣੀ ਦੇ ਜਿਹੜੀ ਜਿਹੜੀ ਟਿਊਨ ਹੈ, ਟੋਨ ਹੈ, ਇਹਦਾ ਰਸ ਘੰਟੇ ਲਈ, ਦੋ ਘੰਟੇ ਲਈ ਆ ਸਕਦਾ। ਮੈਂ ਕੀਰਤਨ ਦੋ ਘੰਟੇ ਕਰੀ ਜਾਂਦਾ, ਮੇਰਾ ਵੀ ਘੱਟ ਜ਼ੋਰ ਲੱਗਦਾ। ਨਾਲੇ ਨਾ ਬੋਲੋ ਤੁਸੀਂ ਕੱਲੀ ਕਥਾ ਹੀ ਕਰੀ ਸੁਣੋ, ਕੀਰਤਨ ਹੀ ਕਰੀ ਜਾਓ, ਕੀਰਤਨ ਹੀ ਕਰੀ ਜਾਓ। ਮਹਿਲ ਕਲਾਂ ਦੇ ਇਲਾਕੇ ਚ ਸਾਰੇ ਕਹਿਣਗੇ ਬੜਾ ਵਧੀਆ, ਪਰ ਪੰਗਾ ਤੇ ਉਦੋਂ ਪੈਂਦਾ ਜਦੋਂ ਆਪਾਂ ਸਮਝਾਉਣ ਲੱਗਦੇ ਹਾਂ। ਕੀਰਤਨ ਕਰੀ ਜਾਈਏ, ਸਾਡਾ ਤੇ ਫਾਇਦਾ ਹੀ ਫਾਇਦਾ, ਨਾਲ ਵਾਹਿਗੁਰੂ ਵਾਹਿਗੁਰੂ ਕਰੀ ਚੱਲਾਂਗੇ, ਤੇ ਸਾਰੇ ਮਹਿਲ ਕਲਾਂ ਦੇ ਇਲਾਕੇ ਚ ਗੱਲਾਂ ਪਤਾ ਕੀ ਹੋਣਗੀਆਂ, ਨਾ ਕਿਸੇ ਦੀ ਮਾੜੀ, ਨਾ ਕਿਸੇ ਦੀ ਚੰਗੀ, ਨਾ ਵੀ ਜੱਪੀ ਜਾਂਦੇ ਨੇ ਦੀਵਾਨ ਤੇ ਇਹ ਲਾਉਂਦੇ ਆ। ਕਈ ਇਹੋ ਜਿਹੇ ਵੀ ਹੋਣਗੇ ਵਿੱਚ, ਉਹ ਕਹਿਣਗੇ ਦੀਵਾਨ ਤੇ ਇਹਨੂੰ ਕਹਿੰਦੇ ਆ, ਨਾਲੇ ਬਾਣੀ ਕੀਰਤਨ ਸੁਣਾਇਆ, ਨਾਲੇ ਨਾਮ ਜਪਾਇਆ, ਬਸ ਤਿੰਨ ਦਿਨ ਲਾਏ ਆਪਣੇ ਘਰੇ ਚਲੇ ਗਏ। ਕਈ ਇਹੋ ਜਿਹੇ ਵੀ ਹੈਗੇ ਆ ਭਾਈ, ਜਿਹੜੇ ਇਹੀ ਚਾਹੁੰਦੇ ਆ, ਇਸੇ ਨੂੰ ਭਗਤੀ ਮੰਨੀ ਬੈਠੇ ਆ, ਇਹਨੂੰ ਹੀ ਭਗਤੀ ਹੈ ਬਸ, ਇਹਦੇ ਤੇ ਨਹੀਂ ਜ਼ੋਰ ਲੱਗਦਾ। ਪੰਗੇ ਉਦੋਂ ਪੈਣੇ ਨੇ ਜਦੋਂ ਤੁਸੀਂ ਸਮਝਣਾ ਹੈ, ਤੇ ਇਹ ਚੇਤਾ ਰੱਖਿਓ, ਇਹ ਆਨੰਦ ਮੇਰਾ ਵੀ ਦੋ ਘੰਟੇ ਦਾ ਹੀ ਹੈ, ਮੈਂ ਕੀਰਤਨ ਹੀ ਕਰੀ ਜਾਂਦਾ, ਤੇ ਤੂੰ ਕੀਰਤਨ ਸੁਣੀ ਜਾ, ਤੇਰਾ ਵੀ ਦੋ ਘੰਟੇ ਦਾ ਹੀ ਹੈ। ਇਹ ਸ਼ਾਂਤੀ ਟੈਂਪਰੇਰੀ ਹੈ, ਇਹ ਘੰਟੇ ਲਈ ਹੈ, ਦੋ ਘੰਟਿਆਂ ਲਈ ਹੈ, ਚਾਰ ਘੰਟੇ ਲਈ ਤੂੰ ਚੇਤਾ ਰੱਖੇਗਾ, ਤੇਰਾ ਮਨ ਸ਼ਾਂਤ ਰਹੇਗਾ, ਪਰ ਅਸਲ ਸ਼ਾਂਤੀ ਕਦੋਂ ਆਉਣੀ ਹੈ? ਜਦੋਂ ਮੇਰੇ ਫਰਜ਼ ਮੈਂ ਨਿਭਾਊ, ਤੇਰੇ ਫਰਜ਼ ਤੂੰ ਨਿਭਾਏਗਾ। ਮੈਂ ਦੱਸ ਰਿਹਾ, ਮੈਂ 21 ਸਾਲ ਕੀਰਤਨ ਕੀਤਾ, 21, ਦੋ ਤਿੰਨ ਸਾਲ ਪਿੱਛੇ ਵਾਲੇ ਵੀ ਨਾਲ ਹੀ ਲਾ ਲਵਾਂ ਨਾ ਮੈਂ, ਤੇ 25 ਸਾਲ ਦੇ ਨੇੜੇ ਤੇੜੇ ਹੋ ਗਏ ਆ। ਪਰ ਜਿੱਦਣ ਤੋਂ ਆ ਸਟੇਜ ਤੇ ਬਹਿ ਕੇ ਆ ਮਾਈਕ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੁੱਲ ਕੇ ਗੱਲ ਕਰਨ ਲੱਗਿਆ, ਅਸਲ ਸ਼ਾਂਤੀ ਉਦੋਂ ਮਿਲੀ ਹੈ। ਉਹ ਨਜ਼ਾਰਾ ਜਿਹਾ ਤੇ ਘੰਟਿਆਂ ਕੁ ਚ ਆ ਜਾਂਦਾ ਸੀ, ਮੁੜ ਕੇ ਭੁੱਲ ਜਾਂਦਾ ਸੀ ਘੰਟੇ ਕੁ ਘੰਟਾ ਕੁ। ਪਰ ਹੁਣ ਜਦੋਂ ਤੋਂ ਆਹ ਗੱਲ ਕਰਦੇ ਆ, ਸਮਝਦੇ ਆ ਇਹਨਾਂ ਨੁਕਤਿਆਂ ਨੂੰ, ਹੁਣ ਇੱਕ ਘੰਟਾ ਨਜ਼ਾਰਾ ਨਹੀਂ ਆਉਂਦਾ, ਹੁਣ ਸਾਰਾ ਦਿਨ ਹੀ ਆਨੰਦ ਆਉਂਦਾ, ਸਾਰੀ ਜ਼ਿੰਦਗੀ ਵਧੀਆ ਵਧੀਆ ਲੱਗਦੀ ਹੈ। ਪਰੇਸ਼ਾਨ ਨਹੀਂ ਅਸੀਂ, ਲੋਕਾਂ ਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਕੁ ਪਰੇਸ਼ਾਨੀਆਂ ਚ ਰਹਿੰਦੇ ਹੋਣਗੇ, ਕਦੇ ਕੋਈ ਕੇਸ ਕਰ ਦਿੰਦਾ, ਕਦੇ ਕੋਈ ਕੁਛ ਕਰਦਾ, ਨਹੀਂ ਪਰੇਸ਼ਾਨੀਆਂ, ਨਜ਼ਾਰਾ ਹੀ ਹੋਣਾ ਆਉਂਦਾ, ਸਵਾਦ ਹੀ ਹੋਣਾ ਆਉਂਦਾ, ਇਹ ਗੱਲ ਹੀ ਵਧੀਆ ਹੈ, ਨਜ਼ਾਰਾ ਹੀ ਪਤਾ ਹੀ ਹੋਣ ਲੱਗਾ ਹੈ। ਵੀ ਜਿੱਦਣ ਤੁਸੀਂ ਫਰਜ਼ ਨਿਭਾਓਗੇ ਨਾ, ਆਪਣੇ ਆਪ ਨੂੰ ਚੰਗੇ ਉਦਣ ਲੱਗਣ ਲੱਗੋਗੇ। ਭਰਾਵੋ ਮੇਰਿਓ, ਜਿਹੜੇ ਜਿਹੜੇ ਤੁਹਾਡੇ ਕੰਮ ਹੈ, ਜਿਹੜੀਆਂ ਜਿਹੜੀਆਂ ਡਿਊਟੀਆਂ, ਡਿਊਟੀਆਂ ਤੋਂ ਭਗੌੜੇ ਹੋ ਜਾ। ਤੂੰ ਲੱਖ ਕਹੀ ਜਾ ਮੇਰੇ ਕੋਲ ਪੈਸਾ ਬਥੇਰਾ, ਪਰ ਤੈਨੂੰ ਤੂੰ ਆਪਣੇ ਆਪ ਨੂੰ ਤੂੰ ਚੰਗਾ ਨਹੀਂ ਲੱਗਣਾ, ਉਦਣ ਨਫ਼ਰਤ ਹੋ ਜਾਂਦੀ ਹੈ ਬੰਦੇ ਦੀ ਆਪਣੇ ਆਪ ਨਾਲ। ਨਿਕੰਮਾ ਬੰਦਾ ਲੱਖ ਕਹੀ ਜਾਵੇ, ਅੰਦਰੋਂ ਟੁੱਟਿਆ ਹੋਇਆ ਹੁੰਦਾ, ਨਫ਼ਰਤ ਕਰਦੇ ਨੇ ਲੋਕ ਆਪਣੇ ਆਪ, ਇਰੀਟੇਟ ਹੁੰਦੇ ਨੇ, ਖਿੱਚਦੇ ਨੇ, ਉੱਤੋਂ ਉੱਤੋਂ ਜੋ ਮਰਜ਼ੀ ਕਹੀ ਜਾ, ਪਰ ਅਸਲ ਸ਼ਾਂਤੀ ਅਸਲ ਟਕਾ ਤੁਹਾਨੂੰ ਤੁਹਾਡੇ ਫਰਜ਼ ਨਿਭਾ ਕੇ ਆਉਣਾ, ਜਿਹੜੀ ਜ਼ਿੰਮੇਵਾਰੀ ਬਣਦੀ ਸੀ ਉਹ ਕਰਕੇ ਆਉਣਾ, ਜਿੰਨਾ ਜਿੰਨੇ ਜਿਹਦੇ ਜਿਹਦੇ ਫਰਜ਼ ਹੈ ਉਹ ਨਿਭਾਓ ਤੇ ਸਦਾ ਦੀ ਸ਼ਾਂਤੀ ਤਾਂ ਪ੍ਰਾਪਤ ਹੋਣੀ ਹੈ, ਸਦਾ ਦਾ ਆਨੰਦ ਤਾਂ ਪ੍ਰਾਪਤ ਹੋਣਾ ਹੈ, ਸਦਾ ਦਾ ਖੇੜਾ ਤਾਂ ਪ੍ਰਾਪਤ ਹੋਣਾ ਹੈ ਜਿਹੜੀ ਜ਼ਿੰਮੇਵਾਰੀਆਂ ਨਿਭਾਵਾਂਗੇ ਫਰਜ਼ ਨਿਭਾਵਾਂਗੇ। ਉਹ ਅਸਲ ਸੱਚ ਨੂੰ ਸਮਝਣਾ, ਸੱਚ ਕਹਿਣਾ। ਹੁਣ ਆਪਣੇ ਤੇ ਸਾਡੇ ਅੱਜ ਤੱਕ ਵਿਆਖਿਆ ਇੱਦਾਂ ਹੀ ਕਰਦੇ ਆ, ਆਹੀ ਭਗਤੀ ਹੈ, ਵਾਹਿਗੁਰੂ 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 ਕਰੋ, ਸਿੱਖ ਕਹਿੰਦੇ ਆ ਇਹ ਭਗਤੀ ਹੈ। ਹਿੰਦੂ ਭਰਾਵਾਂ ਨੂੰ ਪੁੱਛ ਲਓ, ਕਹਿੰਦੇ ਰਾਮ 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 ਕਰੋ, ਹਰੇ ਰਾਮ ਕਰੋ, ਇਹ ਭਗਤੀ ਹੈ। ਮੁਸਲਮਾਨਾਂ ਨੂੰ ਪੁੱਛ ਲਓ, ਕਹਿੰਦੇ ਫੜ ਕੇ ਤਸਬੀਹ ਅੱਲਾ 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 ਕਰੋ, ਇਹ ਭਗਤੀ ਹੈ। ਖੁਦਾ ਨੂੰ ਯਾਦ ਕਰੋ, ਇਹ ਭਗਤੀ ਹੈ। ਜੈਨੀ ਕਹਿੰਦੇ ਇੱਦਾਂ ਕਰੋ, ਬੋਧੀ ਕਹਿੰਦੇ ਇੱਦਾਂ ਕਰੋ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਭਗਤੀ ਮੇਰੇ ਵਾਲੀ ਭਗਤੀ ਕਿਹੜੀ ਹੈ ਸੁਣੋ, ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸਹਾਏ, ਮਾਖੀ ਚੰਦਨ ਪਰ ਹਰ ਜਹ ਬਿਗੰਧ ਲਹਿ ਜਾਏ। ਕਬੀਰ ਜੀ ਕਹਿੰਦੇ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ, ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਭਗਤੀ ਅਸਲ ਹੁੰਦੀ ਕੀ ਹੈ, ਇੱਕ ਨੁਕਤਾ ਸਮਝੋ, ਭਗਤੀ ਅਸਲ ਹੁੰਦੀ ਕੀ ਹੈ। ਹੁਣ ਤੁਸੀਂ ਸਾਰੇ ਧਿਆਨ ਨਾਲ ਸੁਣਿਓ, ਤੁਹਾਡੇ ਗੱਲ ਸਮਝ ਆਜੂ, ਇੱਕ ਦਮ ਕਲਿੱਕ ਹੋ ਜੂ। ਲੋ ਇੱਕ ਵਾਰ ਭਗਤੀ ਕਰਕੇ ਵੇਖੀਏ ਭਲਾ, ਇੱਕ ਵਾਰ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੱਜ ਕੇ ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ। ਰੁਕ ਜੋ, ਹੁਣ ਵਿੱਚ ਸ਼ਰਾਬ ਪੀਣ ਵਾਲੇ ਬੈਠੇ ਆ, ਵਿੱਚ ਬੈਠੇ ਕਿ ਨਹੀਂ, ਉਹਨਾਂ ਨੂੰ ਕੀ ਪ੍ਰੋਬਲਮ ਹੈ? ਉਹ ਤੇ ਜ਼ਿਆਦਾ ਸਿਰ ਮਾਰ ਰਹੇ ਆ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੀਏ, ਭਾਈ ਸਾਹਿਬ ਕਰਾ ਰਹੇ ਆ ਆਪਾਂ ਕਰੋ, ਉਹਨਾਂ ਨੂੰ ਕੀ ਪ੍ਰੋਬਲਮ ਹੈ? ਉਹਦੇ ਬੜੇ ਖੁਸ਼ ਨੇ, ਕਹਿੰਦੇ ਕਰੀ ਚੱਲੋ, ਭਾਵੇਂ 2 ਘੰਟੇ ਕਰਾ ਲਓ, 4 ਘੰਟੇ ਕਰਾਓ, ਉਹਨੂੰ ਕੋਈ ਪ੍ਰੋਬਲਮ ਨਹੀਂ। ਪਰ ਜਦੋਂ ਸ਼ਰਾਬ ਬਾਰੇ ਸਟੇਜ ਤੇ ਬੋਲਿਆ ਜਾਊ, ਪਾਪੀ ਨੂੰ ਭਗਤੀ ਕਿਹੜੀ ਚੰਗੀ ਨਹੀਂ ਲੱਗਣੀ, ਜਦੋਂ ਸੱਚ ਬੋਲਿਆ ਗਿਆ, ਆਖਾਂ ਜੀਵਾਂ ਕਹਿ ਦਿਆਂ ਤੇ ਜਾਨ ਜੀ ਪੈ ਜਾਂਦੀ ਹੈ, ਵਿਸਰੈ ਮਰ ਜਾਓ। ਸੁਣੋ ਫੇਰ ਕਰੋ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੁਣੋ, ਜਿੰਨੇ 2 ਨੰਬਰ ਦਾ ਧੰਦਾ ਕਰਨ ਵਾਲੇ ਨੇ, ਨਸ਼ਾ ਵੇਚਣ ਵਾਲੇ ਨੇ ਸਾਰੇ, ਉਹਨਾਂ ਨੂੰ ਆ ਵਾਹਿਗੁਰੂ ਵਾਹਿਗੁਰੂ ਨਾਲ ਕੀ ਪ੍ਰੋਬਲਮ ਹੈ? ਬੜੇ ਖੁਸ਼ ਹੋ ਕੇ ਉਹਦੇ ਨਾਲ ਸਿਰ ਮਾਰਦੇ, ਕਹਿੰਦੇ ਵਧੀਆ ਕਰਾਈ ਚੱਲੋ, ਲੁੱਟ ਕੇ ਖਾ ਗਏ ਜਿਹੜੇ ਬੰਦੇ, ਉਹਦੇ ਕਹਿਣਗੇ ਭਾਈ ਸਾਹਿਬ ਮੇਰੇ ਘਰੇ ਆ ਕੇ ਕਰਾਓ, ਵਾਹਿਗੁਰੂ ਵਾਹਿਗੁਰੂ ਕਰਨਾ ਕਰੋ, ਮੈਂ ਆਪਣੇ ਦੋਸਤਾਂ ਨੂੰ ਵੀ ਸੱਦੂ। ਪਰ ਜਦੋਂ ਮੈਂ ਕਿਹਾ ਠਗੀਆਂ ਮਾਰਨ ਵਾਲੇ ਬੇਈਮਾਨ ਬੰਦੇ ਜਿਹੜੇ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਅਪਰਾਏ ਹੱਕ ਖਾਣ ਵਾਲੇ ਹਿੰਦੂ ਹੈ ਜਿਹੜੇ, ਉਹਨਾਂ ਨੇ ਗਾਂ ਖਾ ਲਈ, ਦਿਖਾਵਾ ਨਾ ਕਰਨ, ਮੈਂ ਗਾਂ ਨਹੀਂ, ਗਾਂ ਦਾ ਮਾਸ ਨਹੀਂ ਖਾਂਦਾ। ਜਿਹੜਾ ਹਿੰਦੂ ਕਿਸੇ ਦਾ ਹੱਕ ਖਾਂਦਾ ਕਹਿੰਦੇ ਗਾਂ ਖਾ ਲਈ ਉਹਨੇ, ਤੇ ਮੁਸਲਮਾਨ ਸੂਰ ਨਹੀਂ ਖਾਂਦੇ, ਕਹਿੰਦੇ ਜਿੰਨੇ ਕਿਸੇ ਦਾ ਪਰਾਇਆ ਹੱਕ ਖਾ ਲਿਆ ਉਹਨੇ ਸੂਰ ਖਾ ਲਿਆ। ਇਹ ਨਾ ਕਿਹਾ ਕਰੇ ਮੈਂ ਗਾਂ ਨਹੀਂ ਖਾਂਦਾ, ਮੁਸਲਮਾਨ ਇਹ ਨਾ ਕਵੇ ਮੈਂ ਸੂਰ ਨਹੀਂ ਖਾਂਦਾ, ਤੁਸੀਂ ਖਾ ਲਿਆ। ਇਹੋ ਜੀ ਭਗਤੀ ਜੇ ਮੈਂ ਕਿਤੇ ਕਰਾਂ, ਐ ਬੋਲਾਂ ਤੇ ਹੋਵੇ ਪਰਾਇਆ ਹੱਕ ਖਾਣ ਵਾਲਾ, ਉਹਨੂੰ ਅੱਗ ਲੱਗ ਜੂ, ਉਹਨੂੰ ਨਹੀਂ ਪਸੰਦ ਆ ਕੋ ਸਤਨਾ। ਤੁਹਾਨੂੰ ਸਮਝ ਆਉਂਦਾ ਵੀ ਭਗਤੀ ਹੁੰਦੀ ਕੀ ਹੈ? ਪਤਾ ਲੱਗਦਾ ਭਗਤੀ ਕੀ ਹੈ? ਵਾਹਿਗੁਰੂ ਵਾਹਿਗੁਰੂ ਕਰਨਾ, ਰਾਮ ਰਾਮ ਕਰਨਾ ਭਗਤੀ ਨਹੀਂ, ਭਗਤੀ ਹੈ ਸਮੇਂ ਤੇ ਸੱਚ ਕਹਿਣਾ, ਸਮੇਂ ਤੇ। ਗੁਰੂ ਨਾਨਕ ਨੇ ਭਗਤੀ ਇਹ ਕੀਤੀ ਸੀ ਤਾਂ ਜੱਗ ਵੈਰੀ ਹੋਇਆ ਸੀ, ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਤਾਂ ਭਾਇਆ ਸੀ, ਉਹਨਾਂ ਨੇ ਸਮੇਂ ਤੇ ਸੱਚ ਕਿਹਾ ਸੀ। ਬੋਲੋ ਸਮੇਂ ਤੇ ਸੱਚ ਕਿਹਾ ਸੀ ਤਾਂ ਅਗਲਿਆਂ ਨੇ ਦੇਗ ਵਿੱਚ ਉਬਾਲਿਆ, ਤਵੀ ਤੇ ਭਾਇਆ। ਜੇ ਗੁਰੂ ਅਰਜਨ ਦੇਵ ਜੀ ਆਪਣੇ ਘਰੇ ਬਹਿ ਕੇ ਵਾਹਿਗੁਰੂ 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 ਕਰਦੇ ਹੈ ਤੇ ਫਿਰ ਸਰਕਾਰਾਂ ਨੂੰ ਕਿਉਂ ਪੰਗੇ ਪੈਣਗੇ? ਕਿਉਂ ਅਗਲਾ ਤਵੀ ਤੇ ਭਾਊ? ਵਾਹਿਗੁਰੂ ਵਾਹਿਗੁਰੂ ਕਹਿਣ ਵਾਲੇ ਨਾਲ ਕਿਸੇ ਦੀ ਕੀ ਲੱਗਦੀ ਹੈ? ਤੁਸੀਂ ਆਪਦੇ ਘਰੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਪ੍ਰੋਬਲਮ ਕੀ ਹੈ ਕਿਸੇ ਨੂੰ? ਤੁਹਾਡੇ ਨਾਲ ਕਰੀ ਜਾਓ, ਰਾਮ ਰਾਮ ਕਰੀ ਜਾਓ, ਅੱਲਾ ਅੱਲਾ ਕਰੀ ਜਾਓ। ਜਿੱਦਣ ਤੁਸੀਂ ਸਿਸਟਮ ਬਾਰੇ ਬੋਲਿਆ ਉਹਦੇ ਪਤਾ ਲੱਗੂ, ਜਿੱਦੇ ਢਾਂਚੇ ਬਾਰੇ ਬੋਲਿਆ ਉਹਦੇ ਪਤਾ ਲੱਗੂ। ਤੇ ਗੁਰੂ ਅਰਜਨ ਦੇਵ ਜੀ ਦੇ ਘਰੇ ਇੱਦਾਂ ਬਹਿ ਕੇ ਭਗਤੀਆਂ ਕਰਦੇ ਸੀ, ਫਿਰ ਕਿਉਂ ਤਵੀ ਤੇ ਬਾਇਆ? ਗੁਰੂ ਗੋਬਿੰਦ ਸਿੰਘ ਦੇ ਵੈਰੀ ਤਾਂ ਹੋ ਗਏ ਵੀ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਵਾਹਿਗੁਰੂ ਕਰਦੇ ਸੀ। ਬੋਲੋ ਬਈ, ਆਨੰਦਪੁਰ ਨੂੰ ਤਾਂ ਘੇਰਾ ਪਿਆ ਸੀ, ਨਾਮ ਬਹੁਤ ਜਪਦੇ ਨੇ, ਉਹਨਾਂ ਦੇ ਪੁੱਤ ਤਾਂ ਸ਼ਹੀਦ ਕਰਦੇ ਸੀ ਵੀ ਨਾਮ ਬਹੁਤ ਜਪਦੇ ਨੇ, ਕਿਉਂ? ਉਹ ਕਹਿੰਦੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਇਹ ਕਲਗੀਆਂ ਵਾਲਾ, ਜੇ ਇਹ ਏਦਾਂ ਹੀ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਢਾਂਚਾ ਪੱਟਿਆ ਜਾਊ ਸਾਰਾ। ਉਹਨਾਂ ਨੂੰ ਇਸ ਗੱਲੋਂ ਪ੍ਰੋਬਲਮ ਸੀ, ਗੁਰੂ ਅਰਜਨ ਦੇਵ ਜੀ ਨਾਲ ਉਹਨਾਂ ਦੇ ਸੱਚ ਦੀ ਪ੍ਰੋਬਲਮ ਹੈ। ਭਰਾਵਾ ਮੇਰਿਆ ਪਿੰਡ ਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ, ਸਰਪੰਚ ਨੂੰ ਕੀ ਪ੍ਰੋਬਲਮ ਹੈ ਤੇਰੇ ਨਾਲ? ਜਿੱਦੇ ਸਰਪੰਚ ਤੋਂ ਗ੍ਰਾਂਟਾਂ ਦਾ ਹਿਸਾਬ ਮੰਗੇਗਾ ਉਹਦੇ ਵੰਗਾ ਪਊਗਾ ਖੋ ਸਤਨਾਮ, ਉਹਦੇ ਕੋਈ ਪਿੰਡੋਂ ਕਢਾਉਂਦੇ ਨੂੰ ਹੈ। ਰਹਿ ਕੇ ਦਿਖਾ ਹੁਣ ਇੱਥੇ ਪਾਣੀਆਂ ਚ ਸਮੁੰਦਰਾਂ ਚ ਰਹਿ ਕੇ ਮਗਰ ਮੱਛਾਂ ਨਾਲ ਲੈਂਦੇ ਹੋ ਪੰਗੇ, ਅਗਲੇ ਐ ਬੋਲਦੇ ਆ ਫਿਰ ਤੈਨੂੰ ਜਿਉਣ ਦੇ ਦਿਆਂਗੇ, ਹੁਣ ਸਾਡੇ ਬਾਰੇ ਬੋਲ ਕਿੱਦਾਂ ਗਿਆ ਤੂੰ, ਕਹਿ ਕਿੱਦਾਂ ਗਿਆ ਤੂੰ? ਇਹ ਹੈ ਭਗਤੀ। ਹੁਣ ਜਿਹੜੀ ਭਗਤੀ ਸਿੱਖ ਕੌਮ ਕਰ ਰਹੀ ਹੈ ਅੱਜ, ਕੀ ਸਾਡਾ ਗੁਰੂ ਨਾਨਕ ਇਹ ਭਗਤੀ ਸਿਖਾ ਕੇ ਗਿਆ ਸੀ? ਬੋਲੋ, ਗੁਰੂ ਅਰਜਨ ਦੇਵ ਜੀ ਇਹ ਭਗਤੀ ਸਿਖਾ ਕੇ ਗਏ ਸੀ? ਨਹੀਂ, ਉਹ ਕਹਿ ਕੇ ਗਏ ਸੀ ਠੀਕ ਨੂੰ ਠੀਕ ਕਹਿ ਦਿਓ, ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਿਓ, ਆਪਣੇ ਆਪ ਨੂੰ ਕਾਇਮ ਕਰਿਓ, ਹੌਸਲੇ ਚ ਰੱਖਿਓ। ਜੇ ਕੋਈ ਤਕਲੀਫ ਦੁੱਖ ਭੋਗਣਾ ਪਿਆ, ਸੱਚ ਕਹਿਣ ਵਾਸਤੇ ਜਿਹੜਾ ਦੁੱਖ ਭੋਗਣਾ ਪਿਆ ਉਹਦੇ ਲਈ ਵੀ ਸਹਿਣਸ਼ੀਲਤਾ ਰੱਖਿਓ, ਸਹਿਣ ਕਰ ਜਿਓ। ਜੇ ਸੱਚ ਕਹਿਣਾ ਤਾਂ ਖਮਿਆਜੇ ਭੁਗਤਣਾ ਪੈਣਗੇ। ਮਗਰਮੱਛ ਨਾਲ ਵੈਰ ਲੈਣਾ ਨਾ ਜੇ ਪਾਣੀ ਚ ਰਹਿ ਗਏ, ਤੇ ਮਗਰਮੱਛ ਦਾ ਕੋਈ ਪਤਾ ਨੀ ਕਦੋਂ ਖਾਜਾ ਬਣ ਜਾਏ, ਫਿਰ ਖਤਰਾ ਮੁੱਲ ਲੈਣ ਲਈ ਤਿਆਰ ਰਹਿਣਾ ਤਿਆਰ। ਇਹ ਭਗਤੀ ਮੇਰਾ ਸਤਿਗੁਰੂ ਸਿਖਾ ਕੇ ਗਿਆ। ਤੇ ਭਰਾਵੋ ਮੇਰਿਓ, ਅੱਜ ਜਿੰਨੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਹੈ, ਰਾਮ ਰਾਮ ਕਰਨ ਵਾਲੇ ਹਿੰਦੂ ਹੈ, ਵਾਹਿਗੁਰੂ ਵਾਹਿਗੁਰੂ ਕਹਿਣ ਵਾਲੇ ਸਿੱਖ ਹੈ, ਇਹ ਸਾਰੇ ਬੰਦੇ ਕਿਤੇ ਤੜ ਵਿਖਾ ਦੇਣ, ਜੁਰਤ ਵਿਖਾ ਦੇਣ, ਅੱਖ ਚੱਕ ਪਾ ਕੇ MLA ਨਾਲ ਗੱਲ ਕਰਨ, ਸਰਪੰਚਾਂ ਨਾਲ ਗੱਲ ਕਰਨ, ਮੁੱਖ ਮੰਤਰੀ ਨਾਲ ਗੱਲ ਕਰਨ, ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣ। ਅਗਲਿਆਂ ਨੂੰ ਡਰਦੇ ਮਾਰਿਆਂ ਨੂੰ ਠੀਕ ਕਰਨਾ ਪੈਣਾ ਵੀ ਲੋਕੀ ਅਵੇਅਰ ਹੋ ਗਏ, ਜਾਗ ਪਏ, ਸਾਰਾ ਲੱਗਦਾ ਹੈ, ਅਗਲੇ ਨੂੰ ਪਤਾ ਲੱਗਣਾ, ਲੋਕਾਂ ਦੇ ਅੰਦਰ ਸਵਾਲ ਪੈਦਾ ਹੋ ਗਏ, ਇਹਨਾਂ ਦੇ ਵਿੱਚ ਬੜਕ ਆ ਗਈ, ਇਹਨਾਂ ਚ ਦਲੇਰੀ ਆ ਗਈ, ਉਦੋਂ ਅਗਲੇ ਨੂੰ ਖਤਰਾ ਤੇਰੇ ਤੋਂ ਪੈਦਾ ਹੋਣਾ ਹੈ। ਢਾਂਚਾ ਠੀਕ ਵੀ ਤਾਂ ਹੀ ਹੋਣਾ, ਅੱਜ ਤੱਕ ਨਾ ਠੀਕ ਹੋਣ ਦਾ ਕਾਰਨ ਇਹ ਹੈ ਕਿ ਬੰਦਿਆਂ ਨੇ ਗੱਲ ਕਰਨੀ ਸੀ, ਸੱਚ ਕਹਿਣਾ ਸੀ, ਪਰ ਕਰਨ ਕੀ ਲੱਗ ਪਏ? ਕਹਿੰਦੇ ਜੀ ਹਿੰਦੂ ਵੀਰ ਕਹਿੰਦੇ ਰਾਮ ਰਾਮ ਕਰੀ ਚੱਲੋ, ਸਾਡੇ ਵਾਲੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ। ਇਹਨੂੰ ਤੇ ਬਾਣੀ ਨੇ ਕੀ ਕਿਹਾ ਸੀ? ਰਾਮ ਰਾਮ ਕਰਤਾ ਲੋਪੜੋ,
ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ।
ਇਹ ਕਲੀਅਰ ਗੱਲ ਹੈ, ਸੁਣ ਗੁਰਬਾਣੀ। ਸਾਡੇ ਵਾਲੇ ਕਹਿੰਦੇ ਨਹੀਂ ਰਾਮ ਰਾਮ ਕਰਕੇ ਤੇ ਨਹੀਂ ਪਾਇਆ ਜਾਂਦਾ, ਆਪਾਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਫਿਰ ਹੋਜੂ। ਉਹ ਨਹੀਂ ਭਾਈ, ਜੇ ਕਿਹਾ ਬਾਣੀ ਨੇ ਤੇ ਦੋਵਾਂ ਲਈ ਇੱਕੋ ਹੀ ਹੈ, ਇਹ ਸਾਂਝਾ ਉਪਦੇਸ਼ ਹੈ। ਸੁਣੋ, ਆਪਾਂ ਇੱਕ ਪੰਕਤੀ ਪੜ੍ਹਦੇ ਹੁੰਦੇ ਆ ਨਾ, ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੌਂ ਵਰਣਾ ਕੋ ਸਾਂਝਾ, ਤਲਿਆ ਸਿਹਤ ਲਈ ਹਾਨੀਕਾਰਕ ਹੈ, ਕੱਲੇ ਸਿੱਖਾਂ ਲਈ ਕਿ ਹਿੰਦੂਆਂ ਲਈ ਵੀ ਹੈ? ਬੋਲੋ, ਮੁਸਲਮਾਨਾਂ ਲਈ। ਜਾਤ ਉੱਚੀ ਨੀਵੀਂ ਹੋਵੇ ਕੋਈ ਫਰਕ ਹੈ? ਜਿਹੜਾ ਸੱਚ ਹੈ ਉਹ ਸਾਰਿਆਂ ਲਈ ਸਾਂਝਾ ਹੈ। ਇਹ ਜਿਹੜਾ ਸ਼ਬਦ ਹੈ ਪੰਚਮ ਪਾਤਸ਼ਾਹ ਦਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਥ ਵਰਨਾ ਕੋ ਸਾਂਝਾ ਤੇ ਮਰ ਨੂੰ ਪੁੱਛੋ ਮਰ ਕਿਹੜਾ ਉਪਦੇਸ਼ ਹੈ ਭਲਾ ਇਹ ਜਿਹੜਾ ਤੁਸੀਂ ਉਪਦੇਸ਼ ਦੱਸਦੇ ਹੋ ਵੀ ਸਾਰਿਆਂ ਲਈ ਸਾਂਝਾ ਹੈ ਇਹ ਕਿਹੜਾ ਹੈ ਤੇ ਪਿਛਲੀਆਂ ਪੰਕਤੀਆਂ ਵਿੱਚ ਸੁਣਿਓ ਕਹਿੰਦੇ ਜਿਹੜੇ ਕਰਮ ਧਰਮ ਕਰਦੇ ਹੋ ਇਹ ਕਿਸੇ ਕੰਮ ਨਹੀਂ ਆਉਂਦੇ ਸੁਣਿਓ ਇੱਕ ਵਾਰ ਕਰਮ ਧਰਮ ਪਖੰਡ ਜੋ ਦਿਸੈ
ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ
ਇਹਦੇ ਜਿਹੜੇ ਬਾਹਰੀ ਕਰਮ ਧਰਮ ਕਰਦਾ ਹੈ ਇਹ ਤੇ ਜਾਮੀ ਲੁੱਟ ਕੇ ਲੈ ਜਾਂਦੇ ਹੈ ਮੈਂ ਸਵੇਰੇ 4 ਵਜੇ ਜਾਂਦਾ ਮੈਂ 4 ਵਜੇ ਰੋਜ਼ ਉੱਠਦਾ ਮੈਂ 4 ਵਜੇ ਗੁਰਦੁਆਰੇ ਜਾਂਦਾ ਮੈਂ 4 ਵਜੇ ਮੰਦਰ ਜਾਂਦਾ ਇਹ ਭਲਾ ਕੌਣ ਲੁੱਟ ਕੇ ਲੈ ਗਿਆ ਇਹ ਹੰਕਾਰ ਹੀ ਖਾ ਗਿਆ ਤੇਰਾ ਈਗੋ ਮੈਂ ਤੇ ਨੰਗੇ ਪੈਰੀ ਜਾਂਦਾ ਇਹ ਹੰਕਾਰ ਮੈਂ ਤੇ ਹਰ ਮਹੀਨੇ ਮੱਥਾ ਟੇਕ ਕੇ ਉਹਨਾਂ ਇੰਨੇ ਤੀਰਥਾਂ ਤੇ ਨਹਾ ਕੇ ਉਹਨਾਂ ਹੰਕਾਰ ਹੀ ਖਾ ਗਿਆ ਇਹ ਜਮਨੇ ਜਿਹੜੇ ਖਾ ਜਾਂਦੇ ਆ ਇੱਕ ਬੰਦਾ ਭੱਜਿਆ ਨੱਠਿਆ ਫਿਰਦਾ ਆਪਣੇ ਬੱਚਿਆਂ ਲਈ ਮੈਂ ਰੋਜ਼ 40 ਦਿਨ ਜਾਊ ਮੇਰੇ ਬੱਚੇ ਦਾ ਵੀਜ਼ਾ ਲੱਗ ਜੇ ਇਹ ਮੋਹ ਹੀ ਖਾ ਗਿਆ ਤੇਰੇ ਕਰਮ ਧਰਮ ਜਿਹੜੇ ਕਰਦਾ ਫਿਰਦਾ ਅੱਗੇ ਸੁਣਿਓ ਸੰਤੋ
ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ
ਹੁਣ ਹੁਣ ਅਗਲੀਆਂ ਪੰਕਤੀਆਂ ਦੇ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਆ ਭਲਾ ਜੋ ਮਰਜ਼ੀ ਕਰਦਾ ਰਹੇ ਇਹ ਸਾਂਝਾ ਉਪਦੇਸ਼ ਹੈਗਾ ਕਿਹੜਾ ਭਾਵੇਂ ਹਿੰਦੂ ਸੁਣ ਲਓ ਭਾਵੇਂ ਸਿੱਖ ਸੁਣ ਲਓ ਭਾਵੇਂ ਮੁਸਲਮਾਨ ਸੁਣ ਲਓ ਆਹ ਗੱਲਾਂ ਨਾ ਕਰਿਆ ਕਰੋ ਪਖੰਡ ਨੇ ਜਿਹੜੇ ਪਖੰਡ ਕਰਮ ਧਰਮ ਏਦਾਂ ਦੇ ਕਿਹੜੇ ਕਿਹੜੇ ਸੁਣੋ ਦੋ ਤਰ੍ਹਾਂ ਦਾ ਜ਼ਿਕਰ ਹੈ
ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਂ ਮੈਲ ਕਰੀ ਜੈ
ਇਹ ਜਿਹੜਾ ਸਾਂਝਾ ਉਪਦੇਸ਼ ਹੈ ਆ ਹੈ ਕਹਿੰਦੇ ਕਰੋੜਾਂ ਤੀਰਥਾਂ ਤੇ ਨਹਾਂਦਾ ਰਹਿ ਮੈਲ ਲੱਗਦੀ ਹੈ ਲੈਂਦੀ ਨੀ ਮੈਲ ਸਗੋਂ ਭਰ ਜਾਂਦੀ ਹੈ ਬੰਦੇ ਚ ਮੈਲ ਨਿਕਲਦੀ ਨੀ ਚਾਹੀਦਾ ਤੇ ਇਹ ਹੈ ਵੀ ਤੀਰਥਾਂ ਤੇ ਮੈਲ ਨਿਕਲੇ ਮਹਾਰਾਜ ਕਹਿੰਦੇ ਨੇ ਪੰਚਮ ਪਾਤਸ਼ਾਹ ਤੀਰਥਾਂ ਤੇ ਮੈਲ ਭਰਦੀ ਹੈ ਪੁੱਠਾ ਕੰਮ ਸਾਰਾ ਹੀ ਵੇਖੋ ਨਾ ਆਪਣੇ ਆਪਾਂ ਇਹ ਸੋਚਦੇ ਹਾਂ ਵੀ ਤੀਰਥਾਂ ਤੇ ਮੈਲ ਲੈਂਦੀ ਹੈ ਨਹਾ ਕੇ ਆਈਏ ਅੱਜ ਬਸੰਤ ਪੰਚਮੀ ਅੱਜ ਦੁਨੀਆ ਕਿਤੇ ਕੋਈ ਕਿਤੇ ਨਹਾਉਂਦਾ ਕੋਈ ਕਿਤੇ ਨਹਾਉਂਦਾ ਅੱਜ ਹੀ ਹੈ ਮੇਰੇ ਖਿਆਲ ਬਸੰਤ ਕੱਲ ਚਲੋ ਇਸੇ ਤਰ੍ਹਾਂ ਕੋਈ ਬੰਦਾ ਕਿਤੇ ਨਾ ਆ ਕੇ ਆਉਂਦਾ ਕੋਈ ਕਿਹੜੇ ਨਹਾਉਂਦਾ ਫਿਰਦਾ ਮੈਲ ਨਿਕਲੂ ਪਰ ਪੰਚਮ ਪਾਤਸ਼ਾਹ ਕਹਿੰਦੇ ਮੈਲ ਭਰੂ ਤਾਂ ਹੀ ਤਾਂ ਮੈਂ ਕਹਿੰਦਾ ਹੁੰਦਾ ਵੇਖੋ ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਦੇ ਵਿੱਚ ਤੀਰਥਾਂ ਦੀ ਮਹਾਨਤਾ ਦੱਸੀ ਹੈ ਤੇ ਗੁਰੂ ਗ੍ਰੰਥ ਸਾਹਿਬ ਤੀਰਥਾਂ ਨੂੰ ਮੰਨਦੇ ਨਹੀਂ ਸੁਣੋ ਬੀਜ ਤੋਂ ਬਣਿਆ ਦਰਖਤ ਜਿਹੜੀ ਅੱਜ ਸਿੱਖੀ ਹੈ ਇਹਦਾ ਬੀਜ ਹੈ ਸੂਰਜ ਪ੍ਰਕਾਸ਼ ਜਿਹੜੀ ਅੱਜ ਬਾਹਰ ਤੁਹਾਨੂੰ ਸਿੱਖੀ ਦਿਸਦੀ ਹੈ ਜਿੰਨੀ ਵੀ ਅੱਜ ਸਿੱਖੀ ਦਿਸਦੀ ਹੈ ਇਹ ਸੂਰਜ ਪ੍ਰਕਾਸ਼ ਐ ਫੈਲਿਆ ਸੂਰਜ ਪ੍ਰਕਾਸ਼ ਫੈਲ ਗਿਆ ਤੇ ਅੱਜ ਵਾਲੀ ਸਿੱਖੀ ਬਣ ਗਈ ਬੀਜ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖੀ ਨਿਕਲਦੀ ਉਹ ਤੇ ਕਿਸੇ ਹੋਰ ਤਰ੍ਹਾਂ ਦੀ ਹੋਈ ਹੋਣੀ ਸੀ ਭਾਈ ਫਿਰ ਸੁਣੋ ਵੇਖੋ ਬਲੀਆਂ ਦੇਣੀਆਂ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਹੈ ਗਲਤ ਹੈ ਪਰ ਸੂਰਜ ਪ੍ਰਕਾਸ਼ ਚੋਂ ਕੀ ਮਿਲਦਾ ਹੈ ਠੀਕ ਹੈ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਆ ਤੀਰਥਾਂ ਤੇ ਨਹਾਉਣ ਦਾ ਕੋਈ ਫਾਇਦਾ ਨਹੀਂ ਪਰ ਜਿਹੜੇ ਗ੍ਰੰਥ ਨੇ ਸਾਡੇ ਬਾਹਰਲੇ ਉਹ ਕੀ ਕਹਿੰਦੇ ਆ ਤੀਰਥਾਂ ਤੇ ਨਹਾਉਣਾ ਠੀਕ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਨਸ਼ਾ ਮਾੜਾ ਹੈ ਪਰ ਇਹਨਾਂ ਗ੍ਰੰਥਾਂ 'ਚ ਲਿਖਿਆ ਗੁਰੂ ਸਾਹਿਬ ਆਪ ਵੀ ਨਸ਼ੇ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਮਰਨ ਤੋਂ ਬਾਅਦ ਸਰਾਧ ਨਹੀਂ ਕਰਨੇ ਇਹਨਾਂ ਗ੍ਰੰਥਾਂ 'ਚ ਲਿਖਿਆ ਹੈ ਵੀ ਸਰਾਧ ਗੁਰੂ ਨਾਨਕ ਨੇ ਆਪ ਵੀ ਆਪਣੇ ਪਿਤਾ ਦਾ ਪਾਇਆ ਸੀ ਗ੍ਰੰਥਾਂ 'ਚ ਇਹ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜਾਤ ਪਾਤ ਨਹੀਂ ਮੰਨਣੀ ਇਹਨਾਂ ਗ੍ਰੰਥਾਂ 'ਚ ਜਾਤਾਂ ਪਾਤਾਂ ਮੰਨੀਆਂ ਹੋਈਆਂ ਨੇ ਹੁਣ ਮੈਨੂੰ ਦੱਸੋ ਸਿੱਖ ਜਾਤ ਪਾਤ ਮੰਨਦੇ ਨੇ ਕਿ ਨਹੀਂ ਸਮੇਂ 'ਚ ਬੋਲੋ ਸਿੱਖ ਗੱਜ ਕੇ ਦੱਸੋ ਬਈ ਗੁਰੂ ਗ੍ਰੰਥ ਸਾਹਿਬ ਮੰਨਦੇ ਨੇ ਫਿਰ ਇਹ ਸਿੱਖੀ ਕਿੱਥੋਂ ਆਈ ਹੈ ਬੋਲੋ ਕਾਹਦੇ ਚੋਂ ਸੂਰਜ ਪ੍ਰਕਾਸ਼ ਬਲੀਆਂ ਦੇਣੀਆਂ ਗਲਤ ਨੇ ਪਰ ਸਾਡੇ ਤਖਤਾਂ ਤੇ ਬਲੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਨਹੀਂ ਗੱਜ ਕੇ ਦੱਸੋ ਤੇ ਇਹ ਜਿਹੜੀ ਸਿੱਖੀ ਅੱਜ ਆਈ ਹੈ ਕਿੱਥੋਂ ਆਈ ਹੈ ਗੁਰਬਾਣੀ ਤੀਰਥਾਂ ਨੂੰ ਮੰਨਦੀ ਹੈ ਭਾਈ, ਗੱਜ ਕੇ ਦੱਸੋ। ਗੁਰਬਾਣੀ ਤੇ ਕਹਿੰਦੀ ਗੁਰਗਿਆਨ ਸਾਚਾ ਥਾਨ ਤੀਰਥ, ਗੁਰੂ ਦਾ ਗਿਆਨ ਤੀਰਥ ਹੈ, ਗਿਆਨ ਵਿੱਚ ਨਹਾਈ। ਤੇ ਅੱਜ ਸਾਰੇ ਲੋਕੀ ਤੀਰਥਾਂ ਤੇ ਨਹਾਉਣ ਲੱਗੇ ਆ, ਸਾਰੇ ਇਲਾਕਿਆਂ ਚ ਤੀਰਥ ਬਣਾ ਤੇ, ਸਾਰੇ ਉੱਥੇ ਜਾਓ, ਸ਼ਰਧਾ ਰੱਖੋ। ਜਿਹਦੀ ਸ਼ਰਧਾ ਹੈ, ਜਿਹਦੀ ਸ਼ਰਧਾ ਹੈ ਉਹ ਪੂਜਾ ਵੀ ਕਰੂ, ਜਿੱਥੇ ਪੂਜਾ ਹੈ ਉੱਥੇ ਗੋਲਕ ਵੀ ਹੋਊ, ਤੇ ਮਸਲਾ ਕਾਹਦਾ ਸਾਰਾ। ਗੱਜ ਕੇ ਪ੍ਰਧਾਨੀਆਂ ਦਾ, ਚੌਧਰਾਂ ਦਾ, ਪੁਜਾਰੀ ਦਾ ਮਸਲਾ ਹੈ ਸਾਰਾ। ਇਹ ਢਾਂਚਾ ਬਣਾਇਆ ਗਿਆ, ਇਹ ਜਿਹੜਾ ਦਰਖਤ ਨਿਕਲਿਆ, ਇਹ ਸਿੱਖੀ ਜਿਹੜੀ ਨਿਕਲੀ ਹੈ ਸੂਰਜ ਪ੍ਰਕਾਸ਼ ਚੋਂ ਨਿਕਲੀ ਹੈ, ਇਹਨਾਂ ਗ੍ਰੰਥਾਂ ਚੋਂ ਨਿਕਲੀ ਹੈ। ਤੇ ਜੇ ਅੱਜ ਵਾਲੀ ਸਿੱਖੀ ਦਾ ਬੀਜ ਗੁਰੂ ਗ੍ਰੰਥ ਸਾਹਿਬ ਹੁੰਦਾ ਤੇ ਅੱਜ ਸਿੱਖੀ ਹੋਰ ਤਰ੍ਹਾਂ ਦੀ ਹੋਣੀ ਸੀ, ਫਿਰ ਇਹਦੀਆਂ ਟਾਹਣੀਆਂ ਸਭ ਜਾਂਦੇ ਹੋਣੇ ਸੀ, ਇਹਦੀਆਂ ਟਾਹਣੀਆਂ ਹੋਣੇ ਸੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਵਰਗੇ। ਉਹ ਗੁਰੂ ਗ੍ਰੰਥ ਸਾਹਿਬ ਚੋਂ ਨਿਕਲੀਆਂ ਟਾਹਣੀਆਂ ਸੀ, ਜਿਹਨੂੰ ਤੁਸੀਂ ਅਜੀਤ ਸਿੰਘ ਕਹਿੰਦੇ ਹੋ, ਜਿਹਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਕਹਿੰਦੇ ਹੋ। ਤੇ ਅੱਜ ਵਾਲੀਆਂ ਜਿੰਨੀਆਂ ਟਾਹਣੀਆਂ ਗੰਦ ਪਾਇਆ ਸਾਡੇ ਆਗੂਆਂ ਨੇ, ਪੱਗਾਂ ਭਾਵੇਂ ਨੀਲੀਆਂ ਬੰਨ ਲੈਣ ਭਾਵੇਂ ਚਿੱਟੀਆਂ ਬੰਨ ਲੈਣ, ਆ ਜਿੰਨਾ ਖਲਾਰਾ ਪਾਈ ਫਿਰਦੇ ਨੇ, ਇਹ ਜਿੰਨੀਆਂ ਟਾਹਣੀਆਂ ਤੁਰੀਆਂ ਫਿਰਦੀਆਂ ਨੇ ਸਣੇ ਸਾਰੇ ਸਾਧ ਪ੍ਰਚਾਰਕ ਸਾਡੇ, ਇਹ ਸਾਰੀਆਂ ਟਾਹਣੀਆਂ ਇਹਨਾਂ ਗ੍ਰੰਥਾਂ ਚੋਂ ਨਿਕਲੀਆਂ। ਅਸੀਂ ਸਾਰੇ ਵੀ ਏਦਾਂ ਹੀ ਆ ਜੀ, ਅੱਜ ਤੱਕ ਇਹੀ ਸੁਣਿਆ, ਇਹੀ ਮੰਨਿਆ, ਤੇ ਕਰਨਾ ਕੀ ਪਊ ਹੁਣ? ਆਪਣੇ ਆਪ ਨੂੰ ਪਿਉਂਦ ਕਰਨਾ ਪਊ, ਜੜ ਇਹੀ ਰੱਖ ਲੈ, ਸਰੀਰ ਤੇ ਨੀ ਹੁਣ ਬਦਲਣ ਲੱਗਾ, ਐ ਪਿਉਂਦ ਕਰ ਲੈ। ਹੁਣ ਬਦਲ ਰਹਾਂਗੇ ਤੇ ਇਹੋ ਹੀ ਸੋਚ ਬਦਲ ਲਓ, ਥੱਲੇ ਏਦਾਂ ਹੀ ਆ ਜੀ, ਵਿਚਾਰ ਬਦਲ ਲਓ, ਉਦੋਂ ਬਦਲ ਜਾਓ, ਦਿਮਾਗ ਬਦਲ ਲਓ, ਸੋਚ ਬਦਲ ਲਓ, ਵਿਚਾਰ ਬਦਲ ਲਓ, ਪਿਉਂਦ ਹੋ ਜਾਓ, ਸਭ ਕੁਛ ਬਦਲ ਜੂ। ਸਾਰੀ ਸਿੱਖ ਕੌਮ ਜਾਤ ਪਾਤ ਮੰਨਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਜਾਤ ਪਾਤ ਨਹੀਂ ਮੰਨਦੇ। ਅੱਜ ਟਿੱਕੇ ਲੱਗ ਰਹੇ ਆ, ਬਲੀਆਂ ਦਿੱਤੀਆਂ ਜਾ ਰਹੀਆਂ, ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ। ਭਰਾਵੋ ਮੇਰਿਓ, ਰੱਬ ਕਿਤੇ ਦੂਰ ਬੈਠਾ, ਰੱਬ ਖੁਸ਼ ਹੁੰਦਾ, ਰੱਬ ਨਾਰਾਜ਼ ਹੁੰਦਾ, ਸਿੱਖ ਕੌਮ ਮੰਨਦੀ ਨੀ। ਅੱਜ ਬੋਲੋ ਗੱਜ ਕੇ, ਲਿਲਕੜੀਆਂ ਲੈਂਦੇ ਆ ਰੱਬ ਦੀਆਂ, ਪਰ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ। ਉਹ ਕਹਿੰਦੇ ਆ ਰੱਬ ਕਿਤੇ ਵੱਖਰਾ ਨੀ, ਰੱਬ ਦਾ ਰੂਪ ਤੂੰ ਆਪ ਹੈ, ਪ੍ਰਮਾਤਮਾ ਤੇਰੇ ਵਿੱਚ ਹੈ। ਬੋਲੋ, ਇੱਕ ਗੋਬਿੰਦ ਹੈ ਕਿਤੇ ਕਿ ਸਭ ਗੋਬਿੰਦ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਉਹ ਤੇ ਹਰ ਥਾਂ ਤੇ ਹੈ। ਇੱਕ ਸਟੇਟਮੈਂਟ ਇਹ ਹੈ, ਸੁਣੋ, ਅੱਜ ਦੇ ਸਾਡੇ ਪ੍ਰਚਾਰਕਾਂ ਨੇ, ਜਾਗਰੂਕ ਪ੍ਰਚਾਰਕਾਂ ਨੇ ਵੀ ਗੁੰਮਰਾਹ ਕੀਤਾ, ਅਸੀਂ ਵੀ ਬਥੇਰੇ ਇਹਨਾਂ ਮਗਰ ਲੱਗੇ ਰਹੇ ਹਾਂ। ਮੈਨੂੰ ਲੱਗਦਾ ਸੀ ਬਾਬਿਆਂ ਨਾਲੋਂ ਇਹ ਸਿਆਣੇ ਹੈ, ਬਾਬਿਆਂ ਨਾਲੋਂ ਇਹ ਠੀਕ ਹੈ, ਪਰ ਨਹੀਂ, ਇਹ ਵੀ ਖੁੰਡ ਨਾਲ ਬੰਨਦੇ ਆ, ਕਿਸੇ ਰੱਬ ਦੇ ਮੰਗਤੇ ਬਣਾਉਂਦੇ ਆ, ਇਹ ਵੀ ਕਿਸੇ ਅੱਗੇ ਤਰਲੇ ਲੈਣ ਨੂੰ ਕਹਿੰਦੇ ਆ, ਇਹ ਵੀ ਕਿਸੇ ਵੱਖਰੇ ਰੱਬ ਨੂੰ ਮੰਨਦੇ ਆ, ਰੱਬ ਨੂੰ ਖੁਸ਼ ਕਰੋ। ਸਾਡਾ ਬਾਬਾ ਕਹਿੰਦਾ ਸਾਰਾ ਕੁਛ ਹੀ ਰੱਬ ਦਾ ਰੂਪ ਹੈ। ਦੋ ਸਟੇਟਮੈਂਟ ਹੈ, ਇੱਕ ਇਹ ਹੈ ਇੱਕ ਰੱਬ ਹੈ, ਇੱਕ ਇਹ ਹੈ, ਇੱਕ ਸਟੇਟਮੈਂਟ ਇਹ ਹੈ ਆਪਾਂ ਸਾਰੇ ਰੱਬ ਦਾ ਰੂਪ ਹਾਂ, ਇੱਕ ਇਹ ਹੈ। ਇਹਦਾ ਬੜਾ ਫਰਕ ਹੈ, ਆਪਾਂ ਸਾਰੇ ਰੱਬ ਦਾ ਰੂਪ ਹਾਂ, ਤੇ ਜ਼ਿੰਦਗੀ ਦੇ ਫੈਸਲੇ ਕੌਣ ਕਰੂ ਫਿਰ? ਬੋਲੋ ਆਪਾਂ, ਮੈਂ ਕਿੰਨੀ ਵਾਰੀ ਕਹਿ ਚੁੱਕਿਆ ਗੱਲ, ਜਦੋਂ ਅਸੀਂ ਕਹਿੰਦੇ ਹਾਂ ਰੱਬ ਤੇ ਭਰੋਸਾ ਕਰੋ, ਰੱਬ ਸਾਡੇ ਵਿੱਚ ਦੱਸਦੀ ਹੈ ਬਾਣੀ, ਘੱਟ ਘੱਟ ਮੈਂ, ਗੱਜ ਕੇ ਦੱਸੋ, ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਬਾਣੀ ਕਹਿੰਦੀ ਰੱਬ ਸਾਡੇ ਵਿੱਚ ਹੈ, ਹੁਣ ਜਦੋਂ ਅਸੀਂ ਕਹਿੰਦੇ ਰੱਬ ਤੇ ਭਰੋਸਾ ਕਰੋ, ਰੱਬ ਸਾਡੇ ਵਿੱਚ ਹੈ, ਫਿਰ ਕਿਹਦੇ ਤੇ ਭਰੋਸਾ ਕਰੋ? ਆਪਣੇ ਆਪ ਤੇ। ਰੱਬ ਤੇ ਭਰੋਸਾ ਕਰੋ, ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ, ਤੇ ਰੱਬ ਤੁਹਾਡੇ ਵਿੱਚ ਹੈ, ਫਿਰ ਗੱਜ ਕੇ ਦੱਸੋ ਕਿਹਦੇ ਤੇ ਭਰੋਸਾ ਕਰੋ? ਆਪਣੇ ਆਪ ਤੇ, ਰੱਬ ਤੇ ਵਿਸ਼ਵਾਸ ਕਰੋ, ਰੱਬ ਸਾਡੇ ਵਿੱਚ ਹੈ। ਹੁਣ ਬੋਲੋ ਇਹਦਾ ਅਰਥ ਕਰੋ, ਆਪ ਭਰੋਸਾ ਵਿਸ਼ਵਾਸ ਕਿਹਦੇ ਤੇ ਕਰੋ? ਆਪਣੇ ਆਪ ਤੇ। ਜਿੰਨੇ ਕੰਮ ਕਰੂ ਪਰਮਾਤਮਾ ਕਰੂ, ਪਰਮਾਤਮਾ ਮੇਰੇ ਵਿੱਚ ਹੈ, ਤੇ ਕੌਣ ਕਰੂ ਕੰਮ? ਸਾਡੇ ਆਪਣੇ ਆਪ ਕਰਾਂਗੇ, ਗਲਤ ਠੀਕ ਅਸੀਂ ਸੋਚਾਂਗੇ। ਅਮਰੀਕਾ ਬਣਾਉਣਾ ਕਿ ਇੰਡੀਆ ਬਣਾਉਣਾ, ਇਹ ਬੰਦੇ ਨੇ ਸੋਚਣਾ, ਰੱਬ ਬੰਦੇ ਦੇ ਵਿੱਚ ਹੈ। ਕਿੱਡੀ ਕਮਾਲ ਦੀ ਗੁਰੂ ਸਾਹਿਬ ਜੀ ਨੇ, ਪਰ ਅੱਜ ਸਿੱਖ ਕੌਮ ਤੇ ਕੁਝ ਹੋਰ ਹੀ ਮੰਨਦੀ ਹੈ। ਅੱਜ ਸਿੱਖ ਤੇ ਰੱਬ ਲੱਭਦੇ ਫਿਰਦੇ ਆ ਭਰਾਵਾ ਮੇਰਿਆ, ਕਾਦਰ ਫੈਲ ਕੇ ਕੁਦਰਤ ਬਣ ਗਿਆ, ਬੀਜ ਹੀ ਫੈਲ ਕੇ ਦਰਖਤ ਬਣਦਾ ਹੈ, ਬੀਜ ਕਾਦਰ ਹੈ ਤੇ ਬੀਜ ਬਣ ਗਿਆ ਦਰਖਤ, ਕਾਦਰ ਬਣ ਗਿਆ ਕੁਦਰਤ, ਤੇ ਤੂੰ ਹੁਣ ਕਾਦਰ ਨਾ ਲੱਭਦਾ ਫਿਰ ਕੁਦਰਤ ਦੇ ਨਿਜਮਾਂ ਨੂੰ ਸਮਝ। ਅਗਲਾ ਬੀਜ ਤੇ ਬੀਜਤਾ, ਬੀਜ ਹੁਣ ਦਰਖਤ ਬਣ ਗਿਆ, ਬੰਦਾ ਬੀਜ ਲੱਭਦਾ ਫਿਰੇ, ਅਗਲਾ ਕਹਿੰਦਾ ਬੀਜ ਦਰਖਤ ਬਣ ਗਿਆ, ਤੂੰ ਦਰਖਤ ਨੂੰ ਸਮਝ ਲੈ, ਬੀਜ ਆਪੇ ਹੀ ਸਮਝ ਚ ਆਜੂ, ਕੁਦਰਤ ਨੂੰ ਸਮਝ ਲੈ, ਕਾਦਰ ਆਪੇ ਹੀ ਸਮਝ ਚ ਆਜੂ, ਆ ਕੁਦਰਤ ਦੇ ਨਿਜਮਾਂ ਨੂੰ ਸਮਝ ਲੈ, ਬੀਜ ਦਰਖਤ ਬਣ ਗਿਆ, ਹੁਣ ਤੂੰ ਫਿਰ ਬੀਜ ਭਾਲਦਾ ਫਿਰਦਾ, ਹੁਣ ਦਰਖਤ ਨਾਲ ਸਾਂਝ ਬਣਾ, ਬੀਜ ਤੇ ਦਰਖਤ ਹੋ ਗਿਆ। ਪਰਮਾਤਮਾ ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਉਹੀ, ਦੋ ਨੀ ਇੱਕੀ ਹੈ, ਦੋ ਨੀ ਇੱਕੀ ਹੈ, ਜਿਹਨੂੰ ਅੱਜ ਕੱਲ ਕਹਿੰਦੇ ਹੈ ਇੱਕ ਸਰਗੁਣ ਹੈ ਇੱਕ ਨਿਰਗੁਣ ਹੈ। ਬਾਣੀ ਕਹਿੰਦੀ ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ। ਇੱਕ ਜਿਵੇਂ ਆਪਾਂ ਰੁਪਈਆ ਲੈ ਲਓ, ਰੁਪਈਏ ਦੇ ਪਾਸੇ ਦੋ ਹੁੰਦੇ ਹੈ ਪਰ ਹੈ ਇੱਕ ਹੀ ਹੈ, ਲੱਗਦੇ ਦੋ ਹੈ ਇੱਕ ਹੀ ਹੈ, ਕਾਦਰ ਤੇ ਕੁਦਰਤ ਲੱਗਦੇ ਦੋ ਹੈ ਇੱਕ ਹੀ ਹੈ, ਦੋ ਨੀ। ਇਹ ਸ਼ਬਦ ਵੀ ਸੁਣਨਾ ਹੁਣ ਮੈਨੂੰ, ਕਿਉਂਕਿ ਮੈਂ ਵਿੱਚ ਗੱਲ ਕਰਦਾ ਜ਼ਰੂਰੀ ਹੈ, ਤੁਹਾਡੇ ਇਲਾਕੇ ਤੇ ਜ਼ਿਆਦਾ ਜ਼ਰੂਰੀ ਹੈ। ਆਪੇ ਪੇੜ ਵਿਸਥਾਰੀ ਸਾਖ, ਪੇੜ ਵੀ ਉਹ ਆਪ ਹੈ ਤੇ ਸ਼ਾਖਾ ਵੀ ਉਹ ਆਪ ਹੈ, ਦੋ ਨਾ ਕਹੋ ਡਿਵਾਈਡ ਨਾ ਕਰੋ, ਗੁਰੂ ਗ੍ਰੰਥ ਸਾਹਿਬ ਵਿੱਚ ਪਿਆ ਏਕਾ ਇਹਨੂੰ ਦੁਫਾੜ ਨਾ ਕਰੋ, ਦੋ ਨਾ ਬਣਾਓ ਇੱਕ ਹੈ। ਫਿਰ ਤੁਹਾਡਾ ਸਵਾਲ ਖੜਾ ਹੋਜੂ, ਬਾਣੀ ਚ ਤੇ ਐਂ ਆਉਂਦਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ, ਨਾਉ ਦੂਈ ਕੁਦਰਤ ਸਾਜੀ ਹੈ, ਵੀ ਬਾਣੀ ਚ ਤੇ ਲਿਖਿਆ ਦੂਈ ਕੁਦਰਤ। ਨਹੀਂ ਭਰਾਵਾ, ਦੂਈ ਕੁਦਰਤ ਨੀ, ਬਾਣੀ ਹੈ ਪੋਇਟਰੀ, ਕਾਵ ਭਾਸ਼ਾ, ਜਿਵੇਂ ਆਪਾਂ ਕਹਿੰਦੇ ਹਾਂ ਕਾਵ ਭਾਸ਼ਾ, ਜਿਵੇਂ ਹੁਣ ਕਾਵ ਕਵਿਤਾ ਵਿੱਚ ਕੀ ਕਿਹਾ ਜਾਂਦਾ, ਤੂੰ ਬਹੁਤ ਸੋਹਣਾ ਹੈ ਇੱਕ, ਤੇਰਾ ਨੱਕ ਸੋਹਣਾ ਹੈ ਦੋ, ਤੇਰੀਆਂ ਅੱਖਾਂ ਸੋਹਣੀਆਂ ਤਿੰਨ, ਅੱਖਾਂ ਨੱਕ ਬੰਦਾ ਇਹ ਤਿੰਨ ਨੇ ਕਿ ਇੱਕੋ ਹੀ ਹੈ, ਗੱਜ ਕੇ ਜਦੋਂ ਕਾਵ ਭਾਸ਼ਾ ਵਿੱਚ ਕਹਿਣਾ ਹੈ ਤੇ ਏਦਾਂ ਹੀ ਕਹਿਣਾ ਪੈਂਦਾ, ਕਾਵ ਭਾਸ਼ਾ ਵਿੱਚ ਏਦਾਂ ਹੀ ਕਿਹਾ ਜਾਂਦਾ ਹੈ, ਦੋ ਨੀ ਇੱਕ ਹੈ, ਤੁਸੀਂ ਇੱਕ ਨੂੰ ਦੋ ਕਿਵੇਂ ਕਰਦਾ, ਇੱਕ ਫੈਲ ਗਿਆ ਆਪਾਂ ਉਹਦਾ ਰੂਪ ਆ ਸਾਰੇ, ਇੱਕ ਕਾਦਰ ਫੈਲ ਕੇ ਕੁਦਰਤ ਬਣ ਗਿਆ, ਬਸ ਕਹਿਣ ਚ ਦੋ ਆ ਗਏ ਹੈ ਇੱਕੋ ਹੀ ਹੈ, ਲੱਗਦੇ ਦੋ ਹੈ ਇੱਕੋ ਹੀ ਹੈ। ਫਿਰ ਤੁਸੀਂ ਧਿਆਨ ਨਾਲ ਗੱਲ ਸਮਝੋ, ਆ ਸ਼ਬਦ ਪੂਰਾ ਪੜੋ, ਆਪੇ ਪੇੜ ਵਿਸਥਾਰੀ ਸਾਖ,
ਆਪੇ ਪੇੜ ਵਿਸਥਾਰੀ ਸਾਖ ਆਪਣੀ,
ਜਿੰਨੇ ਜਿੰਨੇ ਬਾਣੀ ਪੜਨ ਵਾਲੇ ਸਵਾਲ ਕਰਦੇ ਆ ਨਾ ਵੀ ਰੱਬ ਨੂੰ ਨੀ ਮੰਨਦੇ ਆ, ਧਿਆਨ ਨਾਲ ਸੁਣੋ ਸੰਗਤੀ, ਰੱਬ ਨੂੰ ਮੰਨਦੇ ਆ ਉਹ ਰੱਬ ਜਿਹੜਾ ਕਾਦਰ ਤੋਂ ਕੁਦਰਤ ਹੋ ਗਿਆ ਉਹਨੂੰ ਮੰਨਦੇ ਆ, ਜਿਹੜਾ ਬੀਜ ਤੋਂ ਦਰਖਤ ਬਣ ਗਿਆ ਉਸ ਰੱਬ ਨੂੰ ਮੰਨਦੇ ਆ, ਜਿਹੜਾ ਰੱਬ ਸਾਰੇ ਪਾਸੇ ਫੈਲਿਆ ਹੋਇਆ ਹੈ, ਜਿਹੜਾ ਪ੍ਰਮਾਤਮਾ ਦਾ ਰੂਪ ਹੈ ਸਾਰਾ ਕੁਛ ਉਹਨੂੰ ਮੰਨਦੇ ਆ ਭਾਈ। ਆਪੇ ਪੇੜ ਵਿਸਥਾਰੀ ਸਾਖ, ਅੱਗੇ
ਆਪਣੀ ਖੇਤੀ ਆਪੇ ਰਾਖ,
ਅੱਗੇ
ਜਤ ਕਤ ਵੇਖੋ ਕਹਿ ਉਹੀ, ਘਟ ਘਟ ਅੰਦਰ ਆਪੇ ਸੋਈ,
ਆਰਾਮ ਨਾਲ
ਆਪੇ ਸੂਰ ਕਿਰਨ ਵਿਸਥਾਰ,
ਸੂਰਜ ਵੀ ਉਹ ਆਪ ਹੈ ਤੇ ਕਿਰਨ ਵੀ ਉਹ ਆਪ ਹੈ, ਸੂਰਜ ਫੈਲ ਕੇ ਕਿਰਨਾ ਬਣ ਜਾਂਦਾ, ਸੂਰਜ ਫੈਲ ਕੇ ਕਿਰਨਾ ਬਣ ਜਾਂਦਾ, ਅੱਗੇ
ਸੋਈ ਗੁਪਤ ਸੋਈ ਆਕਾਰ,
ਗੁਪਤ ਵੀ ਉਹ ਆਪ ਹੀ ਹੈ ਤੇ ਆਕਾਰ ਵਿੱਚ ਵੀ ਉਹ ਆਪ ਹੀ ਹੈ, ਕਾਦਰ ਨਿਜਮ ਦੇ ਰੂਪ ਵਿੱਚ ਵੀ ਆਪ ਹੈ ਤੇ ਆਕਾਰ ਜਿਹੜਾ ਸਰਗੁਣ ਹੈ, ਧਰਤੀ ਬਣ ਗਈ ਕੁਦਰਤ ਬਣ ਗਈ ਇਹ ਵੀ ਉਹ ਆਪ ਹੀ ਹੈ, ਗੁਪਤ ਵੀ ਆਪ ਹੈ ਤੇ ਪ੍ਰਗਟ ਵੀ ਆਪ ਹੈ, ਸਮਝਦੇ ਹੋ ਗੱਲ, ਗੁਪਤ ਵੀ ਆਪ ਹੈ ਪ੍ਰਗਟ ਵੀ ਆਪ ਹੈ, ਅੱਗੇ
ਸਰਗੁਣ ਨਿਰਗੁਣ ਥਾਪੈ ਨਾਉ,
ਅਸੀਂ ਨਾਮ ਦੋ ਰੱਖ ਲਏ ਆ ਵੀ ਇੱਕ ਸਰਗੁਣ ਹੈ ਇੱਕ ਨਿਰਗੁਣ ਹੈ, ਨਾਮ ਬਣਾ ਲੈ ਦੋ ਹੈ ਇੱਕ ਹੈ। ਫਿਰ ਸੁਣੋ,
ਸਰਗੁਣ ਨਿਰਗੁਣ ਥਾਪੈ ਨਾਉ, ਦੋਹ ਮਿਲ ਕੇ ਕਿਨੋ ਠਾਉ,
ਹੈ ਇਕੱਠੇ ਨੇ ਦੋਵੇਂ, ਨਿਰਗੁਣ ਸਰਗੁਣ ਇਕੱਠੇ ਨੇ, ਅੱਡ ਅੱਡ ਨਹੀਂ ਦੋਨੇ ਇਕੱਠੇ ਨੇ, ਅਲੱਗ 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 ਰਹੇ ਹੈ ਇੱਕ, ਏਕਾ ਤੋੜ ਕੇ ਰੱਖਤਾ ਇਹਨਾਂ ਨੇ, ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਨ ਲੱਗਿਆਂ ਨੇ ਏਕਾ ਡਿਵਾਈਡ ਕਰਤਾ, ਇੱਕ ਤੋਂ ਦੋ ਕਰਤਾ, ਦੋ ਨਹੀਂ ਇੱਕ ਹੈ। ਚਲੋ ਇਹਨੂੰ ਆਪਾਂ ਬਹੁਤਾ ਵਿਸਥਾਰ ਚ ਆ ਨੁਕਤਾ ਜ਼ਰੂਰ ਸਮਝ ਲੈਣਾ ਹੈ, ਇੱਕ ਗੋਬਿੰਦ ਨਹੀਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆ ਅਗਲੀਆਂ ਪੰਕਤੀਆਂ ਪੜ੍ਹਦੇ ਹਾਂ।
ਕਹੁ ਨਾਨਕ ਗੁਰ ਬ੍ਰਹਮ ਪਉ ਖੋਇਆ, ਆਨੰਦ ਰੂਪ ਸਭ ਨੈਣਿਆ ਲੋਇਆ।
ਕਹਿੰਦੇ ਭਾਈ ਸਾਡੇ ਭੁਲੇਖੇ ਜੇ ਕੱਢ ਤੇ, ਮੇਰੇ ਮਨ ਦੇ ਭਰਮ ਪਏ ਹੋਏ ਸੀ। ਭਰਮ ਕੀ ਪਿਆ ਸੀ? ਆ ਸਾਰਾ ਕੁਝ ਵੱਖਰਾ ਹੈ, ਰੱਬ ਵੱਖਰਾ ਹੈ, ਮੇਰਾ ਭਰਮ ਗੁਰੂ ਨੇ ਕੱਢਤਾ, ਗਿਆਨ ਆਇਆ, ਭਰਮ ਨਿਕਲ ਗਿਆ। ਮੈਂ ਅੱਡ ਅੱਡ ਮੰਨਦਾ ਸੀ, ਇੱਕ ਅਸੀਂ ਆ ਇੱਕ ਰੱਬ ਹੈ, ਇਹ ਭੁਲੇਖਾ ਨਿਕਲ ਗਿਆ, ਸਾਰਾ ਕੁਝ ਇੱਕੋ ਹੀ ਹੈ, ਸਾਰਾ ਕੁਝ ਇੱਕੋ ਹੀ ਹੈ। ਲੋਕਾਂ ਭਰਮ ਨਾ ਭੁੱਲੋ ਭਾਈ, ਇੱਥੇ ਤਾਂ ਇੱਥੇ ਬੜੇ ਫਿਰਦੇ ਆ, ਅਸੀਂ ਗੁੱਗੇ ਨੂੰ ਮੰਨਣੋਂ ਹਟ ਗਏ, ਸਾਡੇ ਭਰਮ ਨਿਕਲ ਗਿਆ। ਅੱਛਾ, ਫੇਰ ਅਸੀਂ ਸਾਧਾਂ ਦੇ ਨਹੀਂ ਜਾਂਦੇ, ਸਾਡਾ ਭਰਮ ਨਿਕਲ ਗਿਆ। ਫੇਰ ਅਸੀਂ ਕਬਰਾਂ ਮੜੀਆਂ ਨਹੀਂ ਮੰਨਦੇ, ਸਾਡਾ ਭਰਮ ਨਿਕਲ ਗਿਆ। ਫੇਰ ਸਾਰਿਆਂ ਨਾਲੋਂ ਵੱਡਾ ਭਰਮ ਤੇ ਬਾਪੂ ਚੁੱਕੀ ਫਿਰਦਾ ਹੈ, ਕਿਹੜਾ? ਸਾਰਿਆਂ ਨਾਲੋਂ ਵੱਡਾ ਭਰਮ ਇਹ ਹੈ, ਮੈਂ ਹੋਰ ਤੇ ਰੱਬ ਹੋਰ ਹੈ। ਆ ਭਰਮ ਤੇ ਕੱਢ ਜਿਹੜਾ ਸਭ ਤੋਂ ਵੱਡਾ ਚੱਕੀ ਫਿਰਦਾ, ਇੱਕ ਵੱਖਰਾ ਰੱਬ ਮੰਨ ਕੇ ਲਿਲਕੜੀਆਂ ਲਈ ਜਾਂਦਾ, ਤਰਲੇ ਲਈ ਜਾਂਦਾ, ਉਹ ਵੱਡੇ ਬਾਹਰਲੇ ਨੂੰ ਡਿਲੀਟ ਕਰ, ਆਪਣੇ ਆਪ ਨੂੰ ਰੱਬ ਦਾ ਰੂਪ ਸਮਝ ਕੇ ਲੱਤਾਂ ਤੇ ਭਾਰ ਪਾ ਲੈ, ਹੁਣ ਜੋ ਕਰਨਾ ਮੈਂ ਕਰਨਾ, ਗਲਤ ਠੀਕ ਦੀ ਜ਼ਿੰਮੇਵਾਰੀ ਮੇਰੀ ਹੈ, ਕਿਸੇ ਰੱਬ ਦੀ ਜ਼ਿੰਮੇਵਾਰੀ ਨਹੀਂ। ਮੇਰੀ ਜ਼ਿੰਦਗੀ ਚ ਜੋ ਗਲਤ ਹੋਇਆ ਉਹਦਾ ਜ਼ਿੰਮੇਵਾਰ ਮੈਂ ਆ, ਤੇ ਜੋ ਠੀਕ ਕਰਨਾ ਮੈਂ ਕਰਨਾ। ਭਰਮ ਨਿਕਲ ਗਿਆ, ਭਰਮ ਨਿਕਲ ਗਿਆ, ਸਾਰੇ ਨਾਲੋਂ ਵੱਡਾ ਭਰਮ ਤੇ ਚੱਕੀ ਫਿਰਦਾ। ਲੋਕਾ ਭਰਮ ਨਾ ਭੁੱਲੋ ਭਾਈ, ਬੋਲੋ ਲੋਕਾ। ਖਾਲਕ ਖਲਕ ਖਲਕ ਖਲਕਤ ਵਿੱਚ ਵੱਸਦਾ ਹੈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹਿਓ ਸਰਬ ਠਾਈ। ਉਹ ਇੱਕ ਹੀ ਸੀ, ਤੁਸੀਂ ਦੋ ਕਰਤਾ, ਮੰਗਤੇ ਬਣਾਤਾ। ਤੇ ਸਾਡਾ ਬਾਬਾ ਕਹਿੰਦਾ ਕਿਸੇ ਦੇ ਮੰਗਤੇ ਨਾ ਬਣੋ, ਆਪਣੇ ਆਪ ਨੂੰ ਪਛਾਣੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣੋ। ਐਵੇਂ ਨਾ ਦਰ ਦਰ ਤੇ ਥਾਂ ਥਾਂ ਤੇ ਭਟਕਦੇ ਫਿਰੋ। ਪਰਮਾਤਮਾ ਦਾ ਆਪਾਂ ਰੂਪ ਆ, ਗੁਰਬਾਣੀ ਨੇ ਸਾਨੂੰ ਸਾਡੀ ਪਛਾਣ ਕਰਾਈ। ਇਹ ਉਹ ਯਾਤਰਾ ਜਿਹੜਾ ਜਿਹੜੀ ਯਾਤਰਾ ਤੇਰੇ ਤੋਂ ਸ਼ੁਰੂ ਹੋਊ ਤੇ ਖਤਮ ਵੀ ਤੇਰੇ ਤੇ ਹੀ ਖਤਮ ਹੋਊ। ਬੰਦਾ ਰੱਬ ਲੱਭਣ ਤੁਰਿਆ, ਰੱਬ ਲੱਭ ਜੇ, ਰੱਬ ਲੱਭ ਜੇ, ਅਖੀਰ ਨੂੰ ਕੀ ਲੱਭ ਗਿਆ? ਆਪਣਾ ਆਪ ਲੱਭ ਗਿਆ, ਬੰਦਾ ਆਪਣਾ ਆਪ ਲੱਭ ਲਿਆ। ਗਵਾਚਿਆ ਬੰਦੇ ਦਾ ਆਪਣਾ ਆਪ ਹੈ, ਰੱਬ ਨਹੀਂ ਗਵਾਚਿਆ, ਅਸੀਂ ਗਵਾਚੇ ਹੋਏ ਆ। ਰੱਬ ਗੁੰਮ ਨਹੀਂ ਹੋਇਆ, ਅਸੀਂ ਗੁੰਮ ਹੋਏ ਆ। ਜਿੰਨਾ ਟਾਈਮ ਰੱਬ ਲੱਭਣ ਤੇ ਲਾਇਆ, ਆਪਣੀਆਂ ਤਾਕਤਾਂ ਲੱਭ, ਤੇਰੇ ਚ ਬਹੁਤ ਕੁਛ ਹੈ, ਆਪਣੇ ਆਪ ਨੂੰ ਲੱਭੋ। ਰੱਬ ਸਾਡੇ ਵਿੱਚ ਹੀ ਹੈ, ਬਾਹਰ ਨੂੰ ਮੂੰਹ ਨਾ ਚੱਕੀ, ਫਿਰ ਅੰਦਰ ਨੂੰ ਵੇਖ, ਅੰਦਰ ਦੀ ਯਾਤਰਾ ਕਰ। ਭਗਤ ਪੀਪਾ ਜੀ ਤੇ ਦੁਹਾਈ ਪਾ ਕੇ ਕਹਿੰਦੇ ਆ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ। ਆ ਵੀ ਸ਼ਬਦ ਸੁਣ ਲੋ,
ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਵੇਦਾ ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਨਾ ਕਛ ਆਏਵੋ ਨਾ ਕਛ ਜਾਏਵੋ ਰਾਮ ਕੀ ਦੁਹਾਈ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ, ਪੀਪਾ ਪ੍ਰਣਵੈ ਪਰਮਾਤ ਹੈ ਸਤਿਗੁਰ ਹੋਏ ਲਖਾਵੇ।
ਬਾਣੀ ਪੜਨ ਵਾਲਿਓ, ਪੀਪਾ ਜੀ ਨੂੰ ਸੁਣ ਲਓ, ਗੁਰੂ ਅਰਜਨ ਦੇਵ ਜੀ ਨੂੰ ਸੁਣ ਲਓ, ਭਗਤ ਨਾਮਦੇਵ ਜੀ ਨੂੰ ਸੁਣ ਲਓ, ਭਗਤ ਰਵਿਦਾਸ ਜੀ ਨੂੰ ਸੁਣ ਲਓ, ਕਿੱਥੇ ਰੱਬ ਬਾਹਰ ਮੰਨਦੇ ਹੈ? ਅਸੀਂ ਸਾਰੇ ਹੀ ਮੰਨੀ ਜਾਂਦੇ ਹਾਂ ਵੀ ਕਿਤੇ ਬਾਹਰ ਬੈਠਾ, ਕਿਤੇ ਦੂਰ ਬੈਠਾ, ਉਹਦੇ ਤਰਲੇ ਲੈਣੇ ਆ। ਉਹ ਲਿਖਦਾ ਜੀ ਮੈਨੂੰ ਪਰਸੋਂ ਚੌਥੇ ਕਹਿੰਦਾ ਜੀ ਤੁਸੀਂ ਕਈ ਤੇ ਜਾਂਦੇ ਆ, ਲਿਖਦਾ ਤੇ ਰੱਬ ਹੀ ਹੈ ਉਮਰ। ਮੈਂ ਉਹਦੇ ਖੜ ਪੈ ਗਿਆ, ਮੈਂ ਕਿਹਾ 7 ਤੇ 9 ਸਾਲ ਦੀ ਸਾਹਿਬਜ਼ਾਦਿਆਂ ਦੀ ਰੱਬ ਨੇ ਉਮਰ ਲਿਖੀ ਸੀ? ਫਿਰ ਮਿਣਕ ਜੀ ਲੱਗ ਜਾਂਦਾ ਕਰਨ, 7 ਤੇ 9 ਸਾਲ ਦੀ ਰੱਬ ਨੇ ਲਿਖੀ ਸੀ? ਤੇਰੇ ਵਰਗਿਆਂ ਨੇ ਵਜੀਦਾ ਵੀ ਬਰੀ ਕਰਾ ਦੇਣਾ ਕੱਲ ਨੂੰ, تیرے ورگے ہون گے جڑے اودوں بچیاں نوں ماڑے سسٹم نے اس ڈھانچے نے نیاں چ چن دتا تے تیرے ورگے کہندے ہون گے رب نے اتنی لکھی سی اگلے دا غصہ وجیدے تے چڑھنا چاہیدا ہے غصہ ریلیز ہو گیا سارا وجیدے تے غصہ چڑھن دی بجائے رب نوں اگلا کہندا رب نے اتنی کیوں رب نہیں لکھدا یہ سسٹم ہے ایک ڈھانچہ ہے جدی بھیٹ چڑھے ہے صاحب جاتے اسی سوچنا غلط ٹھیک اپنی زندگی بارے اسی سوچنا قدرت دے قانون بنائے ہوئے ہیں رج رج پی پی شراباں لیور خراب کر کے پاویں دو مہینے چ مر جا تے صحت دا دھیان رکھ کے پاویں 80 سال تک لے جا صحت نو ٹھیک رکھ کے 80 سال تک لے جا سرکاراں ودیا بناؤ سسٹم ودیا بناؤ ایکسیڈنٹاں چ مرنوں بندے اج ہٹ جان گے جنے سڑکاں دے ایکسیڈنٹ ہوندے ہیں ٹریفک دا سسٹم بنا لو اینگل لگے لگ جان دوویں پاسے ودیا سسٹم بنا لو گاں کوئی چڑھ نہ سکے مجھ کوئی چڑھ نہ سکے ہر بندہ ڈرائیوری سکھے ایکسیڈنٹ ہون گے پھر بھائی بولو بھائی یہ جنے بندے بھیڑ چڑھ رہے ہیں رب لے کے جا رہے ہیں کہ ماڑے سسٹم دی بھیڑ چڑھ رہے ہیں ماڑے سسٹم دی بھیڑ چڑھ رہے ہیں اینو ٹھیک بندیاں نے کرنا ہے امریکہ کنیڈا چ بندیاں نے ٹھیک کیتا ہے اسی کرنا ہے رب نے نہیں لکھیا اسی لکھنا ہے تا کر کے بھائی قربانی آج جننے بھگت بیٹھے ہیں اے رب بار نہیں من دے کہ ساڈے وچ ہے ایک شبد رویداس جی مہاراج دا سن لو جب ہم ہوتے تب تو اب تو ہی میں نہ ہی مینوں پتا لگ گیا بھی میں وکھرا تھوڑا تو ہی تو پھیلیا ہوا تو دے وچ ہی میں ہاں اب تو ہی میں منتا سی میں وکھرا تو وکھرا ہے ہن مینوں پتا لگ گیا بھی تو ہی تو ہے سارے پاسے تے میں بھی تیرے وچ ہی ہاں میں وکھرا تھوڑا ہے سنو
جب ہم ہوتے تب تو نہیں اب تو ہی میں نہیں انل اگم جیسے لہر میں اودد جل کیول جل ماہی مادھوے کیا کہیے برم ایسا جیسا مانیے ہوئے نہ تیسا
جو منی بیٹھی ہوں ایدہ نہیں بھی میں وقت ہاں تیرا بوقت ہے اے پرم ہے انو کنڈو کنڈو بھگت رمداس جی کہنے لہراں تے ساگر اکو ہی ہوندے نے ایویں بھلے کھج ترے پھرتے آ بھرم کڈیا نہیں اسے دگے دے بھرم نکل گئے قبراں دے بھرم نکل گئے آ بھرم دے نال ہی چکی پھردے ہو آ بھرم کڈو نا جڑا اصلی ہے اے بھلیکھا نکل گیا جمعے وار بن گیا گگے تو توڑ کے لوکاں نو ایک بار لے رب نال جوڑتا جوڑنا کدے نال سی رب تیرے وچ ہی ہے تو اپنے کام آپ کرنے ہیں انہاں نے گگے تے ڈپینڈ کرتا تسی رب تے ڈپینڈ کرتا بندہ کسے نے قبر تے ڈپینڈ کرتا کسے نے رب تے کرتا نہ تیرا قبر والا بابا دستا ہے تے نہ تیرے والا رب دستا ہے آکھو ستنام
شری واہ
نہ تیرے والا کیڑا دستا ہے تیرے والا بھی نہیں دستا تیرا گوا میری لت توڑ دوں تے جڑے کامریڈ نے رب نو نہیں مندے او وی تیرے رب نو ائی کہندے نے وی تیرے والا کیڑا ساڈی لت توڑ دوں او وی ائی بولدے تا کر کے پرماتما ساڈے وچ ہے اپاں سارے رب دا روپ اپنی زندگی دے کم جڑے نے اپاں کرنے اپاں ہی کرانے گربانی تو وارے وارے جاؤ جنہاں نے پہچان کرا دی رب دی رب ساڈے وچ ہے کیدی پہچان کرا دی بھلا آپ دی اپنے آپ دی پہچان ہو گئی ایویں ہی بھٹکتے پھرتے سی در در تے پھرتے سی کدے او دے ترلے لے لے کدے او دے ترلے لے لے ہن پتہ لگ گیا اپاں رب دا روپاں پائی اپے کرنا سارا کچھ مادھوے کیا کہی ہے پرم ایسا جیسا مانی ہے ایک کرے جا کے سارا شبد کھول کے پڑے ہو کبیر جی دا شبد پڑے ہو لوگا پرم نہ پولو پائی سارے جن میں کہنا ایک نہیں سینکڑے شبد جدو تسی اس پوائنٹ آف ویو تو سوچو گے تھوڑے سامنے آ جان گے بھی گربانی ساڈے چی پرماتما کہندی ہے تا کر کے کلا کہن نال تھوڑا ہو جانا کچھ ہاں جیڑا پر شبد پڑھتے سی کوٹ تیرتھ مجن اشنانا اس کلم ہے میل پریجے گربانی تیری بانی تیرتھانو ٹچ بھی نہیں جان دی ویخ اج ہوندے اشنان تیرے نام تے جڑے نوا اشنان ہو رہے ہیں بھلا گرو نانک دے نام تے گرو نانک ایتھے مر دے گئے سی نہ ہو ਇੱਥੇ ਗੁਰੂ ਅਰਜਨ ਦੇਵ ਜੀ ਵਰਦੇ ਗਏ ਸੀ ਨਹਾਓ, ਇੱਥੇ ਗਲਗੀਆਂ ਵਾਲੇ ਵਰਦੇ ਗਏ ਸੀ ਨਹਾਓ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਵਰਦੇ ਗਏ ਸੀ ਨਹਾਓ, ਪਰ ਬਾਣੀ ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ ਜਾਣਦੀ। ਵੇਖ ਅੱਜ ਹੁੰਦੇ ਇਸ਼ਨਾਨ ਤੇਰੇ ਨਾਮ ਤੇ, ਤੇਰੇ ਨਾਮ ਤੇ ਲੋਕਾਂ ਨੂੰ ਕਮਲੇ ਕੀਤਾ ਜਾ ਰਿਹਾ। ਮਸਲਾ ਤੇਰੇ ਨਹਾਉਣ ਦਾ ਨਹੀਂ, ਮਸਲਾ ਤੈਨੂੰ ਲਿਜਾਣ ਦਾ ਹੈ। ਜੇ ਤੂੰ ਜਾਏਗਾ ਤੇਰੀ ਜੇਬ ਵੀ ਨਾਲ ਹੀ ਜਾਊ, ਫਿਰ ਉੱਥੇ ਗੋਲਕ ਵੀ ਤਾਂ ਹੀ ਭਰੂ ਫਿਰ ਅਗਲੇ ਦੀ। ਸਾਡਾ ਢਾਂਚਾ ਵੀ ਉਹੋ ਜਿਹਾ ਹੀ ਬਣਾ ਲਿਆ, ਜਿਹੜਾ ਢਾਂਚਾ ਗੁਰੂ ਸਾਹਿਬ ਨੇ ਢਾਇਆ ਸਾਡੇ ਵਾਲਿਆਂ ਨੇ ਉਹੋ ਜਿਹਾ ਹੀ ਢਾਂਚਾ ਫਿਰ ਖੜਾ ਕਰ ਲਿਆ, ਉਹੋ ਜਿਹਾ ਹੀ ਢਾਂਚਾ ਫਿਰ ਬਣਾ ਲਿਆ। ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਉੱਠਣਾ ਨਹੀਂ ਕਿਸੇ ਨੇ, ਆਪਣੀ ਆਪਣੀ ਜਗ੍ਹਾ ਤੇ ਸਜੇ ਰਹਿਣਾ। ਭਾਈ ਉੱਠਿਓ ਨਾ, ਟਿਕਾ ਬਣਾ ਕੇ ਰੱਖਿਓ। ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਰਾਹ ਦੇ ਵਿੱਚ, ਆ ਜਿਹੜਾ ਇੱਥੇ ਰਸਤਾ ਬਣਿਆ ਇੱਥੇ ਹੀ ਬਿਠਾ ਲਿਓ, ਥੋੜਾ ਜਿਹਾ ਥਾਂ ਖਾਲੀ ਕਰ ਦਿਓ, ਪੰਜ ਪਿਆਰਿਆਂ ਨੂੰ ਸੰਗਤ ਨੂੰ ਲੰਘ ਲੈਣ ਦਿਓ। ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਇੱਥੇ ਹੀ ਬਹਾ ਲਿਓ ਰਸਤੇ ਚ। ਇਸੇ ਗੱਲੋਂ ਐ ਬੇਹਾਲ ਮਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਇਸੇ ਗੱਲੋਂ ਐ ਬੇਹਾਲ ਮਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਇਸੇ ਗੱਲੋਂ ਐ ਬੇਹਾਲ ਮਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਬਿਠਾ ਦਿਓ ਬਈ, ਇੱਥੇ ਬਿਠਾ ਲਓ ਵੀਰੋ, ਰਸਤੇ ਜੀ ਬਾ ਦਿਓ ਸਾਰੀ ਸਾਰੀ ਆਪੇ ਦੀ ਪਛਾਣ ਭੁੱਲ ਗਈ। ਇਸੇ ਗੱਲੋਂ ਹਾਲ ਮਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਇਸੇ ਗੱਲੋਂ ਹੈ ਬਿਹਾਲ ਮਨਾ ਮੇਰਿਆ, ਦੁਖੀ ਦੁਖੀ ਰਹਿੰਦਾ ਓਏ, ਦੁਖੀ ਦੁਖੀ ਰਹਿੰਦਾ ਆਪੇ ਦੀ ਪਛਾਣ ਭੁੱਲ ਗਈ। ਇਸੇ ਗੱਲੋਂ ਐ ਬਿਹਾਲ ਮਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਇਸੇ ਗੱਲੋਂ ਐ ਬਿਹਾਲ ਮਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਇਸੇ ਗੱਲੋਂ ਐ ਬਿਹਾਲ ਮਨਾ ਮੇਰਿਆ, ਆਪੇ ਦੀ ਪਛਾਣ। ਬੋਲੋ ਜੀ ਬੋਲੋ, ਇਸੇ ਗੱਲੋਂ ਐ ਪਛਾਣ ਭੁੱਲ ਗਈ ਬਾਬਾ ਜੀ, ਆਪੇ ਦੀ ਪਛਾਣ ਭੁੱਲ ਗਈ ਬਾਬਾ ਬਾਬਾ, ਆਪੇ ਦੀ ਪਛਾਣ ਭੁੱਲ ਗਈ ਬਾਬਾ ਬਾਬਾ, ਆਪੇ ਦੀ ਪਛਾਣ ਭੁੱਲ ਗਈ। ਉਹ ਸਤਿਗੁਰ ਕਹਿੰਦੇ ਆਪੇ ਦੀ ਪਛਾਣ ਭੁੱਲ ਗਈ, ਬਾਣੀ ਕਹਿੰਦੀ ਵੀ ਆਪੇ ਗੱਲੋਂ ਐ ਬਿਹਾਲ ਮਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਇਸੇ ਗੱਲੋਂ ਐ ਬਿਹਾਲ ਮਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਇਸੇ ਗੱਲੋਂ ਐ ਬਿਹਾਲ ਮਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਗੱਲੋਂ ਐ ਬਿਹਾਲ ਮਨਾ ਮੇਰਿਆ ਜੀ, ਆਪੇ ਦੀ ਗੱਜ ਕੇ ਪਛਾਣ ਭੁੱਲ ਗਈ। ਬਹੁਤ ਬਹੁਤ ਵਧਾਈਆਂ ਜਿੰਨਾ ਅੰਮ੍ਰਿਤ ਛਕਿਆ ਸਿੰਘ ਸਜੇ ਵੀਰ ਭਰਾ ਭੈਣਾਂ ਦਾਖਲੇ ਲਏ ਸਮਾਗਮ ਦੀ ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ ਜਿਨ੍ਹਾਂ ਨੂੰ ਸੱਗਿਓ ਨਾ ਜਦੋਂ ਲੱਗਣ ਜਕਾਰੇ ਬਾਵਾਂ ਖੜੀਆਂ ਕਰਿਓ ਸੱਗਿਓ ਨਾ ਬਈ ਵਾਰ ਵਾਰ ਨਾ ਕਹਿਣਾ ਪਵੇ ਜਿਨ੍ਹਾਂ ਨੇ ਦਾਖਲੇ ਲਏ ਕਾਇਮ ਰਹੋ ਆਪਣੇ ਆਪ ਨਾਲ ਵਾਅਦੇ ਕਰੀਏ ਪ੍ਰੋਮਿਸ ਕਰੀਏ ਭਾਈ ਇਹ ਵੀ ਵਚਨ ਆਪਣੇ ਆਪ ਨਾਲ ਹੀ ਕਰਨਾ ਪੈਂਦਾ ਵੀ ਆਹ ਗਲਤੀਆਂ ਮੈਂ ਨਹੀਂ ਕਰਦਾ ਹੁਣ ਠੀਕ ਰਹਿਣਾ ਆਪਣੇ ਆਪ ਨੂੰ ਕਾਇਮ ਰੱਖਣਾ ਆਪਣੇ ਆਪ ਨੂੰ ਪਛਾਣੋ ਭਰਾਵੋ ਜਿੰਨੇ ਲੈਕਚਰ ਸਾਡੇ ਚਾਹੀਦੇ ਸੀ ਬੰਦੇ ਨੂੰ ਮੋਟੀਵੇਸ਼ਨ ਦੇਣਾ ਸੀ ਹਿੰਮਤ ਦੇਣੀ ਸੀ ਮੋਟੀਵੇਟ ਕਰਨਾ ਸੀ ਬੰਦੇ ਨੂੰ ਗੁਲਾਮ ਨਾ ਬਣਾਓ ਮੰਗਤਾ ਨਾ ਬਣਾਓ ਚਾਹੇ ਰੱਬ ਹੀ ਹੋਵੇ ਰੱਬ ਦਾ ਮੰਗਤਾ ਵੀ ਕਿਉਂ ਬਣੇ ਬੰਦਾ ਰੱਬ ਦਾ ਤੇ ਆਪ ਰੂਪ ਹੈ ਡਿਪੈਂਡ ਕਿਉਂ ਹੋਵੇ ਕਿਸੇ ਤੇ ਮੰਗਤਾ ਕਿਉਂ ਬਣੇ ਆਪਣੇ ਪੈਰਾਂ ਤੇ ਖੜਾ ਕਰੋ ਗੁਰਬਾਣੀ ਤੁਹਾਨੂੰ ਪੈਰਾਂ ਤੇ ਖੜਾ ਕਰਦੀ ਜਦੋਂ ਮਹਾਰਾਜ ਕੋਲ ਆਏ ਮਹਾਰਾਜ ਆ ਕਿਰਪਾ ਕਰ ਦੋ ਜੀ ਮਹਾਰਾਜ ਕਹਿੰਦੇ ਰੱਬ ਤੇ ਸਾਰਿਆਂ ਚ ਵੱਸਦਾ ਹਾਂਜੀ ਫਿਰ ਤੇਰੇ ਟੁੱਟੇ ਆਏ ਤੂੰ ਕਰ ਆਪੇ ਘੱਟ ਘੱਟ ਚ ਵੱਸਦਾ ਸਾਰੇ ਕੰਮ ਆਪ ਕਰਨੇ ਪੈਣੇ ਹੈ ਉਹ ਗੁਰੂ ਨਾਨਕ ਡਿਪੈਂਡ ਨਹੀਂ ਹੋਏ ਰੱਬ ਤੇ ਮਰਦਾਨਿਆਂ ਬਹਿ ਜਾ ਆਪਾਂ ਜਪਦੇ ਆ ਨਾਮ ਆਪੇ ਸਾਰੇ ਕਾਰਜ ਹੋ ਜਾਣਗੇ ਦੁਨੀਆਂ ਨੇ ਆਪੇ ਸੁਧਰ ਜਾਣਾ ਰੱਬ ਨੂੰ ਕਹਿ ਦਿੰਦੇ ਰੱਬ ਆਪੇ ਸੁਧਾਰ ਦੂ ਗੁਰੂ ਨਾਨਕ ਆਪ ਗਏ ਕਿ ਬਹਿ ਗਏ ਸੀ ਟਿਕ ਕੇ ਬੋਲੋ ਬਈ ਕਰਨਾ ਕਿਹਨੂੰ ਪੈਣਾ ਹੈ ਆਪਣੇ ਆਪ ਨੂੰ ਕਰਨਾ ਪੈਣਾ ਹੈ ਚੱਲ ਚੱਲੀਏ ਮਰਦਾਨਿਆਂ ਕਰਨਾ ਸਾਨੂੰ ਪੈਣਾ ਰੱਬ ਸਾਡੇ ਵਿੱਚ ਹੀ ਹੈ ਜੇ ਲੋਕਾਂ ਨੂੰ ਗੱਲ ਸਮਝਾਉਣੀ ਹੈ ਤੇ ਮੈਨੂੰ ਆਪ ਜਾਣਾ ਪੈਣਾ ਉਹ ਡਿਪੈਂਡ ਨਹੀਂ ਹੋਏ ਮੰਗਤੇ ਨਹੀਂ ਬਣੇ ਕਿਸੇ ਅੱਗੇ ਚੱਲ ਮਰਦਾਨੇ ਆ ਦੋਵੇਂ ਚੱਲੀਏ ਆਪਾਂ ਦੋਈ ਬਥੇਰੇ ਆ ਤੇ ਹਿਸਾਬ ਲਾ ਕੇ ਵੇਖੋ ਡਿਕਟੇਟਰਸ਼ਿਪ ਸੱਤਰ ਸਾਲ ਤੱਕ ਸੱਤਰ ਸਾਲ ਦੀ ਉਮਰ ਰਹੀ ਗੁਰੂ ਗੋਬਿੰਦ ਨਾਨਕ ਪਾਤਸ਼ਾਹ ਦੀ ਤੇ ਤਕਰੀਬਨ ਕਹਿ ਲਓ ਤੁਸੀਂ ਚਾਲੀ ਪੰਤਾਲੀ ਸਾਲ ਦਾ ਸਮਾਂ ਇੱਦਾਂ ਜਗ੍ਹਾ ਜਗ੍ਹਾ ਜਾ ਕੇ ਆਪ ਗਏ ਕਰਨਾ ਸਾਨੂੰ ਆਪ ਪੈਣਾ ਹੈ ਗੁਰੂ ਨਾਨਕ ਨੇ ਕਿਤੇ ਨਹੀਂ ਏਦਾਂ ਕਿਹਾ ਛੇਵੇਂ ਪਾਤਸ਼ਾਹ ਜਾਂ ਪੰਚਮ ਪਾਤਸ਼ਾਹ ਕਹਿੰਦੇ ਆ ਜਾਓ ਸਾਰਾ ਟੱਬਰ ਬਹਿ ਕੇ ਆਪਾਂ ਰੱਬ ਨੂੰ ਕਹਿੰਦੇ ਹਾਂ ਰੱਬ ਆਪੇ ਕਰ ਦੂ ਕਹਿੰਦੇ ਨਹੀਂ ਜੇ ਤਵੀਆਂ ਤੇ ਬਹਿਣਾ ਤੇ ਮੈਨੂੰ ਆਪ ਬਹਿਣਾ ਪੈਣਾ ਹੁਣ ਅਸੀਂ ਕਰਾਂਗੇ ਸਾਡੇ ਕਰਿਆਂ ਤੇ ਹੋਊ ਰੱਬ ਸਾਡੇ ਵਿੱਚ ਹੀ ਤੇ ਹੈਗਾ ਆਪਾਂ ਸਾਰੇ ਰੱਬ ਦਾ ਰੂਪ ਨਹੀਂ ਰੱਬ ਸਾਡੇ ਵਿੱਚ ਹੀ ਸਾਡੇ ਕਰਿਆਂ ਤੇ ਹੋਊ ਤੇ ਅੱਜ ਸਾਡੀ ਸਿੱਖ ਕੌਮ ਨੂੰ ਸਾਡੇ ਪ੍ਰਚਾਰਕ ਸਾਡੇ ਬਾਬੇ ਸਾਡੇ ਕਥਾਵਾਚਕ ਮੰਗਤੇ ਬਣਾ ਰਹੇ ਹੈ ਗੁਰਬਾਣੀ ਤੁਹਾਨੂੰ ਖੁਦ ਮੁਖ ਤਿਆਰ ਕਰਦੀ ਹੈ ਗੁਰਬਾਣੀ ਤੁਹਾਨੂੰ ਤੁਹਾਡੇ ਪੈਰਾਂ ਤੇ ਖੜਾ ਕਰਦੀ ਹੈ ਕਿਸੇ ਦੇ ਪੈਰਾਂ ਤੇ ਕਿੰਨਾ ਕੁ ਚਿਰ ਰਾਸ ਰੱਖੇਗਾ ਕਿਸੇ ਤੇ ਕਰਨਾ ਤੇ ਤੈਨੂੰ ਆਪੇ ਹੀ ਪੈਣਾ ਸੋਚ ਕੇ ਵੇਖੋ ਭਰਾਵੋ ਮੇਰਿਓ ਜਿੰਨਿਆਂ ਨੇ ਕੋਠੀਆਂ ਪਾ ਲਈਆਂ ਘਰ ਬਣਾ ਲਏ ਰੱਬ ਬਣਾ ਗਿਆ ਕਿ ਤੁਸੀਂ ਆਪੇ ਬਣਾਏ ਸੀ ਗੱਜ ਕੇ ਤੁਹਾਨੂੰ ਪਤਾ ਰੱਬ ਸਾਡੇ ਵਿੱਚ ਹੀ ਹੈ ਤੇ ਬਣਾਉਣਾ ਸਾਨੂੰ ਆਪੇ ਹੀ ਪੈਣਾ ਤੇ ਜਿਹੜੇ ਅੱਗੇ ਵਾਲੇ ਕੰਮ ਕਰਨੇ ਨੇ ਬੱਚਿਆਂ ਨੂੰ ਕੈਨੇਡਾ ਨੂੰ ਭੇਜਣਾ ਹੈ ਵਧੀਆ ਪੜ੍ਹਾਉਣਾ ਹੈ ਨਿਆਣਿਆਂ ਨੂੰ ਸੈੱਟ ਕਰਨਾ ਹੈ ਵਧੀਆ ਬਾਰ ਅਜੇ ਬਣਾਵਾਂਗੇ, ਸਾਰਾ ਕੁਝ ਕਰਨਾ, ਬੱਚਿਆਂ ਦੇ ਵਿਆਹ ਕਰਨੇ ਨੇ, ਇਹ ਕੋਈ ਕਰੂਗਾ ਕਿ ਆਪੇ ਕਰੋਗੇ? ਗੱਜ ਕੇ ਦੱਸ ਦਿਓ। ਤੇ ਗੁਰੂ ਸਾਹਿਬ ਨੇ ਇਹੀ ਕਿਹਾ ਸੀ, ਕਹਿੰਦੇ ਸਾਰਾ ਕੁਝ। ਅੱਛਾ ਬੱਚੇ ਤੈਂ ਸੈੱਟ ਕਰਨੇ ਨੇ, ਮਤਲਬ ਤੂੰ ਕਰੇਗਾ, ਵਿਆਹ ਵੀ ਤੈਂ ਕਰਨੇ ਨੇ, ਕੈਨੇਡਾ ਵੀ ਤੈਂ ਭੇਜਣੇ ਨੇ, ਪੜ੍ਹਾਉਣੇ ਵੀ ਤੈਂ ਨੇ, ਤੇ ਇੰਡੀਆ ਨੂੰ ਅਮਰੀਕਾ ਵਰਗਾ ਕੌਣ ਬਣਾਊ? ਇਹ ਵੀ ਅਸੀਂ ਆਪੇ ਬਣਾਵਾਂਗੇ, ਅਸੀਂ ਕਰਾਂਗੇ। ਗੁਰੂ ਸਾਹਿਬ ਸਾਨੂੰ ਸਾਡੀ ਪਛਾਣ ਕਰਾਉਂਦੇ ਆ। ਰੱਬ ਨਹੀਂ ਗਵਾਚਿਆ, ਬੰਦਾ ਆਪ ਗਵਾਚ ਗਿਆ। ਰੱਬ ਨਹੀਂ ਕਿਤੇ ਗਿਆ, ਬੰਦਾ ਹੀ ਭੁੱਲਿਆ ਫਿਰਦਾ। ਗੁਰਬਾਣੀ ਨੇ ਸਾਨੂੰ ਸਾਡੀ ਪਛਾਣ ਕਰਾਈ ਹੈ। ਤੈਨੂੰ ਤੇਰਾ ਚੇਤਾ ਹੀ ਭੁੱਲ ਗਿਆ, ਤੂੰ ਉਹਦੀ ਅੰਸ਼ ਨਹੀਂ। ਲਹਿਰ ਨੂੰ ਕਿਹਾ ਲਹਿਰ, ਲਹਿਰ ਲਹਿਰ ਸਾਗਰ ਲੱਭਦੀ ਫਿਰਦੀ ਹੈ। ਲਹਿਰ ਨੂੰ ਸਮੁੰਦਰ ਲੱਭਣਾ ਚਾਹੀਦਾ ਕਿ ਲਹਿਰ ਆਪਣੇ ਆਪ ਨੂੰ ਪਛਾਣ ਲਵੇ? ਕੀ ਸਮੁੰਦਰ ਨਹੀਂ ਲਹਿਰ? ਬੋਲੋ, ਲਹਿਰ ਸਮੁੰਦਰ ਹੀ ਤੇ ਹੈਗੀ ਹੈ। ਲਹਿਰ ਕਮਲੀ ਸਮੁੰਦਰ ਲੱਭਦੀ ਫਿਰਦੀ ਹੈ, ਉਹ ਕਿਰਨ ਕਮਲੀ ਸੂਰਜ ਲੱਭਦੀ ਫਿਰਦੀ ਹੈ। ਕਹਿੰਦੇ ਸੂਰਜ ਕਿੱਥੇ ਹੈ, ਸੂਰਜ ਕਿੱਥੇ ਹੈ? ਕਿਰਨ ਨੂੰ ਕੋਈ ਸਮਝਾਓ, ਤੂੰ ਖੁਦ ਸੂਰਜ ਹੈ। ਸਮਝਾਓ, ਤੂੰ ਖੁਦ ਸਾਗਰ ਹੈ। ਬੰਦਾ ਰੱਬ ਲੱਭਦਾ ਫਿਰਦਾ, ਬੰਦੇ ਨੂੰ ਕੋਈ ਸਮਝਾਓ, ਤੂੰ ਖੁਦ ਉਹ ਰੱਬ ਦਾ ਰੂਪ ਹੈ। ਤੂੰ ਖੁਦ, ਤੂੰ ਖੁਦ ਅੰਸ ਹੈ ਉਹਦੀ, ਤੂੰ ਅੰਸ ਹੈ। ਤੂੰ ਕਿੱਥੇ ਭੁਲੇਖੇ ਚ ਤੁਰਿਆ ਫਿਰਦਾ? ਡਿਪੈਂਡ ਨਾ ਹੋ, ਆਪੇ ਕਰੋ, ਆਪਾਂ ਕਰਾਂਗੇ। ਇਹ ਸਾਂਝਾ ਉਪਦੇਸ਼ ਹੈ ਜਿਹੜਾ ਸਾਰਿਆਂ ਨੂੰ ਸਮਝਣਾ ਚਾਹੀਦਾ, ਚਾਹੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ ਚੋਂ ਵਰਨਾ ਉਹ ਸਾਂਝਾ। ਇਹ ਸਾਂਝੀਆਂ ਗੱਲਾਂ ਹੈ, ਇਹ ਹਰੇਕ ਲਈ ਸਹੀ ਹੈ, ਠੀਕ ਗੱਲ ਹੈ। ਮੈਂ ਕੱਲ ਤੇ ਵੈਸੇ ਗੱਲ ਕੀਤੀ ਸੀ, ਸੁਣੋਗੇ ਮਜ਼ਬਾ ਤੋਂ ਉੱਪਰ ਉੱਠ ਕੇ ਫਿਰ ਸਮਝ ਆਉਣੀ ਵੀ ਧਰਮ ਤੇ ਇੱਕ ਹੈ, ਮਜ਼ਬ ਕਈ ਹੈ। ਮਜ਼ਬੀ ਨਾ ਬਣਿਓ, ਮਜ਼ਹਬੀ। ਮਜ਼ਬ ਦੀਆਂ ਬੇੜੀਆਂ ਤੋਂ ਉੱਚੇ ਉੱਠੋਗੇ ਫਿਰ ਧਰਮ ਸਮਝ ਲੱਗਣਾ। ਧਰਮ ਇੱਕ ਹੈ, ਮਜ਼ਬ ਕਈ ਹੈ। ਤੇ ਕੱਟੜਵਾਦੀ ਬੰਦਾ, ਮੈਂ ਹਿੰਦੂ ਕੱਟੜ ਹਾਂ, ਤੇ ਫਿਰ ਮੈਨੂੰ ਧਰਮ ਦੀ ਸਮਝ ਨਹੀਂ ਆ ਸਕਦੀ, ਲਿਖ ਕੇ ਲੈ। ਜੇ ਮੈਂ ਕੱਟੜ ਬਣ ਗਿਆ ਵੀ ਮੈਂ ਕੱਟੜ ਸਿੱਖ ਹਾਂ, ਫਿਰ ਮੈਨੂੰ ਧਰਮ ਦੀ ਸਮਝ ਨਹੀਂ ਆਉਣੀ। ਮਜ਼ਬ ਤੇ ਸਮਝ ਚ ਆ ਗਿਆ, ਧਰਮ ਨਹੀਂ ਸਮਝ ਚ ਆਉਣਾ। ਧਰਮ ਸਮਝਣ ਲਈ ਮਜ਼ਬਾਂ ਦੀਆਂ ਬੇੜੀਆਂ ਕੱਟਣੀਆਂ ਪੈਂਦੀਆਂ। ਪੌੜੀ ਤੇ ਬਣ ਸਕਦਾ ਸੀ ਮਜ਼ਬ ਜੇ ਸਹੀ ਤਰੀਕੇ ਸਿਰ ਸਮਝਦੇ, ਪਰ ਜਿਹੜੀ ਪੌੜੀ ਤਾਂ ਚਾੜਦੀ ਹੈ, ਥੱਲੇ ਵੀ ਤੇ ਲੈ ਕੇ ਆਉਂਦੀ ਹੈ। ਮਜ਼ਬ ਦੀ ਪੌੜੀ ਚੜ੍ਹ ਕੇ ਤੁਸੀਂ ਧਰਮ ਤੱਕ ਪਹੁੰਚ ਸਕਦੇ ਸੀ, ਜੇ ਕਿਤੇ ਸਹੀ ਤਰੀਕੇ ਨਾਲ ਸਮਝ ਜਾਂਦੇ। ਢਾਂਚਾ ਮਜ਼ਬਾਂ ਦਾ ਬਣਿਆ ਹੋਇਆ ਤੇ ਇੱਥੇ ਤੱਕ ਜਾਣ ਲਈ, ਪਰ ਕੁਦਰਤ ਦੇ ਕਾਨੂੰਨ ਇੱਕ ਨੇ, ਧਰਮ ਸਾਰਿਆਂ ਲਈ ਇੱਕ ਹੈ। ਹੁਣ ਆਪਾਂ ਗੱਲ ਕਰਦੇ ਸੀ ਕੋਟ ਤੀਰਥ ਮੱਝੇ ਨੇ ਸ਼ਨਾਨਾ, ਇਸ ਕੱਲ ਮੈਂ ਮੈਲ ਫਰੀ ਚ, ਮੈਲ ਨਿਕਲਦੀ ਨੀ, ਮੈਲ ਭਰ ਰਹੀ ਹੈ, ਸਗੋਂ ਉਲਟਾ ਹੋ ਗਿਆ ਕੰਮ, ਮੈਲ ਨਿਕਲਦੀ ਨੀ, ਹੁਣ ਮੈਲ ਭਰ ਰਹੀ ਹੈ। ਫਿਰ ਸੁਣੋ,
ਕੋਟ ਤੀਰਥ ਮੱਝਣ ਇਸ਼ਨਾਨਾ, ਇਸ ਕਲ ਮੈਂ ਮੈਲ ਪਰਹਿਜੈ, ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਨਿਜੈ।
ਕਹਿੰਦੇ ਮੈਲ ਭਰ ਰਹੀ ਹੈ, ਸਗੋਂ ਸਾਧ ਸੰਗ ਵਿੱਚ ਜੇ ਹਰੀ ਦੇ ਗੁਣਾਂ ਨੂੰ ਗਾਵੇ, ਹਰੀ ਦੇ ਗੁਣਾਂ ਨੂੰ, ਕੁਦਰਤ ਦੇ ਨਿਯਮਾਂ ਨੂੰ ਸਮਝੇ, ਤੇ ਤੇਰੀ ਜ਼ਿੰਦਗੀ ਸੌਖੀ ਹੋ ਸਕਦੀ ਹੈ। ਸਾਧ ਸੰਗ ਨੂੰ ਇੰਨਾ ਛੋਟਾ ਨਾ ਕਰੀਏ, ਆਪਾਂ ਪਹਿਲੇ ਦੀਵਾਨ ਚ ਵੀ ਗੱਲ ਕੀਤੀ ਸੀ, ਸਾਧ ਸੰਗ ਇੰਨੀ ਨਹੀਂ। ਇਹ ਵੀ ਇੱਕ ਸਾਧ ਸੰਗ ਦਾ ਇੱਕ ਕਹਿ ਲਓ ਤੁਸੀਂ ਪਾਰਟ ਹੈ, ਹਿੱਸਾ ਹੈ, ਪਰ ਸਾਧ ਸੰਗ ਤੇ ਬਹੁਤ ਵੱਡੀ ਹੈ। ਜਿੱਥੇ ਮਰਜ਼ੀ ਤੁਸੀਂ ਚੰਗੀ ਸੰਗਤ ਕਰ ਸਕਦੇ ਹੋ, ਜੇ ਤੂੰ ਚੰਗਾ ਸੱਤ ਸੰਗੀ ਬਣ ਜਾਏ, ਸਿੱਖਣ ਲੱਗ ਜਾਏ, ਫਿਰ ਤੈਨੂੰ ਡਿੱਗਦਾ ਪੱਤਾ ਵੀ ਸਿਖਾ ਦਿੰਦਾ, ਉਹਦੇ ਤੋਂ ਵੀ ਸਿੱਖ ਸਕਦਾ, ਤੇ ਕੀੜੀਆਂ ਤੋਂ ਵੀ ਸਿੱਖ ਸਕਦਾ, ਆਲੇ ਦੁਆਲੇ ਗੁਣੀ ਬੰਦਿਆਂ ਤੋਂ ਜਿੱਥੋਂ ਮਰਜ਼ੀ ਸਿੱਖ ਸਕਦੇ ਹੋ। ਸਾਰੀ ਦੁਨੀਆ ਹੀ ਸਾਧ ਸੰਗਤ ਬਣ ਜੂ, ਬੜੀ ਵੱਡੀ ਹੈ ਸਾਧ ਸੰਗਤ, ਛੋਟੀ ਨਹੀਂ। ਚੰਗਾ ਚੰਗਾ ਬਹੁਤ ਆਲੇ ਦੁਆਲੇ ਤੋਂ ਸਿੱਖਿਆ ਜਾ ਸਕਦਾ, ਸਿੱਖਿਆ ਸਿੱਖਣਾ ਚਾਹੀਦਾ। ਅਗਲੀ ਪੰਕਤੀ ਸੁਣਿਓ, ਇੱਕ ਤੇ ਹੋ ਗਿਆ ਤੀਰਥਾਂ ਤੇ ਨਹਾਉਣਾ, ਇਹ ਸਾਂਝਾ ਉਪਦੇਸ਼, ਜਿਹੜੇ ਲਾਸਟ ਪੰਕਤੀ ਹੈ ਸਾਂਝਾ ਹੈ, ਪਰ ਪਹਿਲੀਆਂ ਪੰਕਤੀਆਂ ਚ ਇਹ ਹੈ ਵੀ ਸਾਂਝਾ ਉਪਦੇਸ਼ ਹੈ ਕਿਹੜਾ, ਇਹ ਸਾਰਿਆਂ ਨੂੰ ਸਮਝਣਾ ਚਾਹੀਦਾ। ਦੂਜੀ ਪੰਕਤੀ ਸੁਣਿਓ,
ਵੇਦ ਕਤੇਬ ਸਿਮਰਤ ਸਭ ਸਾਸ, ਇਨ ਪੜਿਆ ਮੁਕਤ ਨਾ ਹੋਈ।
ਇੱਕ ਹੋ ਗਿਆ ਕੱਲਾ ਨਹਾਉਣਾ, ਪਹਿਲੀ ਪੰਕਤੀ ਚ ਆ ਗਿਆ ਨਹਾਉਣ ਨਾਲ ਤੇ ਕਹਿੰਦੇ ਸਗੋਂ ਮੈਲ ਭਰਦੀ ਹੈ ਤੇ ਦੂਜੇ ਨੰਬਰ ਤੇ ਸਾਡੇ ਵਰਗੇ ਕਈ ਕਹੀ ਜਾਂਦੇ ਆ ਸਿਰਫ ਪਾਠ ਪੜ੍ਹੀ ਜਾਓ ਪੜ੍ਹੀ ਜਾਓ ਕਹਿੰਦੇ ਕੱਲਾ ਪੜ੍ਹ ਕੇ ਮੁਕਤ ਨਹੀਂ ਹੋ ਜਾਂਦਾ ਬੰਦਾ ਜਿੰਨਾ ਚਿਰ ਸਮਝਿਆ ਨਹੀਂ ਜਾਣਿਆ ਨਹੀਂ ਆਪਣੀ ਜ਼ਿੰਦਗੀ ਚ ਲਾਗੂ ਨਹੀਂ ਕੀਤਾ ਪੜ੍ਹੀ ਜਿੰਨਾ ਮਰਜ਼ੀ ਜਾਓ ਇੱਕ ਨਹਾ ਰਹੇ ਹੈ ਇੱਕ ਪੜ੍ਹ ਰਹੇ ਹੈ ਨਾ ਸਿਰਫ ਨਹਾਉਣ ਨਾਲ ਗੱਲ ਬਣ ਜਾਣੀ ਹੈ ਨਾ ਸਿਰਫ ਪੜ੍ਹਨ ਨਾਲ ਗੱਲ ਬਣ ਜਾਣੀ ਹੈ ਫਿਰ
ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਇੱਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ
ਉਹ ਇਸ ਇੱਕ ਅੱਖਰ ਵੀ ਭਾਵੇਂ ਜਾਣੇ ਜਾਣੇ ਸਮਝੇ ਆਪਣੀ ਜ਼ਿੰਦਗੀ ਚ ਲਾਗੂ ਕਰੇ ਜਾਪੈ ਮਤਲਬ ਜਾਣੇ ਜਪ ਮਤਲਬ ਜਾਣ ਸਮਝ ਕਹਿੰਦੇ ਲਾਗੂ ਕਰੇ ਫਿਰ ਭਲਾ ਹੋਣਾ ਹੁਣ ਨਹਾਉਣ ਦੀ ਵੀ ਗੱਲ ਹੋ ਗਈ ਸਿਰਫ ਪੜ੍ਹਨ ਦੀ ਗੱਲ ਵੀ ਹੋ ਗਈ ਤੇ ਲਾਸਟ ਪੰਕਤੀ ਵਿੱਚ ਫਿਰ ਮਹਾਰਾਜ ਕਹਿੰਦੇ ਆ ਜਿਹੜਾ ਜੋ ਪਿੱਛੇ ਦੱਸਿਆ ਇਹ ਸਾਂਝਾ ਹੈ ਸਾਰਿਆਂ ਲਈ ਜਿਹੜਾ ਮਰਜ਼ੀ ਸੁਣੇ ਉਹਨੂੰ ਫਿਰ ਸੁਣ ਲਓ
ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਗੁਰਮੁਖ ਨਾਮ ਜਪੈ ਉਦਰੇ ਸੋ ਕਲ ਮੈਂ ਘਟ ਘਟ ਨਾਨਕ ਮਾਝਾ
ਕਹਿੰਦੇ ਕਹਿੰਦੇ ਗਿਆਨ ਵਾਲਾ ਮਨੁੱਖ ਗੁਰਮੁਖ ਅਕਲ ਵਾਲਾ ਗਿਆਨ ਲੈ ਕੇ ਨਾਮ ਜਪੈ ਮਤਲਬ ਗਿਆਨ ਨੂੰ ਸਮਝੇ ਜਾਣੇ ਉਧਰੇ ਉਹਦਾ ਭਲਾ ਹੁੰਦਾ ਉਧਾਰ ਹੁੰਦਾ ਉਹਦਾ ਜਿਹੜਾ ਅਕਲ ਲਵੇ ਕੱਲਾ ਪੜ੍ਹੇ ਨਾ ਕੱਲਾ ਨਹਾਵੇ ਨਾ ਨਾਮ ਜਪੇ ਮਤਲਬ ਗਿਆਨ ਨੂੰ ਜਾਣੇ ਸਮਝ ਲਵੇ ਇਹਨੂੰ ਦਿਮਾਗ ਨੂੰ ਚਲਾਵੇ ਮਾੜਾ ਜਿਹਾ ਆਪਣੇ ਨੂੰ ਅਕਲ ਲਵੇ ਤਾਂ ਕਹਿੰਦੇ ਭਲਾ ਹੋਣਾ ਕੱਲਾ ਪੜ੍ਹਨ ਤੇ ਜ਼ੋਰ ਨਾ ਦਿਓ ਕੱਲਾ ਨਹਾਉਣ ਤੇ ਜ਼ੋਰ ਨਾ ਦਿਓ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਗੱਲ ਫੇਰ ਬਣਦੀ ਹੈ ਤੇ ਸਾਡੇ ਤੇ ਸਾਰਾ ਢਾਂਚਾ ਹੀ ਏਦਾਂ ਦਾ ਬਣਾਇਆ ਹੋਇਆ ਕਦੇ ਉੱਥੇ ਮੱਥਾ ਟੇਕ ਲੈ ਕਦੇ ਉੱਥੇ ਟੇਕ ਲੈ ਕਦੇ ਉੱਥੇ ਟੇਕ ਲੈ ਸਾਨੂੰ ਤੇ ਆਪਣੇ ਬਾਰੇ ਤੇ ਸਮਝਾਉਂਦਾ ਹੀ ਕੋਈ ਨਹੀਂ ਵੀ ਸਾਰਾ ਕੁਝ ਤੇਰੇ ਵਿੱਚ ਹੀ ਹੈ ਗੁਰਬਾਣੀ ਪਈ ਕਹਿੰਦੀ ਹੈ ਤੀਰਥ ਤੇਰੇ ਵਿੱਚ ਹੈ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ ਤੇ ਸਾਨੂੰ ਅੱਜ ਤੱਕ ਇਹ ਸਮਝਾਉਂਦੇ ਆ ਕਹਿੰਦੇ ਬਾਹਰ ਤੀਰਥ ਹੈ ਬਾਣੀ ਕਹਿੰਦੀ ਤੇਰੇ ਅੰਦਰ ਨਾ ਆਇਆ ਕਰ ਅੰਦਰ ਚੁੱਭਾ ਮਾਰ ਤੇ ਜੋ ਲੱਭੂ ਬੰਦੇ ਦੇ ਅੰਦਰੋਂ ਲੱਭੂ ਜੋ ਮਿਲਣਾ ਅੰਦਰੋਂ ਮਿਲਣਾ ਜਿੰਨੀਆਂ ਕਾਢਾਂ ਕੱਢੇਗਾ ਦਿਮਾਗ ਵਰਤ ਕੇ ਕੱਢੇਗਾ ਸਾਨੂੰ ਸਾਰੇ ਹੀ ਬਾਹਰ ਨੂੰ ਤੋਰੀ ਜਾਂਦੇ ਆ ਬਾਣੀ ਕਹਿੰਦੀ ਅੰਦਰ ਨੂੰ ਤੁਰ ਤੇ ਭਗਤ ਰਾਮਾਨੰਦ ਜੀ ਤੇ ਇੱਥੇ ਤੱਕ ਵੀ ਕਹਿੰਦੇ ਆ ਕਹਿੰਦੇ ਮੈਨੂੰ ਨਾ ਮੈਂ ਤੇ ਫੈਸਲਾ ਕਰ ਲਿਆ ਵੀ ਮੈਂ ਨੀ ਕਿਤੇ ਜਾਣਾ ਮੈਂ ਤੇ ਮੇਰਾ ਤੇ ਕਲੀਅਰ ਫੈਸਲਾ ਹੈ ਵੀ ਆਪਾਂ ਨੀ ਕਿਤੇ ਜਾਂਦੇ ਅਸੀਂ ਨੀ ਜਾਂਦੇ ਕਿਤੇ ਆਪਣੇ ਆਪ ਨੂੰ ਖੋਜਦੇ ਹਾਂ ਆਪਣੇ ਆਪ ਨੂੰ ਬਦਲ ਰਹੇ ਹਾਂ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਨੀ ਕਿਤੇ ਜਾਂਦੇ ਅਸੀਂ ਸਭ ਛੱਡ ਦਿੱਤਾ ਹੈ ਕੱਤ ਜਾਈਏ ਰੇ ਕਿਉਂ ਜਾਈਏ ਭਾਈ ਕਿਉਂ ਜਾਈਏ ਕਿਤੇ ਘਰ ਲਾਗੋ ਰੰਗ ਘਰ ਕਿਹੜਾ ਸਮਝ ਆ ਗਈ ਆ ਦਿਮਾਗ ਚੱਲ ਪਿਆ ਘਰ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਕਹਿੰਦੇ ਮੈਂ ਪਿੰਗਲਾ ਹੋ ਗਿਆ ਮੈਂ ਨੀ ਕਿਤੇ ਜਾਂਦਾ ਕੋਈ ਜਿੰਨਾ ਮਰਜ਼ੀ ਗਈ ਜਾਵੇ ਆਪਾਂ ਨੀ ਜਾਂਦੇ ਅਗਲੇ ਲੁੱਟਣ ਵਾਸਤੇ ਬੈਠੇ ਹੈ ਅਗਲੇ ਦੀ ਨਜ਼ਰ ਮੇਰੀ ਜੇਬ ਤੇ ਹੈ ਰੁਪਈਆ 100 ਦੇ ਦੇ ਪਤਾਸਾ ਦੇਣਗੇ ਜੇ 50 ਦੇਗਾ ਤੇ ਮੂੰਹ ਕੰਨੀ ਵੇਖੀ ਚੱਲੀ ਵੀ ਇਹਨੂੰ ਮਿਲ ਗਿਆ ਮੈਨੂੰ ਮਿਲਿਆ ਹੀ ਨਹੀਂ ਸਰੋਪਾ ਵੀ ਮਿਲ ਗਈ 100 ਰੁਪਈਆ ਦੇ ਦੀ ਹੈ ਕਿ ਨਹੀਂ ਏਦਾਂ ਬੋਲੋ ਯਾਰ ਹੈਗਾ ਕਿ ਨਹੀਂ ਹੈਗਾ ਹੈਗਾ ਤਾਂ ਹੀ ਤਾਂ ਅਗਲੇ ਕਹਿੰਦੇ ਆਜੋ 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 ਵੀ ਆਉਂਗੇ ਤੇ ਸ਼ਰਧਾ ਰੱਖੋ ਸ਼ਰਧਾ ਰੱਖੋ ਸ਼ਰਧਾ ਦੀ ਖੇਡ ਨਹੀਂ ਪੂਜਾ ਦੀ ਖੇਡ ਹੈ ਸ਼ਰਧਾ ਤੇ ਪੂਜਾ ਪੂਜਾ ਤੇ ਗੋਲਕ ਹੈ ਗੋਲਕ ਹੈ ਤੇ ਚੌਧਰਾ ਗੋਲਕ ਹੈ ਤੇ ਚੌਧਰਾ ਅਗਲਾ ਤੈਨੂੰ ਤੇਰੇ ਵਾਲੇ ਤੀਰਥ ਤੇ ਕਿਉਂ ਨਹਾਉਣਾ ਦੱਸੂ ਬਈ ਇੱਕ ਤੀਰਥ ਹੈ ਗੁਰਗਿਆਨ ਸਾਚਾ ਥਾਨ ਤੀਰਥ ਤੇ ਇੱਕ ਤੀਰਥ ਬਾਹਰ ਹੈ ਤੁਸੀਂ ਮੈਨੂੰ ਜਵਾਬ ਦਿਓ ਬਾਹਰਲੇ ਤੀਰਥ ਤੇ ਤੁਹਾਡੀ ਪਹੁੰਚ ਹੈ। ਸਾਰੇ ਬੰਦੇ ਜੇ ਕਹਿਣ ਵੀ ਮੈਂ ਇੱਥੇ ਉਹ ਜਗ੍ਹਾ ਕਿਸੇ ਦੇ ਕਬਜ਼ੇ ਵਿੱਚ ਹੈ, ਤੁਹਾਡੀ ਸਾਰਿਆਂ ਦੀ ਪਹੁੰਚ ਉਹ ਜਗ੍ਹਾ ਤੱਕ ਹੈ ਵੀ ਤੂੰ ਅੰਦਰ ਜਦੋਂ ਮਰਜ਼ੀ ਜਾਵੇਂ ਜਦੋਂ ਮਰਜ਼ੀ ਆਵੇ, ਬੋਲੋ ਗੱਜ ਕੇ ਦੱਸੋ। ਉਹ ਤੀਰਥ ਉਹ ਥਾਂ ਕਿਸੇ ਦੇ ਕਬਜ਼ੇ ਚ ਹੈਗੀ ਹੈ ਨਾ, ਪਰ ਗੁਰਬਾਣੀ ਦੀ ਪੋਥੀ ਘਰੇ ਲੈ ਆਵੇਂ ਬਾਣੀ ਤੱਕ ਤੇਰੀ ਪਹੁੰਚ ਸਿੱਧੀ ਹੈਗੀ ਕਿ ਨਹੀਂ ਇਹ ਦੱਸੋ। ਤੀਰਥ ਕਿਹੜਾ ਹੈ? ਗੁਰ ਗਿਆਨ ਸਾਚਾ ਥਾਨ ਤੀਰਥ। ਤੇਰੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਰੱਖ ਲੈ, ਦੋ ਭਾਗਾਂ ਚ ਰੱਖ ਲੈ, ਪੋਥੀਆਂ ਲਿਆ, ਤੇਰੇ ਘਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਹੈ, ਭਾਗ ਪਏ ਹੈ, ਤੇਰਾ ਸਿੱਧਾ ਸੰਬੰਧ ਹੈ। ਕੀਰਤਨ ਇਹ ਤੀਰਥ ਮਹਾਨ ਨਹੀਂ ਕਹਿੰਦੇ, ਬਾਹਰ ਤੀਰਥ ਹੈ ਉੱਥੇ ਜੁੜ। ਕਮਾਲ ਦੀ ਗੱਲ ਇਹ ਹੈ, ਘਰੇ ਵਾਲੀਆਂ ਪੋਥੀਆਂ ਦੀ ਸਤਿਕਾਰ ਨਹੀਂ ਕਰਦਾ, ਉੱਥੇ ਤਿੰਨ ਤਿੰਨ ਘੰਟੇ ਲੈਣਾ ਚ ਲੱਗਦਾ ਹੈ। ਪਿੰਡ ਵਾਲੇ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਂਦਾ, ਉੱਥੇ ਲੈਣਾ ਚ ਤਿੰਨ ਤਿੰਨ ਘੰਟੇ ਲੱਗਦਾ ਹੈ। ਦੱਸੋ ਸਿੱਖੋ, ਥਾਂ ਮਹਾਨ ਹੈ ਕਿ ਗੁਰਬਾਣੀ? ਗੱਜ ਕੇ ਦੱਸੋ, ਗੁਰਬਾਣੀ। ਤੇ ਜੇ ਗੁਰਬਾਣੀ ਮਹਾਨ ਹੁੰਦੀ ਫਿਰ ਪਿੰਡ ਵਾਲਾ ਗੁਰੂ ਗ੍ਰੰਥ ਸਾਹਿਬ ਵੀ ਮਹਾਨ ਨਾ ਹੁੰਦਾ, ਘਰੇ ਪਈ ਪੋਥੀ ਮਹਾਨ ਨਾ ਹੁੰਦੀ, ਤੇਰੇ ਘਰੇ ਦੋ ਭਾਗ ਗੁਰਬਾਣੀ ਦੇ ਪਏ ਆ ਮਹਾਨ ਨਾ ਹੁੰਦੇ। ਸਾਡੇ ਦਿਮਾਗ ਵਿੱਚ ਗੁਰਬਾਣੀ ਇਹਨਾਂ ਨੇ ਮਹਾਨ ਨਹੀਂ ਹੋਣ ਦਿੱਤੀ, ਇਹਨਾਂ ਨੇ ਥਾਂ ਮਹਾਨ ਕੀਤੀਆਂ ਹੋਈਆਂ, ਜਗ੍ਹਾ ਮਹਾਨ ਕੀਤੀਆਂ ਹੋਈਆਂ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਤੇਰੇ ਘਰੇ ਹੈ, ਪਿੰਡ ਚ ਹੈ, ਮੱਥਾ ਨਹੀਂ ਟੇਕਦਾ। ਇਸੇ ਗੁਰੂ ਗ੍ਰੰਥ ਸਾਹਿਬ ਨੂੰ ਉਹ ਥਾਂ ਤੇ ਲੈ ਜਾ, ਉਹ ਥਾਂ ਤੇ ਲੈ ਜਾ, ਫਿਰ ਵੇਖੀ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਲੈਣਾ ਅਲੱਗ ਅਲੱਗ ਮੱਥਾ ਟੇਕਦਾ, ਫਿਰ ਮਹਾਨ ਕੌਣ ਹੋਇਆ? ਥਾਂ ਪਰ ਮਹਾਨ ਹੈਗਾ ਕੀ ਹੈ ਭਲਾ? ਗੁਰਬਾਣੀ। ਗੁਰਬਾਣੀ ਨਾਲ ਮੇਰੀ ਭੈਣ ਦਾ ਸਿੱਧਾ ਸੰਬੰਧ ਹੋ ਸਕਦਾ ਹੈ, ਵੀਰ ਦਾ ਸੰਬੰਧ ਹੋ ਸਕਦਾ ਹੈ। ਉੱਥੇ ਤੇ ਦੱਸੋ ਭਾਈ ਦਰਬਾਰ ਸਾਹਿਬ ਬੀਬੀਆਂ ਨੂੰ ਕੀਰਤਨ ਕਰਨ ਦਿੰਦੇ ਕਿ ਨਹੀਂ ਦਿੰਦੇ? ਨਹੀਂ ਕਰਨ ਦਿੰਦੇ ਨਾ। ਤੁਹਾਡਾ ਸੰਬੰਧ ਉਹ ਜਗ੍ਹਾ ਨਾਲ ਤੇ ਬਣ ਹੀ ਨਹੀਂ ਸਕਣਾ ਵੀ ਇੱਥੇ ਸਿੱਧਾ ਵੀ ਆਹ ਜਿਹੜੀ ਸੇਵਾ ਗ੍ਰੰਥੀ ਕਰਦੇ ਆ ਅਸੀਂ ਕਰਨੀ ਚਾਹੁੰਦੇ ਹਾਂ, ਪਰ ਗੁਰਬਾਣੀ ਦੀ ਸੇਵਾ ਆਪ ਕਰ ਸਕਦੇ ਨੀ? ਘਰੇ ਪ੍ਰਕਾਸ਼ ਕਰ ਲਓ, ਬੀਬੀ ਸੇਵਾ ਕਰ ਸਕਦੀ ਕਿ ਨਹੀਂ? ਸਿਰ ਤੇ ਚੱਕ ਸਕਦੀ ਨਹੀਂ? ਸਿੱਧਾ ਸੰਬੰਧ ਭੈਣ ਦਾ ਬਣ ਸਕਦਾ? ਕੋਈ ਵੀ ਬਜ਼ੁਰਗ ਹੈ, ਕੋਈ ਬੱਚਾ, ਕੋਈ ਨੌਜਵਾਨ ਹੈ, ਗੁਰਬਾਣੀ ਨਾਲ ਸਿੱਧਾ ਸੰਬੰਧ ਬਣਾ ਸਕਦਾ ਹੈ। ਤੇ ਇਹਨਾਂ ਨੇ ਦੱਸਿਆ ਹੀ ਨਹੀਂ ਵੀ ਗੁਰਬਾਣੀ ਤੀਰਥ ਹੈ, ਗਿਆਨ ਤੀਰਥ ਹੈ ਸਿੱਖਾਂ ਦਾ। ਇਹਨਾਂ ਨੂੰ ਪਤਾ ਸੀ ਵੀ ਜੇ ਗਿਆਨ ਤੀਰਥ ਕਹਿਤਾ ਫਿਰ ਸਾਡੇ ਕੋਲ ਕਿਹਨੇ ਆਉਣਾ? ਇਹਨਾਂ ਨੇ ਅਸਲੀ ਤੀਰਥ ਦੱਸਿਆ ਹੀ ਨਹੀਂ। ਗੁਰਬਾਣੀ ਨੇ ਗਿਆਨ ਤੀਰਥ ਮੰਨਿਆ, ਇਹਨਾਂ ਨੇ ਬਾਹਰ ਤੀਰਥ ਮੰਨਿਆ, ਇਹ ਨਹੀਂ ਮੰਨਦੇ ਤੇ ਨਾ ਇਹਨਾਂ ਨੇ ਮੰਨਣਾ ਹੈ। ਭਰਾਵੋ ਮੇਰਿਓ, ਗੁਰਬਾਣੀ ਨੇ ਤੂੰ ਗਿਆਨ ਨੂੰ ਤੀਰਥ ਦੱਸਿਆ ਤੇ ਗਿਆਨ ਚ ਜਦੋਂ ਮਰਜ਼ੀ ਚੁੰਬਾ ਲਾਓ, ਉਹ ਖਰਚਾ ਵੀ ਕੋਈ ਨਹੀਂ, ਕਿਰਾਇਆ ਨਹੀਂ ਚਾਹੀਦਾ, ਟਾਈਮ ਲੱਗਦਾ, ਛੁੱਟੀਆਂ ਚਾਹੀਦੀਆਂ, ਪਰ ਗੁਰਬਾਣੀ ਗਿਆਨ ਦਾ ਤੀਰਥ ਇੱਦਾਂ ਦਾ ਹੈ, ਸਵੇਰੇ ਸ਼ਾਮ ਚੁੰਬਾ ਲਾਇਆ ਕਰੋ ਤੇ ਗਿਆਨ ਲਓ, ਅਕਲ ਲਓ, ਹੀਰੇ ਮੋਤੀ ਪ੍ਰਾਪਤ ਕਰੋ। ਆਖੋ ਸਤਨਾਮ, ਹੈ ਨਾ ਨਜ਼ਾਰੇ? ਕਿੰਨੀ ਤੀਰਥ ਵਧੀਆ ਦੱਸ ਕੇ ਗਿਆ ਸਾਡਾ ਬਾਬਾ, ਮੌਜਾਂ ਲਾਤੀਆਂ ਸੀ ਸਾਨੂੰ ਗਿਆਨ ਨੂੰ ਤੀਰਥ ਕਹਿ ਕੇ, ਪਰ ਇਹਨਾਂ ਨੇ ਪੜਦੇ ਪਾਤੇ ਲਕੋਤਾ। ਆ ਸੁਣਿਓ, ਇੱਕ ਵਾਰ ਰਾਮਾਨੰਦ ਜੀ ਨੂੰ ਜਦੋਂ ਲੱਗਾ ਨਾ ਪਤਾ, ਰਾਮਾਨੰਦ ਜੀ ਕਹਿੰਦੇ ਮੈਂ ਨਾ ਤੁਰ ਪਿਆ, ਮੈਂ ਆਖਿਆ ਮੈਂ ਵੀ ਚੱਲਦਾ ਨਹਾਉਣ, ਮੈਂ ਵੀ ਇੱਕ ਦਿਨ ਤੁਰਿਆ ਸੀ ਸਾਰਾ ਕੁਝ ਚੱਕ ਕੇ, ਮੈਂ ਕਿਹਾ ਚੱਲ ਚੱਲੀਏ। ਸੁਣਿਓ ਇੱਕ ਵਾਰ,
ਕਦ ਜਾਈਏ ਰੇ ਘਰ ਨਾ ਕੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ, ਇੱਕ ਦਿਵਸ ਮਨ ਭਈ ਉਮੰਗ।
ਕਹਿੰਦੇ ਮੇਰੇ ਅੰਦਰ ਵੀ ਚਾਅ ਜਿਹਾ ਪੈਦਾ ਹੋਇਆ, ਉਮਾਹ ਜਿਹਾ ਹੋਇਆ ਵੀ ਚੱਲ ਚੱਲੀਏ। ਕਹਿੰਦੇ ਮੈਂ ਵੀ ਤੁਰ ਪਿਆ ਸਮਾਨ ਸਮੂਨ ਲੈ ਕੇ, ਸਮੱਗਰੀ ਵੀ ਚੱਲ ਨਹਾ ਕੇ ਆਈਏ। ਮੈਂ ਤਿਆਰੀ ਕਰ ਲਈ, ਕੀ ਤਿਆਰੀ ਕੀਤੀ?
ਘਸ ਚੰਦਨ ਚੋਆ ਬਹੁ ਸੁਗੰਧ,
ਸਮਾਨ ਸਮੂਨ ਚੰਦਨ ਚੁੰਦਨ ਲੈ ਕੇ ਮੈਂ ਵੀ ਆਖਿਆ ਚੱਲ ਚੱਲੀਏ, ਸੁਗੰਧੀਆਂ ਵਾਲਾ ਸਮਾਨ ਚੱਕ ਕੇ ਤੁਰ ਪਿਆ ਅੱਗੇ।
ਪੂਜਨ ਚਾਲੀ ਬ੍ਰਹਮ ਠਾਏ,
ਮੈਂ ਨਾ ਬ੍ਰਹਮ ਥਾਂ ਪੂਜਣ ਚੱਲਿਆ ਸੀ। ਤੇ ਤੁਸੀਂ ਜਵਾਬ ਦਿਓ ਸਿੰਘੋ, ਬ੍ਰਹਮ ਕਿਸੇ ਥੋੜੇ ਜੇ ਥਾਂ ਤੇ ਹੈ ਕਿ ਸਭ ਨਾਨਕ ਬ੍ਰਹਮ ਪਸਾਰੋ? ਬੋਲੋ, ਸਭ ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਬ੍ਰਹਮ ਦਾ ਪਸਾਰਾ ਹੈ ਸਾਰੇ ਪਾਸੇ, ब्रह्म कोई रब दी रब कोई रेंज थोड़ा भी इत्थे ज्यादा आउंदा इत्थे घट आउंदा अगला कहिंदा इत्थे फोन दी रेंज घट आउंदी है बाहर ज्यादा आउंदी है रब कोई ऐ है सारे पासे ब्रह्म ही ब्रह्म है ब्रह्म फैलिया होया है मेरे खेतां च भी है मेरे घर च भी है सारे थावां ते ही है कहिंदे मैं चलिया सी पूजन चाली ब्रह्म मैं क्या चल चलीए पर मेनू गुरु ने समझाया की समझाया भला
सो ब्रह्म बतायो गुर मन ही माहे
गुरु ने की समझाया भी ब्रह्म किथे है तेरे विच तेरे अंदर एक गुरबाणी है जी साडी आ ने गुरु ग्रंथ साहब ये कहिंदे है जदों आ गल्लां गुरबाणी दियां पढ़ पढ़ के सुनाउंदे आ शबीला साडे ते लाउंदे है ढडरियां वाला ऐ कहिंदा ढडरियां वाला नहीं कहिंदा रामानंद जी कहिंदे है गुरु अर्जन जी कहिंदे है कबीर जी कहिंदे है बाबा फरीद साहब कहिंदे है आ 35 दे 35 कहिंदे है मैं जिथे कहता मैं ते पढ़ के सुनाया असीं ते दस्सिया सच्चा है आ गुरु ग्रंथ साहब च लुकोया होया ज्ञान आ है दस्सिया कुछ होर है ते है कुछ होर है ये सारे दे सारे गोलकां दा ढांचा बना के बैठे है गुरबाणी नहीं मनदी इन्हां गल्लां नूं गुरबाणी तेनू ब्रह्म कहिंदी है तेरे च ब्रह्म ब्रह्म दा कोई वखरा थां नहीं हुंदा गुरुद्वारे जांदे आपां गुरु ग्रंथ साहिब दा प्रकाश हुंदा गुरु ग्रंथ साहिब जी सानू साडे बारे समझाउंदे गुरुद्वारे मैं गया मैं सिखिया की परमात्मा सारे पासे है तैं सारा कुछ करना है फिर नहीं माड़ा पर जो अज दस्या जा रहा है वह कुछ होर है रीजनिंग गलत दिती जा रही है रीजनिंग कारण गलत दस्या जा रहा है कहिंदे मैनू पता लगा ब्रह्म अंदर ही है मैनू गुरु ने दस्या अंदर है तेरे फिर रामानंद जी कहते मेरे मैं की कीता सुन
जहां जाइए तह जल पखान तू पूर रहे ओ है सब समान
कहते जदों मैं तीर्थां ते जाना मैनू दो चीजां लभदियां कि एक जल ते एक पत्थर जल च कहिंदे नहाला पुजारी मैनू कहिंदा जल दे विच नहाला ते आ जिहड़ी थां रखी पत्थर उत्थे कहिंदा मत्था टेक लै कहिंदे मेरे तो दो ही कम कराउंदे ऐ इत्थे नहाला इत्थे मत्था टेक लै दो ही कम कराउंदे ऐ पर मेरिया परमात्मा मेरा उते सर्व सर्व थावां ते सब समान है वो किते थोड़ा जा घट नहीं सब समान इको जिहा सारे थावां ते मेरे विच भी है सब समान है सारे पासे इको बराबर है समान कहिए बराबर इको जिहा सारे थावां ते अगे सुन लो
वेद पुराण सब देखे जोए जाइए जो इहा ना होए
ए कहिंदे है जी भगत रामानंद जी कहिंदे मैं समझ गया मैं धार्मिक ग्रंथां नूं पढ़िया जाणिया ते मैं समझिया की आ उहा तौ जाइए जो इहा ना वेखो कमाल दे नुक्ते ते जे अज सानू पता लग जे भटकना मुक जाए आपां अज तो शुरू कर लिए भी जो हैगा मेरे अंदर है फिर खोज किहदी शुरू होऊ अपने ते अपने अंदरों किन्ना कुछ लभू फिर अज तक यात्रा बाहर कीती है अज तक बाहर भटके भटकते रहे हुण अंदर नूं खोजांगे आपे नूं खोजांगे हुण अपने आप नूं लभांगे अज तक लत्तां ते भार ही नहीं सी पाया भरावो मेरे ओ अजकल कई कहणगे मुंडे दा व्याह कर दो फिर आपे जदों भार पऊ कबीलदारी दा आपे बंदा बन जू भार नहीं पाउंदे हुंदे कहिंदे नहीं हुंदे आ गुरु ग्रंथ साहिब जदों कहिंदे रब तेरे विच ही है सारा कबीलदारी तेनू बनाता कहिंदे तेनू आपे ही करना पैणा है हुण बंदा बनो अज तक ते ऐं दस्सिया सी कोई करू कोई आऊ कोई करू पर हुण पता लग गया भार मेरियां लत्तां ते पै गया करना मैनू आपे पैणा वो ते साडे विच ही सी आपे करना पैणा ਆ ਲੱਤਾਂ ਦੇ ਭਾਰ ਪੈ ਗਿਆ ਹੁਣ ਬਸ ਜਦੋਂ ਇਹ ਨੁਕਤਾ ਸਮਝ ਆਇਆ ਫਿਰ ਆਪੇ ਦੀ ਖੋਜ ਹੋਣੀ ਹੈ ਫਿਰ ਗਲਤ ਠੀਕ ਦੀ ਜ਼ਿੰਮੇਵਾਰੀ ਬੰਦਾ ਲੈਣ ਲੱਗੂ ਕਬੂਲਣ ਲੱਗੂ ਫਿਰ ਕਲੀਅਰ ਹੋ ਸਾਰਾ ਕੁਛ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ ਮੈਂ ਰੱਬ ਦਾ ਰੂਪ ਨਹੀਂ ਅਸੀਂ ਕਿਉਂ ਬਾਹਰ ਰੱਬ ਲੱਭੀਏ ਮੈਂ ਉਹਦਾ ਰੂਪ ਨਹੀਂ ਮੇਰੇ ਬੱਚੇ ਮੇਰਾ ਪੁੱਤ ਮੇਰਾ ਲਾਣਾ ਬਾਣਾ ਸਾਰਾ ਕੁਝ ਉਹਦਾ ਹੀ ਰੂਪ ਤੇ ਹੈਗਾ ਹੋਰ ਕਿਹਨੂੰ ਲੱਭਣਾ ਉਹਦੇ ਉਹ ਸਾਡੇ ਵਿੱਚ ਹੈ ਅਸੀਂ ਉਹਦੇ ਵਿੱਚ ਫਰੀਦਾ ਖਾਲਕ ਖਲਕ ਮੈਂ ਖਲਕ ਵਸਾ ਹੈ ਖਲਕਤ ਰੱਬ ਚ ਵਸਦੀ ਹੈ ਰੱਬ ਖਲਕਤ ਚ ਵਸਦਾ ਮੈਂ ਉਹਦੇ ਚ ਰਹਿੰਦਾ ਉਹ ਮੇਰੇ ਚ ਰਹਿੰਦਾ ਅਸੀਂ ਲੱਭਣ ਕਿਹਨੂੰ ਜਾਈਏ ਅਸੀਂ ਕਮਲੇ ਐਵੇਂ ਭਟਕਦੇ ਫਿਰੀਏ ਐਵੇਂ ਬਾਹਰ ਭਾਲਦੇ ਫਿਰੀਏ ਆਪਣੇ ਆਪ ਨੂੰ ਪਛਾਣੋ ਵੀਰੋ ਭੈਣੋ ਮੇਰੀ ਉਹ ਆਪਣੇ ਬੱਚਿਆਂ ਨੂੰ ਕਹਿ ਦਿਓ ਬੱਚਿਓ ਜੋ ਕਰਨਾ ਜ਼ਿੰਦਗੀ ਚ ਤੁਸੀਂ ਕਰਨਾ ਕਾਇਮ ਹੋ ਕੇ ਕਰੋ ਮੰਗਤੇ ਨਾ ਬਣਾਇਓ ਆਪਣੇ ਬੱਚਿਆਂ ਨੂੰ ਖੁਦ ਮੁਖਤਿਆਰ ਬਣਾਓ ਪੈਰਾਂ ਤੇ ਖੜੇ ਕਰ ਦਿਓ ਆਪਣੇ ਬੱਚਿਆਂ ਨੂੰ ਪੈਰਾਂ ਤੇ ਖੜੇ ਕਰੋ ਬੇਟਾ ਪੜੋਗੇ ਮਿਹਨਤ ਕਰੋਗੇ ਤਰੱਕੀ ਕਰੋਗੇ ਤੇ ਅੱਗੇ ਜਾਓਗੇ ਕਰਨਾ ਤੁਹਾਨੂੰ ਆਪੇ ਪੈਣਾ ਆਪਣੇ ਬੱਚਿਆਂ ਨੂੰ ਸਮਝਾਓ ਸੁਣੋ ਅਗਲੀ ਲਾਸਟ
ਹਾਰੀ ਤੋਂ ਜਿਨ ਸ਼ਕਲ ਵਿਕਲ ਭ੍ਰਮ ਕਾਟੇ ਮੋਰ
ਬਲਿਹਾਰੇ ਜਾਵਾਂ ਜਿੰਨੇ ਮੇਰੇ ਸਾਰੇ ਭਰਮ ਭੁਰਮ ਜੇ ਕੱਢਦੇ ਐਵੇਂ ਭਰਮਾਂ ਚ ਤੁਰੇ ਫਿਰਦੇ ਸੀ ਭਰਮ ਸਭ ਤੋਂ ਵੱਡਾ ਇਹ ਸੀ ਕਿ ਮੈਂ ਵੱਖਾਂ ਤੇ ਰੱਬ ਆ ਭਰਮ ਕੱਢਿਆ ਮੇਰਾ ਸਭ ਤੋਂ ਨਜ਼ਾਰਾ ਤੇ ਇਹਨੇ ਦਿੱਤਾ ਸਵਾਦ ਤੇ ਹੁਣ ਆਇਆ ਸਭ ਤੋਂ ਵੱਡਾ ਭਰਮ ਤੇ ਆ ਸੀ ਇਹ ਨਿਕਲ ਗਿਆ ਅੱਗੇ
ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ
ਇਹਦੇ ਮੇਰਾ ਸੁਆਮੀ ਉਹ ਹੈ ਜਿਹੜਾ ਸਾਰੇ ਪਾਸੇ ਰਮਿਆ ਹੋਇਆ ਰਮਤ ਬ੍ਰਹਮ ਹੈ ਜਿਹੜਾ ਮੈਂ ਉਹਨੂੰ ਮੰਨਦਾ ਤੇ ਗੁਰੂ ਦੇ ਗਿਆਨ ਨਾਲ ਮੇਰੇ ਕਰੋੜਾਂ ਹੀ ਕਰਮ ਕੱਟੇ ਆਹ ਕਰ ਲੈ ਕਦੇ ਆਹ ਕਰ ਲੈ ਕਦੇ ਆਹ ਕਰ ਲੈ ਕਦੇ ਸਾਰੇ ਹੀ ਛੱਡਤੇ ਕਰਮ ਕੱਟੇ ਗਏ ਮੇਰੇ ਐਵੇਂ ਵਹਿਮਾਂ ਚ ਪਏ ਸੀ ਭਰਮਾਂ ਚ ਪਏ ਸੀ ਤਾਂ ਹੀ ਤੇ ਕਹੀਦਾ
ਕਾਟੇ ਜੀ ਕਾਟੇ ਭਰਮਾਂ ਦੇ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਭਰਮਾਂ ਦੇ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ
ਗੱਜ ਕੇ ਕਾਟੇ ਜੀ
ਸਤਿਗੁਰ ਮੇਰਾ
ਕਾਟੇ ਜੀ ਕਾਟੇ ਪਰਮਾ ਦੇ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਪਰਮਾ ਦੇ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ
ਕਾਟੇ ਜੀ ਕਾਟੇ ਪਰਮਾ ਦੇ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਪਰਮਾ ਦੇ ਰੋਗ
ਬੜੋ ਬੜੋ
ਮੇਰਾ ਸਤਿਗੁਰ
ਬੋਲਿਓ ਵਾਹ ਕਾਟੇ ਜੀ ਕਾਟੇ
ਸਤਿਗੁਰ ਮੇਰਾ ਪਿਆਰਾ ਮੇਰਾ 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 ਸਤਿਗੁਰ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ
सतगुरु सुनीदा
तैसे ही मरीदे
विछड़े हम पहले प्रभु
संगे आवसी को
हर नमो मंत्र जड़ाए ना
सत्ते हो मेरो
नानक सतगुरु तिना बनाए
ना उहे पया संजो
एंदे ज्ञान दृढ़ कराउंदा है हर नामो मंत्र दृढ़ाए ना कटे होमे रोग वक्ना मलाया जिना तुरे पया संजो। सच्चा ज्ञान है जेड़ा जिंदगी बदल के रख देता। ता करके भरावो भैनो अपने बच्चिया विच कॉन्फिडेंस भरो जिवें सतगुरु जी ने साडे च कॉन्फिडेंस भरिया आत्मविश्वास भरिया उत्साह भरिया। ਜਦੋਂ ਕਹਿੰਦੇ ਰੱਬ ਬੜਾ ਮਹਾਨ ਹੈ ਰੱਬ ਬਹੁਤ ਵੱਡਾ ਬਹੁਤ ਵੱਡਾ ਬਹੁਤ ਵੱਡਾ ਫੇਰ ਜੀ ਕਹਿੰਦੇ ਤੇਰਾ ਤੂੰ ਉਹਦਾ ਰੂਪ ਹੈ ਤੇ ਫਿਰ ਕਿਹਨੂੰ ਵੱਡਾ ਕਹਿ ਰਹੇ ਨੇ ਸੱਚੇ ਪਾਤਸ਼ਾਹ ਤੈਨੂੰ। ਜਦੋਂ ਰੱਬ ਦੀ ਸਿਫਤ ਕਰਦੇ ਨੇ ਰੱਬ ਬੜਾ ਕਮਾਲ ਦਾ ਹੈ ਮੁੜ ਕੇ ਕਹਿ ਦਿੰਦੇ ਨੇ ਤੂੰ ਉਹਦੀ ਅੰਸ ਹੈ। ਇਹ ਕਹਿਣ ਦਾ ਮਤਲਬ ਇਹ ਹੈ ਵੀ ਤੂੰ ਬੜਾ ਕਮਾਲ ਦਾ ਜੇ ਆਪਣੇ ਆਪ ਨੂੰ ਪਛਾਣ ਲਵੇਂ। ਗੁਰੂ ਸਾਹਿਬ ਦਾ ਇਹ ਤਰੀਕਾ ਹੈ ਸਮਝਾਉਣ ਦਾ ਇਹ ਤਰੀਕਾ ਭਾਈ ਸਮਝਾਉਣ ਦਾ ਗੁਰੂ ਸਾਹਿਬ ਦਾ ਢੰਗ ਹੈ। ਉਹ ਤੈਨੂੰ ਵੱਡਾ ਕਰਨਾ ਚਾਹੁੰਦੇ ਆ ਤੇਰੀ ਪਰਸਨੈਲਿਟੀ ਡਿਵੈਲਪ ਕਰਨਾ ਚਾਹੁੰਦੇ ਆ ਤੇਰਾ ਦਿਮਾਗ ਖੋਲਣਾ ਚਾਹੁੰਦੇ ਆ। ਘਬਰਾ ਨਾ ਜਾਈ ਡਰ ਨਾ ਜਾਈ ਕਿਤੇ। ਤਾਂ ਕਰਕੇ ਬੇਨਤੀ ਹੈ ਕਿ ਮਨ ਦੇ ਸਾਰੇ ਡਰ ਵਹਿਮ ਭਰਮ ਕੱਢੋ ਤੇ ਗੁਰਬਾਣੀ ਆਪ ਪੜਿਆ ਕਰੋ। ਤੁਹਾਡੀ ਸਾਰਿਆਂ ਦੀ ਗੁਰਬਾਣੀ ਨਾਲ ਪਹੁੰਚ ਹੈਗੀ ਹੈ। ਜਿੰਨੀ ਸੰਗਤ ਬੇਨਤੀ ਹੈ ਜਿੰਨੇ ਵੀ ਵੀਰ ਭਰਾ ਭੈਣਾਂ ਹੈਗੇ ਹੋ ਤੁਸੀਂ ਸਹਿਜ ਪਾਠ ਸ਼ੁਰੂ ਕਰੋ ਆਪਣੇ ਆਪਣੇ। ਪੋਥੀਆਂ ਲੈ ਆਓ ਦੋ ਭਾਗ ਮਿਲਦੇ ਆ ਗੁਰੂ ਗ੍ਰੰਥ ਸਾਹਿਬ ਦੇ ਦੋ ਭਾਗ ਲਿਆ ਕੇ ਘਰੇ ਰੱਖੋ ਸਹਿਜ ਪਾਠ ਕਰੋ। ਜਿੰਨੇ ਪੰਜਾਬੀ ਪੜ੍ਹਨ ਜਾਣਦੇ ਹੋ ਡਰੋ ਨਾ। ਪੰਜਾਬੀ ਪੜ੍ਹਨ ਵਾਲਾ ਬੰਦਾ ਡਰੇ ਨਾ। ਇੱਕ ਵਾਰ ਗਲਤ ਪੜੂ ਅਗਲੀ ਵਾਰੀ ਆਪੇ ਹੌਲੀ ਹੌਲੀ ਠੀਕ ਪੜੂ। ਹੁਣ ਸਾਡੇ ਵਾਲੇ ਪਤਾ ਕੀ ਕਹਿੰਦੇ ਸਾਡੇ ਬਾਣੀ ਸ਼ੁੱਧ ਹੀ ਪੜ੍ਹਨੀ ਹੈ ਠੀਕ ਹੈ ਤੇ ਕਿੰਨਾ ਟਾਈਮ ਲੱਗੂ ਕਹਿੰਦੇ ਦੋ ਸਾਲ ਤਿੰਨ ਸਾਲ ਲੱਗਦੇ ਨੇ ਫਿਰ ਜਾ ਕੇ ਪਤਾ ਲੱਗਦਾ। ਅਗਲਾ ਕਹਿੰਦਾ ਫਿਰ ਨਾ ਤਿੰਨ ਸਾਲ ਮੈਂ ਕੱਢ ਸਕਦਾ ਨਾ ਮੇਰੇ ਕੋਲ ਟਾਈਮ ਹੈ ਆਪਣੇ ਘਰਾਂ ਦੇ ਕੰਮ। ਤਾਂ ਹੀ ਤੇ ਲੋਕੀ ਬਾਣੀ ਦੇ ਨੇੜੇ ਨਹੀਂ ਗਏ ਡਰ ਗਏ ਡਰਾਇਆ ਇੰਨਾ ਵੀ ਗਲਤ ਨਾ ਪੜੀ। ਭਰਾਵੋ ਮੇਰੇ ਉਹ ਜੰਮਦਾ ਹੀ ਕੋਈ ਮਾਂ ਦੇ ਢਿੱਡ ਚੋਂ ਪਾਠੀ ਥੋੜਾ ਜੰਮਦੇ ਨੇ ਇੱਥੇ ਗਲਤ ਪੜ੍ਹਦੇ ਪੜ੍ਹਦੇ ਠੀਕ ਪੜ੍ਹਨ ਲੱਗੇ ਆ। ਬੰਦਾ ਗਲਤ ਪੜ੍ਹਦਾ ਪੜ੍ਹਦਾ ਆਪੇ ਠੀਕ ਪੜ੍ਹਨ ਲੱਗ ਜਾਂਦਾ। ਤੁਸੀਂ ਆਪੇ ਬਾਣੀ ਪੜ੍ਹੋ ਤੁਹਾਡੀ ਭੈਣੋ ਬਾਣੀ ਤੱਕ ਪਹੁੰਚ ਹੈ। ਸਾਨੂੰ ਜਗ੍ਹਾ ਤੇ ਕੀਰਤਨ ਨਹੀਂ ਕਰਨ ਦਿੰਦੇ ਛੱਡ ਪਰੇ ਤੂੰ ਗੁਰਬਾਣੀ ਨਾਲ ਜੁੜ ਜਾ ਤੂੰ ਸਿੱਧਾ ਬਾਣੀ ਨਾਲ ਪਿਆਰ ਪਾ ਲੈ। ਬਾਣੀ ਤੱਕ ਤੇ ਤੇਰੀ ਪਹੁੰਚ ਹੈਗੀ ਕਿ ਨਹੀਂ ਹੈਗੀ ਇੱਥੇ ਤੇ ਨਹੀਂ ਕੋਈ ਰੋਕਦਾ। ਪੋਥੀ ਘਰੇ ਲਿਆ ਕੇ ਪੜ੍ਹ ਤੈਨੂੰ ਕੌਣ ਰੋਕਦਾ। ਬਾਣੀ ਨਾਲ ਤੇ ਪਹੁੰਚ ਹੈਗੀ ਹੈ ਨਾ ਬਾਣੀ ਨਾਲ ਜੁੜੋ। ਗੁਰਬਾਣੀ ਮਹਾਨ ਹੈ ਗੁਰਬਾਣੀ ਉੱਚੀ ਹੈ। ਹਿਸਟੋਰੀਕਲ ਪਲੇਸ ਜਿੰਨੇ ਵੀ ਬਣੇ ਆ ਥਾਂ ਹੈਗੇ ਆ ਉਹਨਾਂ ਦੀ ਸਾਂਭ ਸੰਭਾਲ ਹੋਵੇ ਜਗ੍ਹਾ ਹੋਵੇ ਪਰ ਮਹਾਨਤਾ ਕਿਹਦੀ ਹੋਵੇ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ। ਗੁਰਬਾਣੀ ਗੁਰਬਾਣੀ ਹੈ ਚਾਹੇ ਤੀਰਥ ਸਥਾਨ ਤੇ ਹੈ ਚਾਹੇ ਸਾਡੇ ਘਰੇ ਹੈ ਚਾਹੇ ਮੇਰੇ ਪਿੰਡ ਚ ਤੇ ਜਿੰਨੀਆਂ ਪੰਜਾਬੀ ਪੜ੍ਹ ਸਕਦੀਆਂ ਭੈਣਾਂ ਪੋਥੀ ਰੱਖੋ। ਸਾਲ ਬਾਅਦ ਭੋਗ ਪਾਓ ਸਹਿਜ ਪਾਠ ਦਾ ਬੱਚੇ ਦੇ ਜਨਮ ਦਿਨ ਤੇ ਰੱਖ ਲਓ ਨਾਲੇ ਜਨਮ ਦਿਨ ਮਨਾਇਆ ਗਿਆ ਨਾਲੇ ਪਾਠ ਹੋ ਗਿਆ। ਅਗਲੇ ਸਾਲ ਦਾ ਫਿਰ ਆਰੰਭ ਕਰ ਲਓ ਫਿਰ ਭੋਗ ਪਾਓ ਫਿਰ ਆਰੰਭ ਕਰ ਲਓ। ਹਰੇਕ ਸਾਲ ਭੋਗ ਪਾਓ। ਦਸ ਸਾਲ ਜਿਉਣਾ ਦਸ ਪਾਠ ਹੋ ਗਏ। ਪੰਜਾਹ ਸਾਲ ਜਿਉਣਾ ਪੰਜਾਹ ਪਾਠ ਹੋ ਗਏ। ਕੋਈ ਮਗਰ ਨਹੀਂ ਪਿਆ ਹੌਲੀ ਹੌਲੀ ਬਾਣੀ ਪੜੋ ਚਾਅ ਨਾਲ ਬਾਣੀ ਪੜੋ ਸ਼ੌਂਕ ਨਾਲ ਬਾਣੀ ਪੜੋ ਰੀਝ ਨਾਲ ਬਾਣੀ ਪੜੋ। ਘਰ ਘਰ ਪੋਥੀਆਂ ਲਿਆ ਕੇ ਰੱਖੋ। ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਟਾਈਮ ਚੋਂ ਟਾਈਮ ਕੱਢ ਕੇ ਸਮੇਂ ਚੋਂ ਸਮਾਂ ਕੱਢ ਕੇ ਬਾਣੀ ਨਾਲ ਜੁੜੇ ਰਹੋ ਤੇ ਜੇ ਅੱਜ ਵੀ ਸੁਣਿਆ ਕੱਲ ਵੀ ਸੁਣਿਆ ਨੈੱਟ ਦੇ ਉੱਤੇ ਸਾਰੇ ਦੀਵਾਨ ਪਏ ਹੁੰਦੇ ਆ ਸੁਣਦੇ ਰਿਹਾ ਕਰੋ। ਕੱਲ ਮੈਂ ਜਦੋਂ ਗੱਡੀ ਚ ਗਿਆ ਸੀ ਤੇ ਇੱਕ ਵੀਰ ਮੇਰੇ ਨਾਲ ਭੱਜਿਆ ਜਾਂਦਾ ਸੀ ਕਾਹਲੀ ਕਾਹਲੀ ਤੇ ਉਹ ਮੈਂ ਗੱਲ ਕਰਨੀ ਹੈ ਜੀ ਉਹ ਮੈਂ ਵੇਖਦਾ ਸੀ ਸਿਕਿਉਰਿਟੀ ਵਾਲੇ ਜਿਹੜੇ ਵੀਰ ਆ ਉਹਨਾਂ ਨੇ ਰੋਕਤਾ ਹੋਣਾ ਤੇ ਮੈਂ ਕਹਿਣਾ ਇਹ ਚਾਹੁੰਦਾ ਵੀ ਕਿਸੇ ਵੀ ਬੰਦੇ ਦੇ ਦਿਮਾਗ ਚ ਕੋਈ ਸਵਾਲ ਆਉਂਦੇ ਆ ਮਹਿਲ ਕਲਾਂ ਦੇ ਏਰੀਏ ਦਾ ਰਹਿਣ ਵਾਲਾ ਇੱਥੇ ਤੁਹਾਡੇ ਦਾ ਜੋ ਮੈਂ ਸਟੇਜਾਂ ਤੇ ਸੁਣਾ ਰਿਹਾ ਤੁਹਾਨੂੰ ਲੱਗਦਾ ਵੀ ਆਹ ਗੱਲ ਗਲਤ ਹੈ ਮਹਿਲ ਕਲਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਪ੍ਰਬੰਧਕਾਂ ਨਾਲ ਸੰਪਰਕ ਕਰ ਲਓ ਜੇ ਦੀਵਾਨ ਲਵਾ ਕੇ ਮੈਨੂੰ ਇੱਥੇ ਲਿਆ ਸਕਦੇ ਐ ਤੇ ਤੈਨੂੰ ਮਿਲਾਉਣ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਹੈ, ਤੇਰੇ ਸਵਾਲਾਂ ਦਾ ਜਵਾਬ ਦਵਾਉਣਗੇ ਤੈਨੂੰ ਆਪੇ। ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਇਹਨਾਂ ਨੂੰ ਮਿਲ, ਤੇ ਪ੍ਰਬੰਧਕਾਂ ਨੂੰ ਮਿਲ ਕੇ 10 ਜਣੇ ਆ ਜਾਓ, 20 ਜਣੇ ਆ ਜਾਓ, ਤੇ ਆ ਕੇ ਆਪਣੇ ਆਪਣੇ ਸਵਾਲ ਰੱਖੋ, ਆਪਣੀ ਗੱਲਬਾਤ ਕਰੋ। ਇੱਕ ਘੰਟਾ ਟਾਈਮ ਚਾਹੀਦਾ, ਘੰਟਾ ਬੈਠੋ। ਦੋ ਘੰਟੇ ਟਾਈਮ ਚਾਹੀਦਾ, ਦੋ ਘੰਟੇ ਬੈਠੋ। ਇੱਥੇ ਇੱਕ ਸਿਕਿਉਰਿਟੀ ਦਾ ਸਿਸਟਮ ਹੁੰਦਾ, ਰਸ਼ ਜ਼ਿਆਦਾ ਹੋ ਜਾਂਦਾ, ਫੋਨਾਂ ਵਾਲੇ ਆ ਫੋਟੋਆਂ ਖਿੱਚਣ ਵਾਲੇ ਇੰਨਾ ਧੱਕਾ ਕਰਦੇ, ਨਾ ਗੱਲ ਮੇਰੇ ਤੋਂ ਸੁਣੀ ਜਾਂਦੀ ਹੈ, ਨਾ ਮੇਰੇ ਤੋਂ ਜਵਾਬ ਦੇ ਹੁੰਦਾ, ਕਾਹਲੀ ਕਾਹਲੀ ਹੋ ਜਾਂਦੀ ਹੈ। ਤਾਂ ਕਰਕੇ ਮੇਰੀ ਇਹ ਮਜਬੂਰੀ ਬਣ ਜਾਂਦੀ ਹੈ। ਇੱਥੇ ਦੇ ਸਿੰਘ ਜਾਣਦੇ ਆ, ਕਈ ਦੋ ਦੋ ਘੰਟੇ ਵੀ ਮੇਰੇ ਕੋਲੇ ਬਹਿ ਕੇ ਆਉਂਦੇ, ਟਾਈਮ ਲੈਂਦੇ ਆ ਸਪੈਸ਼ਲ, ਘੰਟਾ ਘੰਟਾ ਦੋ ਦੋ ਘੰਟੇ ਬਹਿ ਕੇ ਗੱਲਬਾਤ ਕਰਦੇ ਆ। ਜੋ ਮੈਂ ਸੁਣਾ ਰਿਹਾ, ਜੋ ਅੱਜ ਤੱਕ ਸੁਣਦੇ ਹੋ, ਕੀ ਗਲਤ ਹੈ ਮੈਨੂੰ ਦੱਸੋ, ਜੇ ਗਲਤੀ ਹੋਏਗੀ ਤਾਂ ਮੈਂ ਸੁਧਾਰ ਕਰਾਂਗਾ। ਤੂੰ ਸੁਣ ਵੀ, ਤੇ ਜੇ ਤੈਨੂੰ ਕੋਈ ਭੁਲੇਖਾ ਹੈ ਆਪਣਾ ਭੁਲੇਖਾ ਕੱਢ ਲੈ ਭਾਈ। ਜਿਹਦੇ ਜਿਹਦੇ ਕੋਲ ਕੋਈ ਦਿਮਾਗ ਚ ਆਉਂਦਾ ਹੈ, ਮਹਿਲ ਕਲਾਂ ਦੇ ਪ੍ਰਬੰਧਕਾਂ ਨੂੰ ਮਿਲੋ, ਤੁਹਾਨੂੰ ਆਪੇ ਲੈ ਕੇ ਜਾਣਗੇ, ਮੈਨੂੰ ਬੁਲਾਉਣਗੇ। ਘੰਟਾ ਸਫ਼ਰ ਸਵਾ ਡੇਢ ਘੰਟਾ ਲੱਗਦਾ, ਕੋਈ ਜ਼ਿਆਦਾ ਦੂਰ ਤੇ ਹੈ ਨਹੀਂ। ਆਰਾਮ ਨਾਲ ਬਹਿ ਕੇ ਆਪਾਂ ਘੰਟਾ ਦੋ ਘੰਟੇ ਗੱਲਬਾਤ ਕਰਾਂਗੇ। ਵਿਚਾਰ ਕਰਨ ਤੋਂ ਨਹੀਂ ਭੱਜਦੇ ਭਾਈ, ਇਕੱਠ ਜ਼ਿਆਦਾ ਹੁੰਦਾ, ਰਸ਼ ਜ਼ਿਆਦਾ ਹੁੰਦਾ, ਤੇ ਫਿਰ ਮਜਬੂਰੀ ਬਣ ਜਾਂਦੀ ਹੈ, ਮਜਬੂਰੀ ਬਣ ਜਾਂਦੀ ਹੈ। ਤਾਂ ਕਰਕੇ ਸਿਕਿਉਰਿਟੀ ਕਰਕੇ ਸਿਸਟਮ ਏਦਾਂ ਦਾ, ਤਾਂ ਜਾਣਾ ਪੈਂਦਾ। ਇੱਕ ਬੇਨਤੀ ਹੋਰ ਹੈ, ਮੈਨੂੰ ਪ੍ਰਬੰਧਕ ਦੱਸਦੇ ਸੀ, ਕਹਿੰਦੇ ਜੀ ਸਾਡੇ ਇੱਥੇ ਕਹਿੰਦੇ ਹੈ ਕਿ ਜਿਹੜਾ 24 ਲੱਖ ਰੁਪਇਆ ਕਹਿੰਦੇ ਲੈਂਦੇ ਆ ਜੀ ਦੀਵਾਨ ਫੇਰ ਲਾਉਂਦੇ ਆ, ਏਦਾਂ ਦੀ ਗੱਲ ਵੀ ਸੁਣੀ ਹੈ ਮੈਂ। ਮਹਿਲ ਕਲਾਂ ਦੇ ਵਿੱਚ ਅੱਜ ਤੋਂ ਮੇਰਾ ਖਿਆਲ 13 ਸਾਲ ਪਹਿਲਾਂ ਵੀ ਦੀਵਾਨ ਲੱਗੇ, 13-14 ਸਾਲ ਪਹਿਲਾਂ। ਉਦੋਂ ਕਿੰਨੇ 24 ਲੱਖ ਦਿੱਤੇ ਸੀ ਤੁਸੀਂ? ਚੇਤਾ ਹੀ ਹੋਣਾ, ਮਹਿਲ ਕਲਾਂ ਵਾਲਿਆਂ ਨੇ ਲਾਏ ਸੀ, ਲਵਾਏ ਸੀ ਦੀਵਾਨ। ਆ ਰਾਏਕੋਟ ਤੁਹਾਡੇ ਗੁਆਂਢ ਚ ਕਿੰਨੀ ਵਾਰੀ ਦੀਵਾਨ ਲੱਗੇ, ਇੱਥੇ ਜਲਾਲ ਦੀਵਾਲ ਵੀ ਲੱਗੇ, ਬਰਨਾਲੇ ਵੀ ਪ੍ਰੋਗਰਾਮ ਹੋਏ ਆ, ਆ ਨੇੜੇ ਨੇੜੇ ਹੁੰਦੇ ਹੀ ਰਹਿੰਦੇ। ਪਰ ਏਦਾਂ ਦੀਆਂ ਅਫਵਾਹਾਂ ਉਡਾਉਣ ਵਾਲੇ ਹੁੰਦੇ ਆ ਕਈ ਬੰਦੇ, ਲਓ ਜੀ ਇਹ 3 ਲੱਖ ਰੁਪਇਆ ਲੈਂਦੇ। ਭਰਾਵੋ, ਅੱਜ ਤੱਕ ਨਾ ਕਦੇ ਕਿਸੇ ਤੋਂ ਪੈਸਾ ਮੰਗਿਆ ਤੇ ਨਾ ਲੋੜ ਪਵੇ। ਆਪਣੀ ਮਰਜ਼ੀ ਨਾਲ ਅਗਲਾ ਗੱਡੀਆਂ ਦਾ ਤੇਲ ਦੇ ਦੇਵੇ, ਨਾ ਵੀ ਦੇਵੇ, ਕਵੇ ਜੀ ਨਹੀਂ ਜੀ ਸਾਡੇ ਤੇ ਖਰਚਾ ਜ਼ਿਆਦਾ ਹੋ ਗਿਆ, ਆਪਾਂ ਕਹਿੰਦੇ ਹਾਂ ਤਾਂ ਵੀ ਕੋਈ ਗੱਲ ਨਹੀਂ। ਜੇ ਭਾਈ ਏਦਾਂ 24-24 ਲੱਖ ਰੁਪਇਆ ਰੇਟ ਫਿਕਸ ਕਰਕੇ ਫਿਰ ਮੇਰੇ ਵਰਗਾ ਬੰਦਾ ਸਟੇਜ ਤੇ ਚੜੂ, ਫਿਰ ਤੇ ਹੋ ਗਿਆ ਪ੍ਰਚਾਰ, ਫਿਰ ਤੇ ਹੋ ਗਿਆ ਨਾ, ਏਦਾਂ ਕਿਵੇਂ ਹੋ ਸਕਦਾ? ਨਾਲੇ 24 ਲੱਖ ਲੈਣ ਵਾਲਾ ਬੰਦਾ ਅਗਲਾ ਕਵੇ 24 ਲੱਖ ਰੁਪਇਆ ਲਊ ਮੈਂ ਫਿਰ ਸਟੇਜ ਤੇ, ਕਿਉਂ ਇਹੋ ਜਿਹੇ ਤੋਂ ਕਰਾਉਣਾ ਕੀ ਹੈ ਤੁਸੀਂ? ਸੱਦੋਗੇ ਕਿਉਂ ਇਹੋ ਜਿਹੇ ਬੰਦੇ? ਤਾਂ ਕਰਕੇ ਭਾਈ ਇਹੋ ਜਿਹੀਆਂ ਗੱਲਾਂ ਤੋਂ ਜ਼ਰੂਰ ਗੁਰੇਜ ਕਰਿਆ ਕਰੋ। ਅਫਵਾਹਾਂ ਏਦਾਂ ਦੀਆਂ ਉੱਡਦੀਆਂ ਹੀ ਹੁੰਦੀਆਂ, ਆਲੇ ਦੁਆਲੇ ਕੋਈ ਬਾਬਿਆਂ ਦੇ ਬੰਦੇ ਕੁਛ ਹੋਰ ਹੁੰਦੇ ਆ ਜਿਨ੍ਹਾਂ ਨੂੰ ਪਸੰਦ ਨਹੀਂ ਹੁੰਦਾ ਸਿਸਟਮ, ਉਹਨਾਂ ਨੇ ਕੁਛ ਨਾ ਕੁਛ ਕਹਿਣਾ ਹੀ ਹੁੰਦਾ। ਸੋ ਆਪ ਸਾਰਿਆਂ ਨੂੰ ਬੇਨਤੀ ਹੈ, ਆਪ ਦੀਵਾਨ ਸੁਣੋ। ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹੁੰਦਾ ਦੀਵਾਨ। ਪਰਸੋਂ ਸ਼ਨੀਵਾਰ ਹੈ, ਪਹਿਲਾ 1 ਤਰੀਕ ਦਾ, ਪਹਿਲਾ ਸ਼ਨੀਵਾਰ ਜਿਹੜਾ ਮਰਜ਼ੀ ਹੋਵੇ ਉਹ ਪਰਮੇਸ਼ਵਰ ਦੁਆਰ ਦੀਵਾਨ ਹੁੰਦੇ ਹੈ। ਪਰਸੋਂ ਪਹਿਲਾ ਸ਼ਨੀਵਾਰ ਹੈ, ਪਰਸੋਂ ਦਾ ਦੀਵਾਨ ਹੈ। ਜਿੰਨਾ ਕੋਲ ਟਾਈਮ ਹੋਵੇ ਪਹੁੰਚਣਾ, ਦਰਸ਼ਨ ਦੇਣੇ, ਨਹੀਂ ਤੇ ਆਨਲਾਈਨ ਨੈੱਟ ਦੇ ਉੱਤੇ ਸੁਣਦੇ ਰਿਹਾ ਕਰੋ। ਆਪਣੇ ਜੋਗਾ ਪਿੰਡ ਪੈਂਦਾ, ਜ਼ਿਲ੍ਹਾ ਮਾਨਸਾ, 8-9-10 ਫਰਵਰੀ ਦੇ, ਉੱਥੇ ਵੀ ਅਨਾਜ ਮੰਡੀ ਦੇ ਵਿੱਚ 8-9-10 ਫਰਵਰੀ ਦੇ 3 ਦੀਵਾਨ ਹੈ ਦੁਪਹਿਰ ਦੇ। ਜਿਨ੍ਹਾਂ ਕੋਲ ਸਮਾਂ ਹੋਵੇ ਪਿੰਡ ਜੋਗਾ ਜ਼ਿਲ੍ਹਾ ਮਾਨਸਾ, ਉੱਥੇ ਪਹੁੰਚ ਕੇ ਵੀ ਸੰਗਤ ਦਰਸ਼ਨ ਦੇਵੇ। ਸਾਰੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ ਧੰਨਵਾਦ। ਕਾਹਲੀ ਨਾਲ ਆਉਣਾ ਪੈਂਦਾ, ਕਾਹਲੀ ਨਾਲ ਜਾਣਾ ਪੈਂਦਾ, ਇਸ ਗੱਲ ਦੀ ਮੈਂ ਮਾਫ਼ੀ ਮੰਗਦਾ। ਕੱਲ ਮੈਨੂੰ ਇੱਕ ਵੀਰ ਘਰ ਮਿਲਿਆ, ਉਹ ਮੈਨੂੰ ਕਹਿੰਦਾ ਭਾਈ ਸਾਹਿਬ ਤੁਸੀਂ ਲੰਗਰ ਚ ਬਹਿ ਕੇ ਪ੍ਰਸ਼ਾਦਾ ਨਹੀਂ ਛਕਦੇ। ਮੈਂ ਇਹਦੇ ਬਾਰੇ ਵੀ ਦੱਸਦੇ ਹਾਂ ਇੱਕ ਮਿੰਟ। ਮੈਂ ਕਾਤਰੋਂ ਕਿਹਾ ਸੀ ਪਿਛਲੀ ਵਾਰ ਜਦੋਂ ਦੀਵਾਨ ਲੱਗੇ ਸੀ, ਸੁਣਿਓ ਬਈ, ਇਹ ਵੀ ਨੋਟ ਕਰ ਲਿਓ ਗੱਲ। ਹੁਣ ਇੱਕ ਗੱਲ ਤੁਸੀਂ ਮੈਨੂੰ ਦੱਸੋ, ਸਾਰੇ ਜਣੇ ਦੱਸੋ ਵੀ ਜੇ ਮੈਂ ਲੰਗਰ ਚ ਬਹਿ ਕੇ ਪ੍ਰਸ਼ਾਦਾ ਛਕਾਂ ਫਿਰ ਤੁਹਾਨੂੰ ਇਹ ਲੱਗੂ ਵੀ ਭਾਈ ਰਣਜੀਤ ਸਿੰਘ ਬਹੁਤ ਵਧੀਆ? ਬੋਲੋ ਜਰਾ ਗੱਜ ਕੇ ਦੱਸੋ ਬਈ, ਲੱਗੂ ਵਧੀਆ? ਸਿਰ ਮਾਰੀ ਜਾਂਦੇ ਦੱਸਦੇ ਹੈ ਨੀ ਵੀ ਵਧੀਆ ਲੱਗੂ ਕਿ ਘਟੀਆ ਲੱਗੂ। ਬੋਲੋ ਤੇ ਸਹੀ, ਦੱਸੋ ਵੀ ਠੀਕ ਲੱਗੂ ਕਿ ਗਲਤ ਲੱਗੂ? ਠੀਕ ਲੱਗੂ। ਸੁਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਨੁਕਤਾ ਹੈ ਜਿਹੜਾ ਤੁਹਾਡੇ ਦਿਮਾਗ ਚ ਆਉਣਾ ਚਾਹੀਦਾ। ਇਹ ਜਿਹੜਾ ਤਰੀਕਾ ਹੈ ਨਾ ਤੁਹਾਡਾ ਸੋਚਣ ਦਾ, ਵੀ ਬੰਦਾ ਫਿਜੀਕਲੀ ਬੈਠਾ ਹੋਵੇ ਤੇ ਤੁਹਾਨੂੰ ਐਂ ਲੱਗਦਾ ਵੀ ਕਮਾਲ ਦਾ ਬੰਦਾ ਇਹ, ਐਦਾਂ ਲੱਗਦਾ ਇਹਨਾਂ ਗੱਲਾਂ ਕਰਕੇ ਬਾਬਿਆਂ ਨੇ ਅੱਜ ਤੱਕ ਢਾਂਚੇ ਨੇ ਸਾਨੂੰ ਲੁੱਟਿਆ ਕਿਵੇਂ ਮੈਨੂੰ ਤੁਸੀਂ ਜਵਾਬ ਦਿਓ ਕਿਸੇ ਗਰੀਬ ਇੱਕ ਬੰਦੇ ਨੇ ਕਿਸੇ ਦੀਆਂ ਗਰੀਬ ਬੱਚੀਆਂ ਦਾ 10 ਲੜਕੀਆਂ ਦੇ ਵਿਆਹ ਕੀਤੇ ਹੈ ਬੋਲ ਕੇ ਜਵਾਬ ਦਿਓ ਠੀਕ ਹੈ ਕਿ ਗਲਤ ਹੈ ਗੱਜ ਹੋਰ ਗੱਜ ਚੱਜ ਤਰ੍ਹਾਂ ਕਹੋ ਯਾਰ ਠੀਕ ਹੈ ਨਾ ਤੁਹਾਨੂੰ ਠੀਕ ਲੱਗਦਾ ਹੈ ਹੁਣ ਸੁਣੋ ਪੂਰੀ ਪਿਕਚਰ ਕੀ ਹੈ ਬੰਦੇ ਨੇ 100 ਲੜਕੀਆਂ ਤੇ 100 ਲੜਕੀਆਂ ਵਾਸਤੇ ਪੈਸਾ ਮੰਗਾਇਆ ਹੈ 90 ਦੇ ਆਪ ਖਾ ਗਿਆ 10 ਦਾ ਤੈਨੂੰ ਸਾਹਮਣੇ ਵਿਖਾਤੇ ਵਿਆਹ 10 ਵਿਖਾਤੇ ਹੁਣ ਬੋਲੋ ਠੀਕ ਹੈ ਕਿ ਗਲਤ ਮਿੰਟ ਜੀ ਗਲਤ ਹੋ ਗਿਆ ਯਾਰ ਹੁਣ ਇਹ ਤੇ ਕਹਿੰਦੇ ਸੀ ਠੀਕ ਹੈ ਮਿੰਟ ਜੀ ਗਲਤ ਹੋ ਗਿਆ ਕਿਉਂ ਭਲਾ ਜੋ ਦਿਸਦਾ ਹੈ ਜ਼ਰੂਰੀ ਨਹੀਂ ਅਗਲੇ ਦੀ ਭਾਵਨਾ ਠੀਕ ਹੋਵੇ ਇਹ ਸੋਚਣਾ ਪੈਣਾ ਪੂਰੀ ਪਿਕਚਰ ਵੇਖਣ ਦੀ ਸਮੁੱਚਤਾ ਸਨਾਰੀਓ ਇਹ ਜੱਜਾਂ ਸਿੱਖ ਇਹ ਪਤਾ ਹੋਣਾ ਚਾਹੀਦਾ ਹੈ ਵੀ ਸਹੀ ਕੀ ਹੈ ਹੁਣ ਜਵਾਬ ਦਿਓ ਇੱਕ ਬੰਦਾ ਪ੍ਰਸ਼ਾਦਾ ਪੰਗਤ ਵਿੱਚ ਬਹਿ ਕੇ ਥੱਲੇ ਛਕਦੇ ਆ ਬੋਲੋ ਮੇਰੇ ਦਿਮਾਗ ਚ ਇਹ ਹੈ ਵੀ ਮਹਿਲ ਕਲਾਂ ਦੇ ਇਲਾਕੇ ਵਾਲੇ ਚਾਹੁੰਦੇ ਹੈ ਕਿ ਭਾਈ ਰਣਜੀਤ ਸਿੰਘ ਥੱਲੇ ਬਹਿ ਕੇ ਰੋਟੀ ਖਾਵੇ ਠੀਕ ਹੈ ਮੈਨੂੰ ਲੱਗ ਗਿਆ ਤੁਹਾਡਾ ਪਤਾ ਵੀ ਤੁਸੀਂ ਚਾਹੁੰਦੇ ਕੀ ਹੋ ਮੈਂ ਦੀਵਾਨ ਤੇ ਆਉਣਾ 2 ਵਜੇ ਮੈਂ ਆ ਜਾ 11 ਵਜੇ ਤੇ 11 ਵਜੇ ਆ ਕੇ ਪੜਦੇ ਵੀ ਨਾਲ ਮੈਂ ਬਣਵਾਵਾਂ ਸੁਣਿਓ ਆ ਵਿਛਾਈ ਵੀ ਮੈਂ ਕਰਵਾਵਾਂ ਆ ਪਾਲਕੀ ਸਾਰਾ ਤਿਆਰੀ ਮੈਂ ਕਰਾਵਾਂ ਮੇਰੇ ਬੰਦੇ ਨਾਲ ਲੱਗੇ ਹੋਣ ਅਸੀਂ 11 ਵਜੇ ਦੇ ਮੁੜਕੋ ਮੁੜਕੀ ਹੋਏ ਤੇ 1:30 ਵਜੇ ਨੂੰ ਨਹਾ ਕੇ ਸਟੇਜ ਤੇ ਆ ਕੇ ਬਹਿ ਜਾਈਏ ਮੈਨੂੰ ਪਤਾ ਲੱਗ ਗਿਆ ਮਹਿਲ ਕਲਾਂ ਦੇ ਲੋਕ ਚਾਹੁੰਦੇ ਕੀ ਹੈ ਵੀ ਬੰਦਾ ਐ ਆਪ ਕੰਮ ਕਰੇ ਸੇਵਾ ਕਰੇ ਵਧੀਆ ਲੱਗਦਾ ਹੈ ਦੱਸੋ ਮਹਿਲ ਕਲਾਂ ਦੇ ਇਲਾਕੇ ਚ ਬੱਲੇ ਬੱਲੇ ਹੋਊ ਕਿ ਨਹੀਂ ਹੋਊ ਠੀਕ ਲੱਗਦਾ ਨਾ ਪਰ ਮੇਰੇ ਮਨ ਚ ਕੀ ਹੈ ਕਿ ਮਹਿਲ ਕਲਾਂ ਦੇ ਇਲਾਕੇ ਦੇ ਲੋਕਾਂ ਤੇ ਪ੍ਰਭਾਵ ਪਾਉਣਾ ਹੈ ਮੇਰੀ ਭਾਵਨਾ ਵੇਖਣੀ ਪੈਣੀ ਹੈ ਤੁਹਾਨੂੰ ਮੇਰੇ 11 ਵਜੇ ਦਾ ਆਇਆ ਨਹੀਂ ਵੇਖਿਆ ਵੇਖਣਾ ਪੈਣਾ ਮੇਰੀ ਭਾਵਨਾ ਇਹ ਹੈ ਕਿ ਮੈਂ ਪ੍ਰਭਾਵ ਪਾਉਣਾ ਮਹਿਲ ਕਲਾਂ ਦੇ ਲੋਕਾਂ ਤੇ ਅੱਜ ਕੱਲ ਦੇ ਸਾਧਾਂ ਨੇ ਪ੍ਰਭਾਵ ਕਿਵੇਂ ਪਾਇਆ ਬਾਬਾ ਜੀ ਨੇ ਤੇ ਪੈਰਾਂ 'ਚ ਜੁੱਤੀ ਨਹੀਂ ਪਾਈ ਅੱਡੀਆਂ ਫਟੀਆਂ ਰਹਿੰਦੀਆਂ ਨੇ ਤੇ ਲੋਕਾਂ ਨੇ ਇਹ ਵੇਖ ਕੇ ਵੀ ਬਾਬਾ ਜੀ ਨੇ ਪੈਰਾਂ 'ਚ ਜੁੱਤੀ ਨਹੀਂ ਪਾਈ ਲੋਕਾਂ ਨੇ ਆਪਣਾ ਸਭ ਕੁਝ ਉਹਨਾਂ ਦੇ ਪੈਰਾਂ 'ਚ ਰੱਖਤਾ ਲਿਜਾ ਕੇ ਤੁਸੀਂ ਗੱਲਾਂ ਕਰਦੇ ਹੋ ਇੱਥੇ ਥੱਲੇ ਬਹਿਣ ਦੀਆਂ ਮੈਂ ਤੁਹਾਨੂੰ ਇਹੋ ਜਿਹੇ ਸਾਧ ਵਿਖਾਉਂਦਾ ਜਿਨ੍ਹਾਂ ਨੇ ਪੁੰਜੇ ਨਹੀਂ ਸਾਰੀ ਉਮਰ ਉਹਨਾਂ ਨੇ ਬੈੱਡ ਤੇ ਸੌ ਕੇ ਨਹੀਂ ਵੇਖਿਆ ਐ ਢਾਸਣਾ ਲਾ ਕੇ ਸੌ ਜਾਂਦੇ ਐ ਤੇ ਜਿੱਦੇ ਉਹ ਸਾਧ ਮਰਿਆ ਨਾ ਜਿਹੜਾ ਐ ਢਾਸਣਾ ਲਾ ਕੇ ਸੌਂਦਾ ਸੀ ਉਹਦੇ ਕਮਰੇ ਦੇ ਵਿੱਚੋਂ 10 ਕਿਲੋ ਸੋਨਾ ਨਿਕਲਿਆ 10 ਕਿਲੋ ਤੇ 25-30 ਲੱਖ ਰੁਪਇਆ ਨਗਦ ਨਿਕਲਿਆ ਤੇ ਲੋਕਾਂ ਤੇ ਪ੍ਰਭਾਵ ਉਹਨੇ ਕੀ ਪਾਇਆ ਹੋਇਆ ਸੀ ਕਹਿੰਦੇ ਜੀ ਢਾਸਣਾ ਜਾ ਲਾ ਕੇ ਸੌ ਜਾਂਦਾ ਕਹਿੰਦੇ ਬਾਬਾ ਜੀ ਤੇ ਬੈੱਡ ਤੇ ਸੌਂਦੇ ਹੀ ਨਹੀਂ ਆਹੀ ਗੱਲਾਂ ਕਰਕੇ ਤੇ ਸਾਧ ਲੁੱਟਦੇ ਆ ਤੁਹਾਨੂੰ ਤੁਸੀਂ ਵੇਖਣਾ ਕੀ ਹੈ ਤੁਸੀਂ ਵੇਖਣਾ ਹੈ ਮੇਰਾ ਇੱਥੇ ਬੈਠਾ ਨਹੀਂ ਤੁਸੀਂ ਵੇਖਣਾ ਪੂਰੀ ਪਿਕਚਰ ਕੀ ਹੈ ਇਹ ਬੰਦਾ ਲਜਾ ਕਿੱਧਰ ਰਿਹਾ ਇਹ ਸੋਚਦਾ ਕਿੱਦਾਂ ਹੈ ਇਹ ਸਾਡਾ ਵਿਕਾਸ ਕਰਦਾ ਹੈ ਕਿ ਨਹੀਂ ਕਰਦਾ ਤੁਸੀਂ ਏਦਾਂ ਨਹੀਂ ਵੇਖ ਸਕਦੇ ਕਿ ਬੰਦੇ ਨੇ 5 ਲੜਕੀਆਂ ਦੇ ਵਿਆਹ ਕਰਤੇ 50 ਲੜਕੀਆਂ ਦੇ ਪੈਸੇ ਖਾ ਗਿਆ ਸਾਰੀ ਪਿਕਚਰ ਆ ਹੈ ਜੇ ਮੈਂ ਇੱਥੇ ਕਨਾਤਾਂ ਲਾਉਂਦਾ ਫਿਰਦਾ ਆਪ ਨਾਲ ਕੰਮ ਕਰਦਾ ਫਿਰਦਾ ਇਹਦਾ ਮਤਲਬ ਇਹ ਹੈ ਮੈਂ ਮਹਿਲ ਕਲਾਂ ਦੇ ਲੋਕਾਂ ਤੇ ਪ੍ਰਭਾਵ ਪਾਉਣਾ ਚਾਹੁੰਦਾ ਵੀ ਮੇਰੇ ਵਰਗਾ ਕੋਈ ਨਹੀਂ ਜਿਹੜਾ ਵਿਛਾਈ ਵੀ ਆਪ ਕਰਦਾ ਹੈ ਜਿਹੜਾ ਝਾੜੂ ਵੀ ਆਪ ਲਾਉਂਦਾ ਫਿਰਦਾ ਹੈ ਮੇਰੀ ਭਾਵਨਾ ਕੀ ਹੈ ਵੇਖਣੀ ਪੈਣੀ ਹੈ ਭਾਵਨਾ ਇਸੇ ਕਰਕੇ ਤੇ ਲੀਡਰ ਲੁੱਟ ਕੇ ਲੈ ਗਏ ਸਾਨੂੰ ਬੁੱਧੂ ਬਣਾਇਆ ਲੀਡਰਾਂ ਨੇ ਬੁੱਧੂ ਬਣਾਇਆ ਬਾਬਿਆਂ ਨੇ ਮੇਰੇ ਵਰਗਾ ਬੰਦਾ ਬੁੱਧੂ ਬਣਾਉਂਦਾ ਹੈ ਇਹੋ ਜਿਹਾ ਕੁਝ ਕਰਦਾ ਜਦੋਂ ਉਹ ਲੋਕਾਂ ਤੇ ਪ੍ਰਭਾਵ ਪਾਉਣਾ ਚਾਹੁੰਦਾ ਹੈ ਸਾਡੇ ਵਰਗੇ ਬੰਦੇ ਪ੍ਰਭਾਵ ਪਾਉਣ ਦੇ ਮਾਰੇ ਇਹੋ ਜਿਹਾ ਕੁਝ ਕਰਦੇ ਹੈ ਤਾਂ ਕਰਕੇ ਭਾਈ ਇੰਨੇ ਨਾਲ ਪਿਕਚਰ ਕਲੀਅਰ ਨਹੀਂ ਹੋ ਜਾਂਦੀ ਕਿ ਬੰਦਾ ਥੱਲੇ ਬਹਿ ਕੇ ਖਾਂਦਾ ਰੋਟੀ ਕਿ ਘਰੇ ਜਾ ਕੇ ਖਾਂਦਾ ਇਹ ਨਹੀਂ ਫਰਕ ਪੈਂਦਾ ਬਾਕੀ ਮੈਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਮੈਂ ਅਗਲੀ ਵਾਰੀ ਮਹਿਲ ਕਲਾਂ ਦੇ ਲੋਕਾਂ ਨੂੰ ਬੇਨਤੀ ਕਰੂੰ ਸੰਗਤ ਨੂੰ ਵੀ ਪਿਛਲੇ ਪਾਸੇ ਇੱਥੇ ਟੈਂਟ ਲਾ ਦਿਆ ਕਰੋ ਨਾਲ ਹੀ ਇੱਥੇ ਹੀ ਪ੍ਰਬੰਧ ਕਰ ਦਿਆ ਕਰੋ ਜਿਹੜਾ ਲੰਗਰ ਚ ਪ੍ਰਸ਼ਾਦਾ ਹੁੰਦਾ ਉਹੀ ਲਿਆ ਕੇ ਸਾਨੂੰ ਛਕਾ ਦਿਆ ਕਰੋ ਸਾਨੂੰ ਰੋਟੀ ਖਾਣ ਚ ਕੋਈ ਫਰਕ ਨਹੀਂ ਵੀ ਮੈਨੂੰ ਸਪੈਸ਼ਲ ਰੋਟੀ ਚਾਹੀਦੀ ਹੈ ਕੋਈ ਇਹਦਾ ਮਤਲਬ ਇਹ ਨਹੀਂ ਵੀ ਪ੍ਰਸ਼ਾਦਾ ਅਸੀਂ ਸਪੈਸ਼ਲ ਖਾਣਾ ਜਿੱਦਾਂ ਦਾ ਬਣਿਆ ਹੁੰਦਾ ਉਦਾਂ ਦਾ ਹੀ ਟੈਂਟ ਲਵਾ ਕੇ ਖਵਾ ਦਿਆ ਕਰੋ ਸਾਨੂੰ ਇਹਦੇ ਨਾਲ ਕੋਈ ਇਤਰਾਜ਼ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਪਿਕਚਰ ਵੇਖਣੀ ਸਿੱਖ ਲਓ
ਇਹ ਤੁਸੀਂ ਸਿੱਖੋ, ਇਹ ਤੁਹਾਨੂੰ ਸਿੱਖਣਾ ਪੈਣਾ ਹੈ। ਮੇਰਾ ਇੱਥੇ ਰੋਟੀ ਖਾਣ ਦੇ ਨਾਲ ਤੁਹਾਨੂੰ ਮੇਰੇ ਅੰਦਰ ਦੀ ਭਾਵਨਾ ਦਾ ਪਤਾ ਨਹੀਂ ਲੱਗਦਾ, ਇਹ ਤੁਹਾਨੂੰ ਸਮਝਣਾ ਪੈਣਾ। ਇਹ ਨੁਕਤਿਆਂ ਨੂੰ ਸਮਝੋ, ਅਗਲੀ ਵਾਰੀ ਮਹਿਲ ਕਲਾਂ ਦੀਵਾਨ ਜਦੋਂ ਲੱਗੇ ਇੱਥੇ ਬਾਹਰਲੇ ਪਾਸੇ ਟੈਂਟ ਲਾਇਓ, ਇੱਥੇ ਪ੍ਰਸ਼ਾਦਾ ਲੰਗਰ ਚ ਜਿਹੜਾ ਸੰਗਤ ਛਕੂ ਉਹੀ ਪ੍ਰਸ਼ਾਦਾ ਮੈਂ ਛਕੂ, ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦਾ, ਇਹਦੇ ਨਾਲ ਨਹੀਂ ਕੋਈ ਫਰਕ ਪੈਂਦਾ। ਸੋ ਇਹਦੇ ਨਾਲ ਕੋਈ ਮਹਾਨ ਜਾਂ ਛੋਟਾ ਨਹੀਂ ਹੋ ਜਾਂਦਾ, ਇਹ ਤੇ ਸਿਕਿਉਰਿਟੀ ਕਰਕੇ ਮਜਬੂਰੀ ਬਣ ਜਾਂਦੀ ਹੈ। ਰਸ਼ ਹੁੰਦਾ ਜ਼ਿਆਦਾ, ਧੱਕਾ ਪੈਂਦਾ, ਨਾ ਸਿਖਾਉਂਦੇ ਨੇ ਨਾ ਖਾਣ ਦਿੰਦੇ ਨੇ ਇੰਨਾ, ਕਿਉਂਕਿ ਜੇ ਹੁਣ ਮੈਂ ਆ 15 ਕੁ ਦਿਨ ਪਹਿਲਾਂ ਕਿਤੇ ਗਿਆ ਸੀ, ਕਿਸੇ ਦੇ ਉਹ ਭੋਗ ਸੀ ਪਿਆ, ਸਾਡੇ ਨੇੜੇ ਪਿੰਡ ਵਾਲਿਆਂ ਨੇ ਮੈਨੂੰ ਸੱਦਿਆ, ਮੈਂ ਉੱਥੇ ਘੰਟਾ ਅੱਧਾ ਕੁ ਘੰਟਾ ਕਥਾ ਕੀਤੀ, ਬਾਅਦ ਵਿੱਚ ਉਹ ਲੰਗਰ ਦੇ ਵਿੱਚ, ਕਿਉਂਕਿ ਬੰਦੇ ਪਤਾ ਕਿੰਨੇ ਸੀ ਅਸੀਂ, ਮੈਨੂੰ ਲੱਗਦਾ 30-40 ਜਣੇ ਪਿੰਡ ਵਾਲੇ ਹੋਣਗੇ, 10 ਕੁ ਅਸੀਂ ਸੀ ਤੇ ਬੀਬੀਆਂ ਸੀ 40, ਰੌਲਾ ਪਿਆ ਨੀ ਰਸ਼ ਨੀ ਪਿਆ। ਮੈਂ ਆਰਾਮ ਨਾਲ ਲੰਗਰ ਚ ਗਿਆ, ਲੰਗਰ ਚ ਬਹਿ ਕੇ ਦਾਲ ਪ੍ਰਸ਼ਾਦਾ ਸਭ ਕੁਝ ਨਜ਼ਾਰੇ ਨਾਲ ਬਹਿ ਕੇ ਛਕਿਆ, ਉਦੇ ਮੈਨੂੰ ਲੱਗਿਆ ਵੀ ਕਿੰਨਾ ਵਧੀਆ ਲੱਗਦਾ ਵੀ ਐਂ ਬਹਿ ਕੇ ਛਕੀਏ। ਪਰ ਇੱਥੇ ਰਸ਼ ਜ਼ਿਆਦਾ ਹੁੰਦਾ, ਇਕੱਠ ਜ਼ਿਆਦਾ ਹੁੰਦਾ, ਇਸ ਕਰਕੇ ਮੁਸ਼ਕਲ ਬਣ ਜਾਂਦੀ ਹੈ। ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੀ ਸੰਗਤ ਨੂੰ ਬੇਨਤੀ ਹੈ, ਗੁਰੂ ਸਾਹਿਬ ਜਾਣਗੇ ਫਿਰ ਜਾਲਾ ਪਾਉਣਾ, ਸਤਿਗੁਰ ਅੱਗੇ ਅੱਗੇ ਜਾਣਗੇ, ਮਗਰ ਮਗਰ ਜਾਣਾ, ਕਾਲ ਨਹੀਂ ਕਰਨੀ ਕਿਸੇ ਨੇ। ਅਗਲੀ ਵਾਰੀ ਮਹਿਲ ਕਲਾਂ ਦੇ ਸਿੰਘਾਂ ਨੇ ਭੇਜਿਆ ਵੀ ਅਗਲੀ ਵਾਰੀ ਪ੍ਰੋਗਰਾਮ ਕਰਿਓ, ਮਹਿਲ ਕਲਾਂ ਚ ਜਿਉਂਦੇ ਰਹੇ ਕੋਸ਼ਿਸ਼ ਕਰਾਂਗੇ। ਗੱਜ ਕੇ ਪੜਿਓ ਆਨੰਦ ਸਾਹਿਬ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਰਲ ਮਿਲ ਕੇ ਨਾਲ ਪੜਿਓ ਭਾਈ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਾਇਆ, ਹਰੀ ਕੇਰਾ ਮਨ ਨੀ ਵਸਾਇਆ, ਮਹਿਰਾਜ ਤੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਸਭ ਸਵਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਭਵਨਾ ਗੱਲਾਂ ਸਮਰੱਥ ਸੁਆਮੀ ਸੋਖਿਓ ਮਨੋ ਵਸਾਰੇ, ਕਹਿ ਆਤਮਾ ਨੂੰ ਮੇਰੇ ਸਦਾ ਰੋਣਾਰੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਦਾਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨੋ ਵਸਿਆ ਵਾਜੇ ਸਭ ਗਰਹੇਰੇ, ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ, ਨਾ ਬਿਰਾਇਆ ਆਧਾਰ ਹੋ ਸਾਚ ਨਾ ਬਿਆ ਆਧਾਰ, ਬਿਰਾ ਜਿਨ ਤੁਫਾਨ ਸਭ ਗਵਾਇਆ, ਹਰ ਸ਼ਾਂਤ ਤੁਮ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਗੁਰਬਾਨ ਕੀਤਾ ਸ਼ਬਦ ਕਿਰਕਾਰ ਸੁਪਾਗੈ, ਅਰਸ ਪਾਗੈ ਸ਼ਬਦ ਵਾਚੇ ਕਲਾ ਜਿਨ ਕਰ ਸਾਰੀਆ, ਹੁਣ ਕਰਮ ਪਾਇਆ ਤੁਨ ਜਿਨ ਕਹੋ, ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤੈ ਦੁਖ ਹੋਆ, ਤੇ ਕਰਿ ਅਨੰਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਸੁਣੀ ਸੱਚੀ ਬਾਣੀ ਸੰਸਾਰ ਸਬਸੇ ਪੂਰੇ ਗੁਰਦੇ ਰਾਣੀ, ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ, ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਰਾਜੇ ਅਨਹਲ ਪੂਰੇ ਆਪਣ ਗੁਰੂ ਪਾਣੀ ਪਿਤਾ ਮਾਤਾ ਧਰ ਸੰਭਰ ਕਿਉਂ
कृपा में कोई ना जाने तुमरा अंत ऊंचे तेगू सगल समग्री तुमरे सूत्र तारी तुमते हो सो तुमरी गत मित तुम नानक दास तुदिया गए अरदास हमारी जियो पिंड साब कहो नानक साब तेरी वड्याई कोई नाओ ना जाने मेरा वाहे गुरु।
अरदास एक ओंकार श्री वाहेगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिर अंगद गुरते अमरदास रामदास होई सहाय अर्जन हर गोबिंद नो सिमरो श्री हर राय श्री हर कृष्ण ध्याई है जिस डिठे सब दुख जाए तेग बहादुर सिमरिया घर नौ निदावै ताए सब थाई होए सहाय दसवें पातशाह श्री गुरु गोबिंद सिंह साहब जी सब थाई होए सहाय दसां पातशाहियां दी जोत धन धन श्री गुरु ग्रंथ साहब जी दे पाठ दीदार दा ध्यान करके बोलो जी पंजा प्यारिया चौहान साहबजादिया चालिया मुक्तिया हठिया जपिया तपिया जिन्हां नाम जपिया वंड छकिया देग चलाई तेग वाही देख के डिट कीता तिना प्यारिया सचियारिया दी कमाई दा ध्यान धरके खालसा जी बोलो जी जिन्हां सिंघा सिंघनिया ने धर्मे सिस दिते बंद बंद कटाए खोपड़िया लुहाइया चरखिया ते चढ़े आरिया नाल चराए गए गुरुद्वारिया की सेवा लई कुर्बानियां कीतियां धर्म नहीं हारिया सिखी केसां सवासां नाल निभाई तिन्हां दी कमाई दा ध्यान धरके खालसा जी बोलो जी पंजां तख्तां सरबत गुरुद्वारियां दा ध्यान धरके बोलो प्रिथमे सरबत खालसा जी की अरदास है जी सरबत खालसा जी को वाहिगुरु 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 चितावे चितावन का सदका सर्ब सुख होवे जां जां खालसा जी साहिब तां रच्छा रियायत देग तेग फतेह बिरद की पैज पंथ की जीत श्री साहब जी सहाय खालसा जी के बोल बाले बोलो जी सिखा नू सिखी दान केस दान रहत दान विवेक दान विसा दान भरोसा दान दाना सिर दान नाम दान श्री अमृतसर जी दे इशनान चौंकियां झंडे बुंगे जुगो जुग टल धर्म का जयकार बोलो जी सिखा दा मन नीवा मत उच्ची मत दा रख आप वाहिगुरु हे काल पुरख अपने पंथ दे सदा साहिद उतार जियो श्री ननकाणा साहिब ते होर गुरुद्वारिया गुरुधामा दे जिन्हां तों पंथ नूं विछोड़िया गया खुले दर्शन दीदार ते सेवा संभाल दा दान खालसा जी नूं बख्शो हे निमाणियां दे मान निताणियां दे तान न्योटियां दी ओट सतगुरु जी आप जी दी हजूरी अंदर दास बेनती जोदड़ी है आप जी दी पार बख्शिश होई पिंड महल कलां ते इलाके दीआं संगतां नूं तीन रोजा गुरमत समागम प्राप्त होया अज तीजे ते अखीरले दिन खुले पंडालां विच दवान सजाए गए सजे दवानां विच आप जी दे दरो करो वरसाए जथिया ने हाजरियां भरियां आप जी दी बाणी पढ़दियां गुरमत विचारा करदियां सेवा करदियां तमाम प्रकार दियां भुल्लां होगियां होणगियां अनजाण बच्चे समझ के माफ करियो अगे तों समत बख्शियो शुद्ध स्पष्ट बाणी पढ़न दा सेवा करन दा बल बख्शियो जिहड़ियां संगतां ने समागमां विच हाजरियां भरियां सेवा कीती संगतां दियां हाजरियां सेवा तिल फुल भेटावां दर प्रवान करियो आप जी दी हजूरी अंदर कड़ा प्रसाद सज के हाजिर है दर प्रवान करो दरबानिया प्रसाद संगत विच वरतन दी आग्या बख्शो आईया संगतां नूं पावन हुक्म बख्शो पावन हुक्म ते चलन दा बल बख्शो सही प्यारे मेल जिन्ना मिलिया तेरा नाम चितावे नानक नाम चढ़दी कला दोहराए आग्या भई अकाल की तबै चलायो सब सिखन को हुक्म है गुरु मान्यो गुरु ग्रंथ जी माने हो प्रगट गुरां की जो प्रभ को मिल बोच है खोज शब्द में राज करेगा खालसाया की रेन ख्वार होए सब मिलेंगे बचे शरण वाहेगुरु नाम जहाज है चढ़े सुतरे जो श्रद्धा कर सेव दे गुर बोले सो निहार ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ। ਵਾਹਿਗੁਰੂ ਜੀ ਜੈਤ ਸਰੀ ਮਹਲਾ, ਹਰ ਸਿਉ ਦੇਵੇ ਜੋਰ, ਚਰਨ ਗਹੋਂ ਬਗੋਂ ਸ਼ੁਭ ਰਸਨਾ ਦੀਜੇ ਪ੍ਰਾਨਿਆ ਕੋਰ। ਕੋਈ ਜਨ ਹਰ ਸਿਉ ਦੇਵੇ ਜੋਰ, ਚਰਨ ਗਹੋਂ ਬਗੋਂ ਸ਼ੁਭ ਰਸਨਾ ਦੀਜੇ ਪ੍ਰਾਨਿਆ ਕੋਰ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਇਆ ਰਸ ਮਹਿ ਮਗਨ ਹੋਪ ਕਿਰਪਾ ਤੇ, ਮਹਾ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵਾ ਤੁਮਰੀ ਓ ਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋੜ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋੜ।
ਵਾਹਿਗੁਰੂ ਜੀ ਕਾ ਖਾਲਸਾ।